ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਦਿਨ ਐਤਵਾਰ 21 ਜੁਲਾਈ 2024, ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੰਘ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ 'ਚੋਂ, ਤੰਦਰੁਸਤ ਹੋ? ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਬੇਨਤੀ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਤੇ ਦਿਨ ਬੜਾ ਖੂਬਸੂਰਤ ਚੜ੍ਹਿਆ। ਸਿਆਲਾਂ ਵਾਲੀ ਧੁੱਪ ਟਕਾ ਆ, ਐਨ ਵਧੀਆ ਖਿੜਿਆ ਪਿਆ ਹੈ ਕੌਫ ਸਾਰਬਰ ਦੇ ਵਿੱਚ। ਆਸਟ੍ਰੇਲੀਆ ਦੇ ਬਾਕੀ ਮੌਸਮ ਦੇ ਬਾਰੇ ਵੀ ਜਾਣਕਾਰੀ ਥੋੜ੍ਹੀ ਦੇਰ ਬਾਅਦ ਆਪਾਂ ਲਵਾਂਗੇ, ਕਿਉਂਕਿ ਕਾਫੀ ਠੰਡ ਚੱਲ ਰਹੀ ਆ ਹੁਣ, ਕਈ ਇਲਾਕਿਆਂ 'ਚ ਬਰਫ਼ਬਾਰੀ ਵੀ ਪੈ ਰਹੀ ਆ। ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਕੁਛ ਇਸ ਤਰ੍ਹਾਂ, ਵਿਚਾਰ ਹੋਏਗਾ, ਗਾਣੇ ਹੋਣਗੇ, ਮੌਸਮ ਹੋਏਗਾ, ਕੁਛ ਖਬਰਾਂ ਹੋਣਗੀਆਂ, ਪੁਰਾਣੇ ਗੀਤ ਹੋਣਗੇ ਅਤੇ ਅਮਰੀਕ ਸਿੰਘ ਫਲੋਰਾ ਜੀ ਸਾਡੇ ਨਾਲ ਜੁੜਨਗੇ ਸਿਡਨੀ ਤੋਂ। ਅਤੇ ਤੁਸੀਂ ਨੋਟ ਕਰ ਰਹੇ ਹੋਗੇ ਕਿ ਬਾਹਰ ਪੰਛੀ ਬੋਲ ਰਹੇ ਨੇ, ਕਾਂ ਵੀ ਬਨੇਰੇ ਦੇ ਉੱਤੇ ਆ ਕੇ ਬੈਠਾ ਹੋਇਆ, ਉਹ ਵੀ ਸੁਨੇਹਾ ਲੈ ਕੇ ਆ ਰਿਹਾ। ਅਤੇ ਇਹ ਪ੍ਰਾਹੁਣੇ ਆਉਣ ਦੀ ਨਿਸ਼ਾਨੀ ਹੁੰਦੀ ਆ ਪੰਜਾਬ ਦੇ ਵਿੱਚ। ਖੈਰ, ਵੱਖ ਵੱਖ ਇਲਾਕਿਆਂ 'ਚ ਕਾਂ ਦੀ ਵੱਖਰੀ ਵੱਖਰੀ ਮਹੱਤਤਾ ਆ, ਅਤੇ ਚੰਗਾ ਵੀ ਇਹਨੂੰ ਕਹਿੰਦੇ ਆ, ਮਾੜਾ ਵੀ ਕਹਿੰਦੇ ਆ, ਅਤੇ ਇਹਦੇ ਬਾਰੇ ਲੋਕ ਕਥਾਵਾਂ ਵੀ ਬਹੁਤ ਨੇ ਕਾਵਾਂ ਦੀਆਂ। ਅਤੇ ਚਲੋ, ਇਹ ਫਿਰ ਕਿਸੇ ਦਿਨ ਸੱਭਿਆਚਾਰ 'ਚ ਇਹ ਡਿਸਕਸ ਕਰਾਂਗੇ ਕਿ ਕਾਂ ਦੀ ਕੀ ਮਹੱਤਤਾ ਹੈ। ਅੱਜ ਵੈਸੇ ਤੁਸੀਂ ਬੈਕਗਰਾਊਂਡ ਸੁਣਿਆ ਹੋਣਾ। ਦੱਸ ਦਈਏ ਕਿ ਜੋ ਮੇਰਾ ਸਟੂਡੀਓ ਆ ਫਾਰਮ ਦੇ ਉੱਤੇ ਆ, ਅਤੇ ਬਾਹਰ ਤਰ੍ਹਾਂ ਤਰ੍ਹਾਂ ਦੇ ਪੰਛੀ ਆਉਂਦੇ ਨੇ, ਬੋਲਦੇ ਨੇ, ਕੁੱਤੇ ਵੀ ਨੇ, ਬਿੱਲੇ ਵੀ ਨੇ। ਸੋ ਬੜਾ ਵਧੀਆ ਮਾਹੌਲ ਲੱਗਦਾ, ਸਾਹਮਣੇ ਪਹਾੜ ਨੇ ਅਤੇ ਤਸਵੀਰਾਂ ਤੁਸੀਂ ਦੇਖਦੇ ਰਹਿੰਦੇ ਹੋ ਫੇਸਬੁੱਕ 'ਤੇ ਜਾਂ ਹੋਰ। ਪਿਆਰਿਓ, ਅਮਰੀਕ ਸਿੰਘ ਫਲੋਰਾ ਆਉਂਦੇ ਨੇ ਅਤੇ ਕਈ ਮਸਲੇ ਆਪਾਂ ਡਿਸਕਸ ਕਰਨੇ ਆ। ਤੁਸੀਂ ਵੀ ਸਾਡੇ ਨਾਲ ਜੁੜੋ ਪ੍ਰੋਗਰਾਮ ਦੇ ਵਿੱਚ, ਸੁਨੇਹੇ ਭੇਜਿਆ ਕਰੋ, ਮੜੀ ਹੈਲੋ ਸ਼ੈਲੋ ਕਰਦਿਆ ਕਰੋ। ਮੈਨੂੰ ਪਤਾ ਹੈ ਕਿ ਪੋਡਕਾਸਟ 'ਤੇ ਬਹੁਤ ਹੁਣ ਸਾਡੇ ਸਰੋਤੇ ਸਾਨੂੰ ਸੁਣਦੇ ਨੇ, ਕਿਉਂਕਿ ਕਈ ਵਾਰੀ ਐਤਵਾਰ ਜਾਂ ਸ਼ਨਿਚਰਵਾਰ ਬਿਜ਼ੀ ਹੁੰਦਾ ਪਰਿਵਾਰ ਦੇ ਵਿੱਚ ਅਤੇ ਇਕਸਾਰਤਾ ਵੀ ਨਹੀਂ ਬਣਦੀ ਪ੍ਰੋਗਰਾਮ ਸੁਣਨ ਦੇ ਲਈ। ਸੋ ਇੱਕ ਫੈਸਿਲਿਟੀ ਆ ਜਿਹੜੀ ਕਿ ਆਈਫੋਨ ਦੇ ਜਿਹੜੇ ਤੁਸੀਂ ਆਈਟਿਊਨਸ 'ਚ ਕਰ ਸਕਦੇ ਹੋ ਪੋਡਕਾਸਟ, ਅਤੇ ਸਾਡੀ ਜਿਹੜੀ ਨਵੀਂ ਐਪ ਵੀ ਬੜੀ ਛੇਤੀ ਨਵੇਂ ਫੋਨਾਂ ਲਈ ਬਣ ਰਹੀ ਆ। ਅਤੇ ਐਂਡਰਾਇਡ ਦੇ ਵਿੱਚ ਤਾਂ ਵਿਦ ਇਨ ਐਪ ਸਾਡੀ ਹਰਮਨ ਰੇਡੀ ਦੇ ਕਰੋ ਤਾਂ ਉਹਦੇ ਵਿੱਚ ਤੁਸੀਂ ਪੋਡਕਾਸਟ ਸੁਣ ਵੀ ਸਕਦੇ ਹੋ, ਡਾਊਨਲੋਡ ਕਰਕੇ ਲੇਟਰ ਵੀ ਸੁਣ ਸਕਦੇ ਹੋ। ਸੋ ਪਿਆਰਿਓ, ਅੱਜ ਦਾ ਜਿਹੜਾ ਵਿਚਾਰ ਹੈ ਉਹ ਆਪਾਂ ਪੇਸ਼ ਕਰਾਂਗੇ, ਅਤੇ ਡਾਕਟਰ ਕੁਲਦੀਪ ਸਿੰਘ ਹੇਰਾ ਨੇ ਬੰਗਿਆਂ ਤੋਂ, ਸ਼ਾਇਦ ਅਮਰੀਕਾ ਰਹਿੰਦੇ ਨੇ, ਅਤੇ ਉਹ ਬਹੁਤ ਸੁੰਦਰ ਵਿਚਾਰ ਪਾਉਂਦੇ ਹੁੰਦੇ ਨੇ, ਅਤੇ ਮੈਂ ਸੋਚਿਆ ਕਿ ਅੱਜ ਉਹਨਾਂ ਦਾ ਇੱਕ ਵਿਚਾਰ ਲੜੀਵਾਰ ਉਹ ਕਰਦੇ ਹੁੰਦੇ ਨੇ ਉਹਨਾਂ ਦਾ ਸ਼ੇਅਰ ਕਰ ਦਈਏ। ਉਹਨਾਂ ਨੇ ਸਿਰਲੇਖ ਸਾਡੇ ਗੁਰੂ ਸਾਹਿਬ ਦੀ ਬਾਣੀ, ਬਾਬਾ ਫਰੀਦ ਜੀ ਦੀ ਬਾਣੀ ਤੋਂ ਲਿਆ ਆ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1379 ਯਾਨੀ ਕਿ 1379 ਦੇ ਉੱਤੇ ਦਰਜ ਹੈ। ਬੜਾ ਹੀ ਫੇਮਸ ਸਲੋਕ ਹੈ ਜੀ, ਇਹ ਬੜਾ ਹੀ ਪ੍ਰਚਲਿਤ ਸਲੋਕ ਹੈ। ਗੁਰਬਾਣੀ ਦੇ ਵਿੱਚ ਜੱਟ ਸ਼ਬਦ ਇੱਕ ਜਾਂ ਦੋ ਵਾਰੀ ਆਉਂਦਾ ਆ, ਔਰ ਇਸ ਸਲੋਕ ਦੇ ਵਿੱਚ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਹੈ 12ਵੀਂ 13ਵੀਂ ਸਦੀ ਦੇ ਵਿੱਚ ਕਿ ਫਰੀਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕੁਤਾਏ ਦਾ ਪੈਂਦਾ ਲੋੜੇ ਪੱਟ। ਇਸ ਦਾ ਸੰਖੇਪ ਅਰਥ ਇਹ ਹੈ ਕਿ ਤੂੰ ਲੋੜਦਾ, ਬੰਦਾ ਜਿਹੜਾ ਲੋੜਦਾ ਹੈ ਨਾ, ਲੋਚਦਾ ਆ ਵੀ ਮੈਨੂੰ ਕੀ ਚਾਹੀਦਾ ਆ, ਉਹ ਦਾਖਾਂ ਲੋਚਦਾ, ਮੈਨੂੰ ਦਾਖਾਂ ਚਾਹੀਦੀਆਂ ਆ, ਹੈ ਨਾ, ਅਤੇ ਮੈਨੂੰ ਅੰਗੂਰ ਚਾਹੀਦੇ ਨੇ, ਦਾਖ ਬਜੌਰੀਆਂ, ਦਾਖ ਜਿਹੜੀ ਅੰਗੂਰ ਤੋਂ ਸੁਕਾਈ ਹੁੰਦੀ ਆ, ਅਤੇ ਹੋਰ ਜਿਹੜਾ ਇਸ ਤਰ੍ਹਾਂ ਦਾ ਮਤਲਬ ਮੇਵਾ ਆ ਮੈਨੂੰ ਉਹ ਚਾਹੀਦਾ ਆ। ਅਤੇ ਜੱਟ, ਇੱਥੇ ਜੱਟ ਦੀ ਗੱਲ ਆਉਂਦੀ ਹੈ ਕਿਸਾਨ ਦੀ, ਕਿ ਉਹ ਲੋਚਦਾ ਕਿ ਉਦੋਂ ਉਹਦੇ ਖੇਤਾਂ 'ਚ ਇੱਦਾਂ ਦਾ ਫਲ ਲੱਗੇ, ਪਰ ਉਹ ਕਰ ਕੀ ਰਿਹਾ ਆ, ਬੀਜ ਉਹ ਕਿੱਕਰਾਂ ਰਿਹਾ ਆ, ਕਿੱਕਰਾਂ ਨੂੰ ਥੋੜ੍ਹਾ ਲੱਗਣੀਆਂ ਦਾਖਾਂ ਬਜੌਰੀਆਂ, ਅੰਗੂਰਾਂ ਦੀਆਂ ਵੇਲਾਂ ਨੂੰ ਲੱਗਣੀਆਂ ਨੇ। ਸੋ ਜੇ ਤੁਸੀਂ ਕਿੱਕਰ ਬੀਜਣੀ ਆ ਤਾਂ ਉਹਨੂੰ ਕੰਡੇ ਲੱਗਣੇ ਨੇ ਅਤੇ ਤੁੱਕੇ ਲੱਗਣੇ ਨੇ, ਜਿਹੜੇ ਸਿਰਫ ਬੱਕਰੀਆਂ ਹੀ ਖਾਂਦੀਆਂ ਨੇ, ਠੀਕ ਹੈ, ਉਹ ਬੰਦਿਆਂ ਦੇ ਕਿਤੇ ਕੰਮ ਨਹੀਂ ਆਉਂਦੀਆਂ, ਬੰਦਾ ਉਸ ਦਰੱਖਤ ਦੇ ਉੱਤੇ ਚੜ੍ਹ ਵੀ ਨਹੀਂ ਸਕਦਾ। ਸੋ ਬੀਜਣਾ ਅਸੀਂ ਕਿੱਕਰਾਂ ਆ, ਅਤੇ ਮਨ ਦੇ ਵਿੱਚ ਇਹ ਲੋਚਣਾ ਫਿਰ ਇਹਨਾਂ ਕਿੱਕਰਾਂ ਨੂੰ ਦਾਖਾਂ ਲੱਗਣ, ਬਜੌਰੀਆਂ ਲੱਗਣ। ਕਹਿੰਦੇ ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਕਿ ਉਹ ਕੱਤਦਾ ਤਾਂ ਉੱਨ ਹੈ, ਬੰਦਾ ਉੱਨ ਕੱਤ ਰਿਹਾ ਹੁੰਦਾ ਚਰਖੇ ਦੇ ਨਾਲ ਜਾਂ ਘਰ ਦੇ ਵਿੱਚ ਕਿਸੇ ਤਰ੍ਹਾਂ ਵੀ, ਪਰ ਉਹ ਲੋਚਦਾ ਹੁੰਦਾ, ਸੋਚਦਾ ਹੁੰਦਾ ਕਿ ਮੈਂ ਸਿਲਕ ਪਾਵਾਂ, ਮਖਮਲ ਦੇ ਕੱਪੜੇ ਪਾਵਾਂ, ਮਤਲਬ। ਸੋ ਬੰਦਾ ਕਰ ਕੁਛ ਹੋ ਰਿਹਾ ਹੁੰਦਾ ਅਤੇ ਲੋਚ ਕੁਛ ਹੋ ਰਿਹਾ ਹੁੰਦਾ, ਇਹ ਵਿਡੰਬਨਾ ਬਣਦੀ ਹੈ। ਹੁਣ ਕੁਲਦੀਪ ਸਿੰਘ ਹਿਰਾਉਣੀ ਵਿਚਾਰ ਇਹ ਸ਼ਬਦ ਇੰਟਰੋਡਿਊਸ ਕਰਦੇ ਨੇ ਅਤੇ ਕਹਿੰਦੇ ਨੇ ਕਿ ਮਾਣ ਸਤਿਕਾਰ ਕਰੋ ਅਤੇ ਕਰਵਾਓ। ਜੇਕਰ ਤੁਸੀਂ ਕਿਸੇ ਦਾ ਖਿਆਲ ਨਹੀਂ ਰੱਖਦੇ, ਕੋਈ ਵੀ ਤੁਹਾਡਾ ਕਿਉਂ ਰੱਖੇ? ਜਿਹੜਾ ਇਨਸਾਨ ਦੂਜਿਆਂ ਨੂੰ ਟਿੱਚ ਸਮਝੇ, ਉਹ ਆਖਰ ਦੁਨੀਆ ਵਿੱਚ ਸਭ ਤੋਂ ਵੱਧ ਦੁਖੀ ਇਨਸਾਨ ਹੁੰਦਾ ਹੈ। ਉਹ ਹਮੇਸ਼ਾ ਆਸ ਰੱਖਦਾ ਹੈ ਕਿ ਲੋਕ ਮੇਰਾ ਮਾਣ ਸਤਿਕਾਰ ਕਰਨ, ਪਰੰਤੂ ਲੋਕ ਕਰਦੇ ਨਹੀਂ। ਆਪਣਾ ਮਾਣ ਸਤਿਕਾਰ ਕਰਾਉਣ ਲਈ ਸਾਨੂੰ ਤੁਹਾਨੂੰ ਦੂਜਿਆਂ ਦਾ ਮਾਣ ਸਤਿਕਾਰ ਕਰਨਾ ਪਏਗਾ। ਇਸ ਲਈ ਦੁਨੀਆ ਵਿੱਚ ਇਸ ਤਰ੍ਹਾਂ ਵਿਚਰਨਾ ਪਵੇਗਾ। ਦਿਲੋਂ ਦੂਜਿਆਂ ਦੇ ਦੁੱਖ ਸੁੱਖ ਦੇ ਸਾਂਝੀ ਹੋਵੋ। ਜਦੋਂ ਮਿਲੋ ਖਿੜੇ ਮੱਥੇ ਮਿਲੋ, ਜਦੋਂ ਗੱਲ ਕਰੋ ਜੇਕਰ ਬਣਦਾ ਹੋਵੇ ਨਾਮ ਲੈ ਕੇ ਕਰੋ, ਅੱਗਿਓਂ ਇਸ ਤਰ੍ਹਾਂ ਲੱਗੇ ਕਿ ਤੁਸੀਂ ਉਸਨੂੰ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਤੁਸੀਂ ਉਸਦੀ ਪਰਵਾਹ ਕਰਦੇ ਹੋ, ਤੁਸੀਂ ਉਸ ਦੇ ਬਾਰੇ ਚੰਗੇ ਵਿਚਾਰ ਰੱਖਦੇ ਹੋ। ਦੂਜਿਆਂ ਦੇ ਵਿਚਾਰਾਂ ਨੂੰ ਸੁਣਨ ਦੀ ਆਦਤ ਪਾਓ ਅਤੇ ਉਤਸ਼ਾਹਿਤ ਕਰੋ ਕਿ ਉਹ ਆਪਣੇ ਬਾਰੇ ਬੋਲੇ। ਮਹਿਸੂਸ ਕਰਵਾਓ ਕਿ ਤੁਸੀਂ ਉਸਦੇ ਵਿਚਾਰਾਂ ਦੀ ਕਦਰ ਕਰਦੇ ਹੋ। ਉਹ ਗੱਲਾਂ ਕਰੋ ਜਿਨ੍ਹਾਂ ਨਾਲ ਮਹਿਸੂਸ ਹੋਵੇ ਕਿ ਗੱਲਾਂ ਉਹਨੇ ਦੇ ਫਾਇਦੇ ਦੀਆਂ ਹਨ। ਸਾਹਮਣੇ ਵਾਲੇ ਨੂੰ ਮਹਿਸੂਸ ਹੋਵੇ ਕਿ ਉਹ ਸਮਾਜ ਦਾ ਇੱਕ ਮਹੱਤਵ ਹਿੱਸਾ ਹੈ। ਬਸ ਇਹੀ ਨੁਕਤਾ ਹੈ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਹੈ। ਹੁਣ ਇਹਨਾਂ ਕੁਛ ਸਤਰਾਂ ਦੇ ਵਿੱਚ ਬੜਾ ਕੁਛ ਆਪਾਂ ਨੂੰ ਮਿਲਦਾ ਕਿ ਜਦੋਂ ਆਪਾਂ ਦਿਲੋਂ ਇੱਕ ਦੂਜੇ ਨਾਲ ਦੁੱਖ ਸੁੱਖ ਦੀ ਸਾਂਝੀ ਹੋ ਜਾਂਦੇ ਹਾਂ ਨਾ, ਹੱਸਦੇ ਹਾਂ, ਵਧਾਈਆਂ ਦਿੰਦੇ ਹਾਂ ਸੁੱਖ ਦੇ ਵਿੱਚ, ਅਤੇ ਪਿੱਠ ਥਾਪੜਦੇ ਹਾਂ, ਚਲੋ ਇਹ ਸਾਡੀ ਉਮਰ ਹੈ, ਤਾਂ ਦੂਜੇ ਨੂੰ ਅਹਿਸਾਸ ਹੁੰਦਾ ਕਿ ਦਿਲੋਂ ਮੇਰੇ ਨਾਲ ਹੈ। ਜੱਫੀ ਪਾਓ ਦੁੱਖ ਦੇ ਵਿੱਚ ਵੀ, ਗੱਲ ਕਰੋ ਉਹਨਾਂ ਨਾਲ ਵੀ ਇੱਦਾਂ ਹੋ ਗਈ, ਇਸ ਤਰ੍ਹਾਂ ਹੋ ਗਈ, ਟਾਈਮ ਸਪੈਂਡ ਕਰੋ ਥੋੜ੍ਹਾ ਜਿਹਾ। ਅਤੇ ਨਾਮ ਲੈ ਕੇ ਗੱਲ ਕਰਨ ਦੀ ਗੱਲ ਕਹੀ ਹੈ ਡਾਕਟਰ ਸਾਹਿਬ ਨੇ ਕਿ ਨਾਮ ਲਓ ਬੰਦੇ ਦਾ, ਇਹ ਬਹੁਤ ਵੱਡੀ ਗੱਲ ਹੈ। ਤੁਸੀਂ ਨਾਮ ਦੇ ਨਾਲ ਮੁਖਾਤਿਬ ਹੋਣਾ ਕਿਸੇ ਨੂੰ ਤਾਂ ਅਗਲੇ ਲੱਗਦਾ ਯਾਰ ਇਹਨੂੰ ਮੇਰਾ ਨਾਮ ਪਤਾ ਆ, ਹੀ ਮਸਟ ਬੀ ਵੈਰੀ ਇੰਪੋਰਟੈਂਟ। ਵੀ ਹਾਲਾਂਕਿ ਕਈ ਵਾਰੀ ਨਹੀਂ ਪਤਾ ਹੁੰਦਾ ਨਾ ਇੱਕ ਦੂਜੇ ਦੇ ਵੱਖਵਾ ਹੁੰਦਾ, ਪਰ ਜਦੋਂ ਕੋਈ ਨਾਮ ਲੈਂਦਾ ਨਾ ਤਾਂ ਫਿਰ ਉਹ ਬੰਦਾ ਜਿਹਦਾ ਨਾਮ ਲਿਆ ਹੁੰਦਾ ਉਹ ਪੂਰੀ ਤਰ੍ਹਾਂ ਅਟੈਂਟਿਵ ਹੋ ਜਾਂਦਾ ਆ, ਸਤਰਕ ਹੋ ਜਾਂਦਾ ਕਿ ਮੈਂ ਇਹਨੂੰ ਮੇਰੇ ਨਾਮ ਦਾ ਪਤਾ, ਇਹਦੇ ਮੈਂ ਇਹਨਾਂ ਨਾਲ ਵਧੀਆ ਅਟੈਂਡ ਕਰਨਾ। ਉਹਨੂੰ ਚੰਗਾ ਲੱਗਦਾ ਕਿ ਮੇਰਾ ਕਿਸੇ ਨੇ ਨਾਮ ਲਿਆ, ਕਿਉਂਕਿ ਅਕਸਰ ਜਿਹੜਾ ਇਨਸਾਨ ਹੁੰਦਾ ਨਾ ਸ਼ੁਰੂ ਤੋਂ ਉਹ ਆਪਣੇ ਬਹੁਤ ਹੀ ਅਜੀਜ਼ ਪਿਆਰੇ ਮਾਤਾ ਪਿਤਾ, ਭੈਣ ਭਰਾ, ਚਾਚੇ ਤਾਇਆਂ ਦੀ ਆਦਤ ਪਈ ਹੋਈ ਹੁੰਦੀ ਹੈ ਉਹਨੂੰ ਨਾਮ ਸੁਣਨ ਦੀ। ਉਹਨੂੰ ਇਉਂ ਲੱਗਦਾ ਕਿ ਨਾਮ ਤਾਂ ਸਿਰਫ ਮੇਰੇ ਮਾਂ ਬਾਪ ਆਲੇ ਦੁਆਲੇ ਲੈਂਦੇ ਸੀ, ਇਹ ਕਿਨ ਲੈ ਤਾ ਮੇਰਾ ਨਾਮ। ਸੋ ਜੇ ਨਾਮ ਲੈ ਰਿਹਾ ਆ, ਇਹਦਾ ਮਤਲਬ ਮੈਂ ਇਸੇ ਬੰਦੇ ਲਈ ਬਹੁਤ ਇੰਪੋਰਟੈਂਟ ਬੰਦਾ। ਸੋ ਇਹ ਜਿਹੜੀਆਂ ਨਾ ਇਹ ਨੁਕਤੇ ਨੇ ਜ਼ਿੰਦਗੀ ਦੇ, ਇਹ ਆਪਾਂ ਨੂੰ ਸਿੱਖਣੇ ਚਾਹੀਦੇ ਆ ਪਰਸਨੈਲਿਟੀ ਡਿਵੈਲਪਮੈਂਟ ਦੇ ਲਈ। ਮੈਂ ਅੱਗੇ ਵੀ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਮੇਰੇ ਖਾਨੇ ਦੇ ਵਿੱਚ ਗੱਲ ਪਾ ਦਿੱਤੀ ਪ੍ਰਿੰਸੀਪਲ ਸਾਹਿਬ ਨੇ, ਲੈਕਚਰ ਦਿੰਦੇ ਨੇ ਕਿ ਆਪਣੀ ਪਰਸਨੈਲਿਟੀ ਡਿਵੈਲਪ ਕਰੋ। ਔਰ ਉਹਦੇ ਲਈ ਸਾਨੂੰ ਇੱਕ GK ਹੁੰਦੀ ਸੀ, ਜਨਰਲ ਨੌਲੇਜ, ਇੱਕ ਹੁੰਦੀ ਸੀ ਸਿਵਿਕਸ, ਮੋਰਲ ਸਾਇੰਸ ਉਹਦੇ ਵਿੱਚ ਹੁੰਦੀ ਸੀ। ਉਹ ਮੋਰਲ ਸਾਇੰਸ ਦੇ ਵਿੱਚ ਇਹ ਟੌਪਿਕ ਹੁੰਦੇ ਸੀ, ਅੱਜ ਕੱਲ੍ਹ ਤਾਂ ਸਕੂਲਾਂ 'ਚੋਂ ਇਹ ਚੱਕ ਦਿੱਤੇ ਆ ਸਾਰੇ। ਮੋਰਲ ਸਾਇੰਸ ਤੁਸੀਂ ਦੇਖਦੇ ਸਮਾਜ ਦੇ ਵਿੱਚ ਕਿੰਨੀ ਕੁ ਮੋਰੈਲਿਟੀ ਆ, ਬਹੁਤ ਘੱਟ ਮਾਣ ਸਤਿਕਾਰ ਹੈ, ਜਿੰਨਾ ਪਹਿਲਾਂ ਹੁੰਦਾ ਸੀ ਉਨਾ ਨਹੀਂ ਹੈਗਾ। ਅਤੇ ਜਾਂ ਪਾਪੂਲੇਸ਼ਨ ਵੱਧ ਗਈ ਆ ਸਾਨੂੰ ਇਉਂ ਲੱਗ ਰਿਹਾ, ਪਰ ਉਹ ਮੋਰਲ ਸਾਇੰਸ ਪੜ੍ਹਾਈ ਜਾਂਦੀ ਸੀ ਅਤੇ ਉਹਦੇ ਵਿੱਚ ਉਹ ਪਰਸਨੈਲਿਟੀ ਦਾ ਇੱਕ ਜ਼ਿਕਰ ਆਉਂਦਾ ਕਿ ਪਰਸਨੈਲਿਟੀ ਨੂੰ ਕਿੱਦਾਂ ਡਿਵੈਲਪ ਕਰਨਾ ਹੈ। ਅਤੇ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਲਈ ਨੁਕਤੇ ਜਿਹੜੇ ਨੇ ਉਹ ਪੜ੍ਹਨੇ ਪੈਂਦੇ ਨੇ, ਹੰਢਾਉਣੇ ਪੈਂਦੇ ਨੇ, ਸਿੱਖਣੇ ਪੈਂਦੇ ਨੇ। ਕੁਛ ਰੱਬੀ ਦੇਣਾ ਵੀ ਹੁੰਦੀਆਂ, ਪਰਮਾਤਮਾ ਵੱਲੋਂ ਵੀ ਬਖਸ਼ਿਸ਼ ਹੁੰਦੀ ਆ, ਪਰ ਪੜ੍ਹ ਕੇ ਵੀ ਕੀਤਾ ਜਾ ਸਕਦਾ ਆ, ਸਿੱਖ ਕੇ ਵੀ ਕੀਤਾ ਜਾ ਸਕਦਾ, ਸਕੂਲ ਗੁਰੂ ਇਸੇ ਲਈ ਇਹ ਪਰੰਪਰਾਵਾਂ ਚੱਲਦੀਆਂ ਨੇ ਸਮਾਜ ਦੇ ਵਿੱਚ ਕਿ ਬਹੁਤ ਸਾਰੇ ਕੰਮ ਅਸੀਂ ਸਿੱਖਣੇ ਹੁੰਦੇ ਨੇ, ਸਿੱਖ ਕੇ ਕਰਨੇ ਹੁੰਦੇ ਨੇ, ਅਤੇ ਫਿਰ ਬਾਅਦ 'ਚ ਜਾਂ ਸਿੱਖ ਲਏ ਹੰਢਾ ਲਏ ਫਿਰ ਸਿਖਾਲਣੇ ਹੁੰਦੇ ਨੇ। ਜਿਸ ਤਰ੍ਹਾਂ ਡਾਕਟਰ ਸਾਹਿਬ ਵਿਚਾਰ ਦੇ ਰਹੇ ਨੇ, ਬੜੇ ਵਧੀਆ ਲਿਖਦੇ ਨੇ, ਮੈਨੂੰ ਚੰਗੇ ਲੱਗਦੇ ਨੇ, ਅਤੇ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕੀਤਾ, ਆਪਾਂ ਵੀ ਵਿਚਾਰ ਕਰ ਲਏ ਹਾਂ। ਅਤੇ ਇਹ ਸੀ ਵਿਚਾਰ ਅੱਜ ਦਾ, ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਕੁਛ ਗੀਤ ਵੀ ਆਪਾਂ ਸੁਣਨੇ ਨੇ, ਉਸ ਤੋਂ ਬਾਅਦ ਆਪਾਂ ਖਬਰਾਂ ਦੀ ਡਿਸਕਸ਼ਨ ਕਰਾਂਗੇ। ਅਤੇ ਇੱਕ ਬਹੁਤ ਹੀ ਖੂਬਸੂਰਤ ਗੀਤ ਤੁਹਾਡੇ ਲਈ ਲੈ ਕੇ ਆਇਆ, ਇਹ ਗੀਤ ਕੰਵਰ ਗਰੇਵਾਲ ਨੇ ਗਾਇਆ, ਮਾਹੀ ਰੰਗਰੇਜ਼। ਅਤੇ ਕੰਵਰ ਗਰੇਵਾਲ ਨੂੰ ਤੁਸੀਂ ਜਾਣਦੇ ਹੀ ਹੋ, ਸੂਫੀ ਗਾਇਕ ਅਤੇ ਆਪਣੇ ਬੜੇ ਹੀ ਮਿੱਤਰ। ਆਓ ਗੀਤ ਦਾ ਆਨੰਦ ਮਾਣਦੇ ਹਾਂ।
ਮੈਂ ਕਦੇ ਵਪਾਰੀ ਆਵੇ ਮਾਹੀ ਰੰਗਰੇਜ਼ ਵੇ, ਮਾਹੀ ਰੰਗਰੇਜ਼ ਵੇ, ਬਾਬਾ ਵਾਲੇ ਦੇਸ ਤੋਂ ਜਵਾਬ ਤੂੰ ਵੀ ਭੇਜ ਵੇ। ਮੈਂ ਕਦੇ ਵਪਾਰੀ ਆਵੇ ਮਾਹੀ ਰੰਗਰੇਜ਼ ਵੇ, ਬਾਬਾ ਵਾਲੇ ਦੇਸ ਤੋਂ ਜਵਾਬ ਤੂੰ ਵੀ ਭੇਜ ਵੇ। ਕੁਛ ਖਾਵੇ ਸ਼ਹਿਰ ਦਿਆਂ ਸੁੱਚਿਆ ਹਨੇਰਿਆਂ ਨੂੰ, ਚਾਨਣਾ ਦੀ ਯਾਦ ਭੋਰਾ ਆਈ ਸੀ ਕਿ ਨਹੀਂ। ਸੱਜਰੇ ਫੁੱਲਾਂ ਦੀ ਜੜੀ ਭੇਜੀ ਸੀ ਤਰੇਲ ਚੰਨਾ, ਚੁੰਮ ਕੇ ਬੁੱਲਾਂ ਦੇ ਨਾਲ ਲਾਈ ਸੀ ਕਿ ਨਹੀਂ। ਸੱਜਰੇ ਫੁੱਲਾਂ ਦੀ ਜੜੀ ਭੇਜੀ ਸੀ ਤਰੇਲ ਚੰਨਾ, ਚੁੰਮ ਕੇ ਬੁੱਲਾਂ ਦੇ ਨਾਲ ਲਾਈ ਸੀ ਕਿ ਨਹੀਂ। ਨਰਮੇ ਦੇ ਫੁੱਲਾਂ ਜਿਹੇ ਪੈਰ ਜਿੱਥੇ ਪਾਏ ਉੱਥੇ ਸੱਤ ਰੰਗੀ ਪੀਂਘ ਜਿਹੇ ਫੁੱਲ ਖਿੜ ਗਏ। ਤੇਰਿਆਂ ਹੁੰਗਾਰਿਆਂ ਤੋਂ ਇਸ਼ਕ ਹੁਲਾਰਿਆਂ ਤੋਂ, ਸੱਜਣਾ ਪਿਆਰਿਆਂ ਤੋਂ ਗੀਤ ਜੁੜ ਗਏ। ਪਹਿਲੀ ਮੁਲਾਕਾਤ ਵਾਲੀ ਸੂਹੀ ਸੂਹੀ ਤੱਕਣੀ ਨੇ ਇੱਥੋਂ ਵੀ ਗਜ਼ਲ ਲਿਖਵਾਈ ਸੀ ਕਿ ਨਹੀਂ। ਸੱਜਰੇ ਫੁੱਲਾਂ ਦੀ ਜੜੀ ਭੇਜੀ ਸੀ ਤਰੇਲ ਚੰਨਾ, ਵੇ ਚੁੰਮ ਕੇ ਬੁੱਲਾਂ ਦੇ ਨਾਲ ਲਾਈ ਸੀ ਕਿ ਨਹੀਂ। ਵੇ ਚੁੰਮ ਕੇ ਬੁੱਲਾਂ ਦੇ ਨਾਲ ਲਾਈ ਸੀ ਕਿ ਨਹੀਂ। ਵੇ ਕਣਕੀ ਨੁਹਾਰ ਚੁੰਨੀ ਤੋਰੀ ਏ ਦੇ ਰੰਗ ਵਾਲੀ, ਮੋਰਦਿਆਂ ਖੰਭਾਂ ਜਿਹੀ ਪਾਈ ਕੁੜਤੀ, ਅਕਸ ਅਦੀਬ ਯਤੀ ਲਿਖ
ਸਰਾਣੇ ਤੇਰੇ ਦੱਸ ਉਹਨੇ ਨੀਂਦ ਮਹਿਕਾਈ ਸੀ ਕਿ ਨਹੀਂ ਸੱਜਰੇ ਫੁੱਲਾਂ ਦੀ ਜਿਹੜੀ ਭੇਜੀ ਸੀ ਤਰੇਲ ਚੰਨਾ ਚੁੰਮ ਕੇ ਬੁੱਲਾਂ ਦੇ ਨਾਲ ਲਾਈ ਸੀ ਕਿ ਨਹੀਂ ਸੱਜਰੇ ਫੁੱਲਾਂ ਦੀ ਜਿਹੜੀ ਭੇਜੀ ਸੀ ਤਰੇਲ ਚੰਨਾ ਚੁੰਮ ਕੇ ਬੁੱਲਾਂ ਦੇ ਨਾਲ ਲਾਈ ਸੀ ਕਿ ਨਹੀਂ
ਸੱਜਰੇ ਫੁੱਲਾਂ ਦੀ ਤਰੇਲ ਤਰੇਲ ਪਈ ਹੋਈ ਹੈ ਜੀ ਬਾਹਰ ਬਹੁਤ ਅੱਜ ਤੇ ਕਿਉਂਕਿ ਰਾਤ ਭਰ ਟਿਕਿਆ ਰਿਹਾ ਮੌਸਮ ਸਰਦੀਆਂ ਦੀ ਰੁੱਤ ਹੈ ਸੋ ਫੁੱਲਾਂ ਦੇ ਉੱਤੇ ਘਾਹ ਦੇ ਉੱਤੇ ਤਰੇਲ ਹੈ ਅਤੇ ਮੈਂ ਸਵੇਰੇ ਹੀ ਦੇਖ ਰਿਹਾ ਸੀ ਕਿ ਸਾਡਾ ਪਾਲਤੂ ਕੁੱਤਾ ਤਰੇਲ ਚੱਟ ਰਿਹਾ ਹੈ ਔਰ ਇਹਦੇ ਵਿੱਚ ਤੁਹਾਨੂੰ ਪਤਾ ਤਰੇਲ ਦੇ ਵਿੱਚ ਬਿਲਕੁਲ ਪਿਓਰ ਪਿਓਰ ਹੁੰਦੀ ਹੈ ਇਹਦੇ ਆਪਣਾ ਜਿਹੜਾ ਜਲ ਦਾ ਮਹੱਤਵ ਹੈ ਇਹਦਾ ਆਪਣਾ ਫਿਰ ਕਿਤੇ ਗੱਲ ਕਰਾਂਗੇ ਖੈਰ ਇਸ ਵੇਲੇ ਸਾਡੇ ਇਲਾਕੇ ਦੇ ਵਿੱਚ 10.3 ਤਾਪਮਾਨ ਹੈ ਸਾਡੇ ਫਾਰਮ ਦੇ ਉੱਤੇ ਔਰ ਆਸਟ੍ਰੇਲੀਆ ਦੀ ਓਵਰਆਲ ਗੱਲ ਕਰੀਏ ਤਾਂ ਬ੍ਰਿਸਬਨ ਦੇ ਵਿੱਚ 13.8 ਡਿਗਰੀ ਹੈ 11 ਡਿਗਰੀ ਸਿਡਨੀ ਦੇ ਵਿੱਚ 5.1 ਕੈਨਬਰਾ ਦੇ ਵਿੱਚ 8.3 ਮੈਲਬਨ 'ਚ ਔਰ 11.3 ਐਡਲੇਡ 'ਚ ਪਰਥ ਦੇ ਵਿੱਚ 15 ਤਕਰੀਬਨ 16 ਹੋਣ ਲੱਗੀ ਆ ਡਾਰਵਿਨ ਦੇ ਵਿੱਚ 17.4 ਡਿਗਰੀ ਹੋਬਰਟ 'ਚ 5.5 ਓਵਰਆਲ ਖਬਰਾਂ ਦੇ ਵਿੱਚ ਵੀ ਆ ਰਿਹਾ ਹੈ ਕਿ ਕੋਲਡ ਫਰੰਟ ਜਿਹੜਾ ਆ ਉਹ ਆ ਰਿਹਾ ਹੈ ਸਾਊਥ ਈਸਟ ਤੋਂ ਅਤੇ ਇਹ ਜਿਹੜਾ ਕੋਲਡ ਫਰੰਟ ਹੈ ਇਸ ਦੇ ਨਾਲ ਤੇਜ਼ ਹਵਾਵਾਂ ਕੱਲ੍ਹ ਵੀ ਦੁਪਹਿਰੇ ਕਾਫੀ ਤੇਜ਼ ਹਵਾ ਚੱਲੀ ਸਾਡੇ ਇਲਾਕੇ ਦੇ ਵਿੱਚ ਅਹਿਣ ਵੀ ਪੈਣ ਦੇ ਸੰਭਾਵਨਾ ਹੈ ਔਰ ਜਿਹਨੂੰ ਗੜੇ ਕਹਿੰਦੇ ਨੇ ਉਹ ਵੀ ਪੈਣ ਦੀ ਸੰਭਾਵਨਾ ਮੀਂਹ ਅਤੇ ਬਰਫ਼ ਪੈਣੀ ਹੈ ਅਤੇ ਇਸ ਵਾਰੀ ਸਕੀ ਰਿਜ਼ੋਰਟਸ ਦੇ ਇਲਾਕਿਆਂ ਦੇ ਵਿੱਚ ਕਾਫੀ ਬਰਫ਼ ਪੈ ਰਹੀ ਆ ਕਾਫੀ ਖੁਸ਼ ਨੇ ਲੇਟ ਹੈ ਪਰ ਹੁਣ ਉਹਨਾਂ ਦਾ ਜਿਹੜਾ ਸਪਰਿੰਗ ਸੀਜ਼ਨ ਹੈ ਉਹ ਬਹੁਤ ਵਧੀਆ ਚੱਲਣ ਵਾਲਾ ਹੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 33 ਡਿਗਰੀ ਤਾਪਮਾਨ ਹੈ ਔਰ ਆਪਾਂ ਤੁਹਾਨੂੰ ਆਪਣੇ ਪਿੰਡ ਦਾ ਵੀ ਦੱਸ ਦਿੰਦੇ ਹਾਂ ਨਵਾਂਸ਼ਹਿਰ ਇਲਾਕੇ ਦਾ ਔਰ ਇਸ ਵੇਲੇ ਉੱਥੇ 29.8 ਡਿਗਰੀ ਤਾਪਮਾਨ ਹੈ ਬਾਹਰ 29.8 ਮਤਲਬ ਦੇਖੋ ਬਰਸਾਤਾਂ ਚੱਲਦੀਆਂ ਨੇ ਅਤੇ ਤਕਰੀਬਨ 90% ਉੱਥੇ ਹਿਊਮਿਡਿਟੀ ਆ ਕੱਲ੍ਹ ਮੀਂਹ ਨਹੀਂ ਪਿਆ ਯਾਨੀ ਕਿ ਹੁਣ ਤੋਂ ਪਿਛਲੇ 24 ਘੰਟਿਆਂ 'ਚ ਕੋਈ ਮੀਂਹ ਨਹੀਂ ਪਿਆ ਅਤੇ ਤਾਪਮਾਨ ਕਾਫੀ ਆ ਇਹ ਸੀ ਮੌਸਮ ਅਤੇ ਮੌਸਮ ਦੀ ਜਾਣਕਾਰੀ ਇੱਥੋਂ ਅਤੇ ਉੱਥੋਂ ਦੀ ਸੋ ਪਿਆਰਿਓ ਆਪਣੇ ਸੁਨੇਹੇ ਤੁਸੀਂ ਸਾਡੇ ਤੱਕ ਭੇਜ ਸਕਦੇ ਹੋ ਮੈਨੂੰ ਲੱਗਦਾ ਹੈ ਕਿ ਸਾਡੀ ਈਮੇਲ ਨਹੀਂ ਚੱਲਦੀ ਮੈਂ ਟੈਸਟ ਕਰਕੇ ਹਟਿਆ ਕਿਉਂਕਿ ਕੱਲ੍ਹ ਵੀ ਸਾਡੇ ਇੱਕ ਮਿੱਤਰ ਪਿਆਰੇ ਨੇ ਦੱਸਿਆ ਸੀ ਕਿ ਮੈਂ ਈਮੇਲ ਰਾਹੀਂ ਮੈਸੇਜ ਭੇਜਦਾ ਸੋ ਉਹ ਅਸੀਂ ਟੈਕਨੀਕਲ ਡਿਪਾਰਟਮੈਂਟ ਨੂੰ ਭੇਜਤਾ ਡਿਪਾਰਟਮੈਂਟ ਨੂੰ ਕਿ ਦੇਖੋ ਇਹਨੂੰ ਵੀ ਈਮੇਲ ਕਿੱਥੇ ਰੁਕਦੀ ਆ ਫਿਲਹਾਲ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਸੁਨੇਹਾ ਭੇਜ ਸਕਦੇ ਹੋ ਅਗਰ ਮੇਰਾ ਪਰਸਨਲ ਵਟਸਐਪ ਹੈ ਤਾਂ ਅੱਜ ਦੇ ਦਿਨ ਲਈ ਵਟਸਐਪ 'ਤੇ ਮੈਂ ਖੋਲ੍ਹ ਲੈਂਦਾ ਅਤੇ ਉਹ ਵੀ ਤੁਸੀਂ ਪਰਸਨਲ ਵਟਸਐਪ 'ਤੇ ਵੀ ਮੈਸੇਜ ਭੇਜ ਸਕਦੇ ਹੋ ਕੱਲ੍ਹ ਵੀ ਇੱਕ ਮਿੱਤਰ ਪਿਆਰੇ ਸਾਡੇ ਉਹਨਾਂ ਨੇ ਗੁਰਮੁਖ ਸਿੰਘ ਪੰਡੋਲ ਉਹਨਾਂ ਨੇ ਮੈਸੇਜ ਭੇਜਿਆ ਸੀ ਬ੍ਰਿਸਬਨ ਤੋਂ ਅਤੇ ਬਿਲਕੁਲ ਮਤਲਬ ਨਵਾਂ ਨੰਬਰ ਸੀ ਨੰਬਰ ਉਹਨਾਂ ਦਾ ਸੀ ਅਤੇ ਉਹਨਾਂ ਨੇ ਵੀ ਬੜਾ ਪਸੰਦ ਕੀਤਾ ਪ੍ਰੋਗਰਾਮ ਸੋ ਪਿਆਰੇ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਅਤੇ ਮੈਸੇਜ ਨਹੀਂ ਦੇਖਦੇ ਜਾਂ ਵਟਸਐਪ 'ਤੇ ਰਾਹੀਂ ਤੁਸੀਂ ਅੱਜ ਸੰਪਰਕ ਕਰ ਲਓ ਕੋਈ ਚੱਕਰ ਨਹੀਂ ਮੈਂ ਸਾਹਮਣੇ ਖੋਲ ਲਿਆ ਆਪਣੇ ਡੈਸਕਟੋਪ 'ਤੇ ਅਤੇ ਹੁਣ ਗੀਤ ਸੰਗੀਤ ਵੀ ਆਪਾਂ ਜਾਰੀ ਰੱਖਣਾ ਆ ਅਮਰੀਕ ਸਿੰਘ ਫਲੋਰਾ ਭਾਅ ਜੀ ਵੀ ਆਉਂਦੇ ਹੀ ਹੋਣਗੇ ਤਾਂ ਨੱਕਾ ਖੁੱਲ੍ਹ ਗਿਆ ਜੀ ਮੈਸੇਜਾਂ ਦਾ ਕਿਉਂਕਿ ਬਹੁਤ ਸਾਰੇ ਸੱਜਣ ਜਿਹੜੇ ਆ ਉਹ ਈਮੇਲਾਂ ਰਾਹੀਂ ਭੇਜਦੇ ਹੁੰਦੇ ਆ ਵਿਜੇ ਵਰਦੀ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਜਸਵੰਤ ਰਾਏ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਜਿਹੜਾ ਤੁਹਾਨੂੰ ਹੁਣ ਗੀਤ ਸੁਣਾਉਣਾ ਹੈ ਉਹ ਬਹੁਤ ਹੀ ਖੂਬਸੂਰਤ ਲਤਾ ਜੀ ਔਰ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ 1964 ਦੇ ਵਿੱਚ ਫਿਲਮ ਆਈ ਸੀ ਵੋ ਕੌਣ ਥੀ ਆਓ ਸੁਣਦੇ ਹਾਂ
ਛੋੜ ਕਰ ਤੇਰੇ ਪਿਆਰ ਕਾ ਦਾਮਨ ਛੋੜ ਕਰ ਤੇਰੇ ਪਿਆਰ ਕਾ ਦਾਮਨ ਯੇ ਬਤਾ ਦੇ ਕੇ ਹਮ ਕਿਧਰ ਜਾਏ
ਹਮਕੋ ਡਰ ਹੈ ਕਿ ਤੇਰੀ ਬਾਹੋਂ ਮੈਂ ਹਮਕੋ ਡਰ ਹੈ ਕਿ ਤੇਰੀ ਬਾਹੋਂ ਮੈਂ ਹਮ ਖੁਸ਼ੀ
कह दो यहीं ठहर जाए,
हमको डर है कि तेरी बाहों में हम खुशी से ना आज मर जाए।
रख दूं अपनी आंखों की रोशनी, रख दूं तू अगर खुश हो मैं तेरे दिल में, अपने दिल की हर एक खुशी रख दूं।
मेरे हमदम मेरी खुशी है, तू नजर आए हम जिधर जाए,
छोड़ कर तेरे प्यार का दामन ये बता दे के हम किधर जाए।
हमको डर है कि तेरी बाहों में हम खुशी से ना आज मर जाए।
जी देख लो कितने साल हो गए ये गीत नू फिल्म नू आए, 1964 तो देख लो हुण कितने हो गए, इन्ने साल बाद भी ये गीत जिहड़े ने सदाबहार ने सुन दे लायक ने, वधिया लगदे ने। तो मैनू लगता नहीं कि अज जिहड़े मॉडर्न तुसीं, मैनू तो हुण पता भी नहीं बॉलीवुड दे विच कोई हिट गीत आ जा रहा या नहीं आ रहा। लास्ट हिट गीत जिहड़े मैं दो तीन सुने सी वह अर्जन वैली वाले सुने सी, फिल्म एनीमल दे विचों बड़े चले सी वह गीत, इंडिया भी इत्थे भी ते उस तो अलावा, पर वह भी एक लैंडमार्क जिहड़ा उन्हां चों गीत है वह अर्जन वैली ही जिहड़ा गीत मैनू लगता कितने चलूगा, वह भी पंजाब दे विच बड़ा ही मतलब जोश भरिया गीत सी। खैर थोड़ी खबरां सांझियां करते हैं, उस तो बाद अमरीक सिंह फलोरा साडे नाल जुड़नगे। तो गीत मैं एक होर बहुत खूबसूरत लैके आ रहा हाँ ये खबरों तो बाद, मैनू बड़ा वधिया लग्या, बब्बू मान का गीत है। खैर बंगलादेश दे विच जो उतल पुतल चल रही है, दंगे फसाद चल रहे ने, उस दे विच काफ़ी लोग मारे जा चुके ने, उधर यूक्रेन दे विच भी लड़ाई लगी हुई है, तो उत्थों दी एक खिडारन ओलंपिक च जा रही है जिहड़ी कि पैरिस दे विच शुरू हो रही है। तो कहिंदे ने देखो हुण ओलंपिक दा भी नहीं किसे नूं बहुता पता, इन्नी स्पोर्ट्स ओवरडोज हो रहा है, अमरीक भाजी ने दस्सिया भी सीगा, उसने जिक्र किया एक खिडारन ने कि मेरे देश दे विच लोक मर रहे ने, मैं कहिंदे पैरिस दे विच ओलंपिक नूं जा रही हाँ चंगा नहीं लग रहा। यह एक संवेदना है, एक 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 अहसास है कि घर दे विच कलेश होया होवे जां कोई मर्ग होया होवे ते फिर किसी की पार्टी दे विच जाना बंदे नूं उद्दी रुखा सुखा जिहा लगता है। सो वैरी सैड इन्हां खिडारियों लई जिन्हां दे देशां दे विच इहो जिहे हालात पैदा होए ने ते वो अपने देश नूं रीप्रजेंट कर रहे ने। तो उस तो बाद कुछ खबरां इधरों भी आपां लैने आ आस्ट्रेलिया तो, आस्ट्रेलिया दे जिहड़े एयरपोर्ट है लॉकडाउन होए सीगे, जिहड़ी ब्लू स्क्रीन इनफेक्शन होई है, साइबर अटैक तो नहीं कहा जा सकता, साइबर प्रॉब्लम आई है, माइक्रोसॉफ्ट दे अपग्रेड दिता, उस तो बाद बहुत सारी दुनिया दे विच जिहड़े बड़े बड़े इंफ्रास्ट्रक्चर सी, बिजली वाले सी, एयरपोर्ट सी, ट्रांसपोर्ट महकमे सी, उन्हां दे जिहड़े कंप्यूटर है वह बंद हो गए सी, पर आस्ट्रेलिया दे जिहड़े एयरपोर्ट है हुण बैक ऑनलाइन है। कल इत्थे बैंक भी बंद रही है, मैनू साडे गवांढण ने दस्सिया, कहिंदे मैं बैंक गई तो वो उन्होंने सिस्टम डाउन है। खैर ये जो आई टी दे प्रकोप है ये चंगा भी लगता है तो कई बार मतलब माड़ा है पर आई टी चंगी लगती है पर जो खड़ी है ना फिर वो जिन्ना लोड चक्या हों फिर पता लगता कि लोड है। तो कल करणवीर उन्होंने भी पाया सीगा कि एयरपोर्ट के उत्ते जो बोर्डिंग पास है वह पेन नाल लिख के दिते जा रहे थे जिदा पुराने जमाने होंगे सी तो वह कह रहे थे बई खात्या वाला जमाना जड़ा है वह फिर आ गया चेते। लोग कहिंदे सी पेन की लोड़ नहीं फिर कल लोग सारे एयरपोर्टा तो डिपार्टमेंटा पेन लभदे फिरदे सी। और चलो उस तो बाद जो गूगल का भी थोड़ा हाल है वो आउटेज करके थोड़ा डाउन रहा है। तो एक होर खबर तो जड़ा माफ करना खबर थोड़ी इधर उधर हो गई तो हाँ इधर साढ़े आस्ट्रेलिया दे विच सी एफ एम ई यू यानी कि कंस्ट्रक्शन यूनियन का कलेश जड़ा है वह काफ़ी देर तो चल रहा है और ये बारे मैनू रिपोर्टा परसनली भी मेरी गलबात होंदी रही है। साढ़े अपने बड़े नोन जड़े ने कंस्ट्रक्शन हैवी कंस्ट्रक्शन गवर्नमेंट कंस्ट्रक्शन दे विच सिविल इंजीनियर भी ने तो उन्होंने भी इस दी गल दी पुष्टि की सी कुछ महीने पहला कि जो हुण अजकल अखबारों के आ रहा कि धक्का किया जा रहा है यूनियन वालों इंपलॉयर्स दे नाल पे तुसी आ कंपनी दी चीज़ां लाओ ए कंपनी नूं ठेका दो तो उन्होंने लैना पैंदा करना पैंदा नहीं तो कम रोक देंदे आ मिलियनस डेली हमेशा मतलब हर रोज़ नुकसान हुंदा आ। सो वो यूनियन है तो वो यूनियन दे कई इल्जाम लगे ने वड्डी लैण दे इल्जाम लगे ने होर पैसे लैण दे इल्जाम लगे ने ठेके दवाण दे लई तां हुण उसनों एडमिनिस्ट्रेशन च रख रही है सरकार ने टेकओवर किया पर उस सरकार की उन्होंने भाईबंदी है लेबर गवर्नमेंट की यूनियन उन्होंने सपोर्ट करती है तकरीबन 4-5 लाख डॉलर पिछले एक साल के उन्होंने सरकार को दिता है लेबर पार्टी नू। हो सकता मैं गलत होव पर एग्जैक्ट फिगर नहीं है पर हूँ क्योंकि वो क्रिमिनल एक्टिविटी है बड्डियां लैनिया किकबैक्स लैने भा वधाने है ना सो इस करके आस्ट्रेलिया दे विच काफ़ी प्रॉब्लम आ रही है। सो ये खबरां होर भी आप खबरां तुहाडे नाल शेयर करांगे अमरीक भाजी नू आ लैण दिओ और नवें नवें जिहड़े आपां मुद्दे आ जां गल्लां बातां तुहाडे नाल शेयर करदे रहांगे। तो गीत जिस तरह मैं प्रोमिस किया सी कि जरूर थोड़े नाल सांझा करना सोहना गीत है बब्बू मान दा तो चंगा लगता इदां दे गीत सोहने लगते हैं कलम कला और गीत 2024 का ही आओ सुनते हैं
कलम कला खूह अपने ते कलम कला खूह अपने ते खेत नू पानी लावा ओया तेरी च सोने सजना गीत वियोग दे गावा केड़े देश गयो किथे खत मैं पावा केड़े देश गयो किथे खत मैं पावा बिजली पै गई पछम वालों आई नेरी सब कुछ हूंज के लै गई अद्धी राती उठिया बरोड़ा तड़के बिजली पै गई पछम वालों आई नेरी सब कुछ हूंज के लै गई केड़े राही छट गया सजना छटकियां सजना तेरिया शोखिया दावा तेरी सोनिया सजना गीत योग दे गावा केड़े देश गयो किथे खत मैं पावा केड़े देश गयो किथे खत मैं पावा
ਦੀਆਂ ਖੜਕਣ ਤਾਰਾਂ ਚਿਣਗ ਵਰਾਗ ਦਿਲੋਂ ਦੀ ਹੈ ਅੱਗ ਕੰਧੀ ਟੱਕਰ ਮਾਰਾਂ ਬੱਚਿਆਂ ਵਰਗੇ ਦਿਲੋਂ ਸੱਜਣ ਬੱਚਿਆਂ ਵਰਗੇ ਦਿਲੋਂ ਸੱਜਣ ਲੋਹੜੀ ਦੇ ਕੇ ਪਾਵਾਂ ਪਿਆਰ ਤੇਰੀ ਚ ਸੋਹਣਿਆ ਸੱਜਣਾ ਗੀਤ ਵਿਯੋਗ ਦੇ ਗਾਵਾਂ ਕਿਹੜੇ ਦੇਸ ਗਇਓ ਕਿੱਥੇ ਖਤ ਮੈਂ ਪਾਵਾਂ ਕਿਹੜੇ ਦੇਸ ਗਇਓ ਕਿੱਥੇ ਖਤ ਮੈਂ ਪਾਵਾਂ ਪੜ ਬੇਈਮਾਨਾ ਖਬਰ ਨਾ ਹੋ ਜੇ ਪਾਗਲ ਸ਼ਾਇਰ ਆਖੋ ਫੇਰ ਜ਼ਮਾਨਾ ਚੜੀਆਂ ਦੇ ਵਿੱਚ ਰੋਲਿਆ ਕਰ ਹੋਏ ਅਨਪੜ ਬੇਈਮਾਨਾ ਖਬਰ ਨਾ ਹੋ ਜੇ ਪਾਗਲ ਸ਼ਾਇਰ ਆਖੋ ਫੇਰ ਜ਼ਮਾਨਾ ਖੇਡ ਬਦਨ ਦੀ ਦੁਨੀਆ ਖੇਡੇ ਖੇਡ ਬਦਨ ਦੀ ਦੁਨੀਆ ਖੇਡੇ ਤੂੰ ਲੈ ਰੂ ਨਾਲ ਲਾਵਾਂ ਯਾਦ ਤੇਰੀ ਚ ਸੋਹਣਿਆ ਸੱਜਣਾ ਗੀਤ ਵਿਯੋਗ ਦੇ ਗਾਵਾਂ ਕਿਹੜੇ ਦੇਸ ਗਇਓ ਕਿੱਥੇ ਖਤ ਮੈਂ ਪਾਵਾਂ ਕਿਹੜੇ ਦੇਸ ਗਇਓ ਕਿੱਥੇ ਖਤ ਮੈਂ ਪਾਵਾਂ ਦੇ ਵੇੜੇ ਹਰ ਯੁੱਗ ਦੇ ਵਿੱਚ ਕਿਉਂ ਲੈ ਜਾਂਦੇ ਖੋਰਾਂ ਜੇ ਤੋਂ ਖੇੜੇ ਸੱਚੇ ਪਿਆਰ ਚ ਕਿਉਂ ਹਮੇਸ਼ਾ ਅੱਧ ਚ ਡੁੱਬਦੇ ਵੇੜੇ ਹਰ ਯੁੱਗ ਦੇ ਵਿੱਚ ਕਿਉਂ ਲੈ ਜਾਂਦੇ ਖੋਰਾਂ ਜੇ ਤੋਂ ਖੇੜੇ ਸੁਣ ਵੰਜਲੀ ਦੀ ਹੂਕ ਨੀ ਹੂਰੇ ਵੰਜਲੀ ਦੀ ਹੂਕ ਨੀ ਹੂਰੇ ਸੁਰ ਤੇਰੇ ਨਾਲ ਆਵਾਂ ਪਿਆਰ ਤੇਰੀ ਚ ਸੋਹਣਿਆ ਸੱਜਣਾ ਗੀਤ ਵਿਯੋਗ ਦੇ ਗਾਵਾਂ ਕਿਹੜੇ ਦੇਸ ਗਇਓ ਕਿੱਥੇ ਖਤ ਮੈਂ ਪਾਵਾਂ ਕਿਹੜੇ ਦੇਸ ਗਇਓ ਕਿੱਥੇ ਖਤ ਮੈਂ ਪਾਵਾਂ ਰੱਬ ਦੇ ਦਰਵਾਜ਼ੇ ਕਿਉਂ ਬੰਦ ਨੇ ਦੱਸੋ ਮੇਰੀ ਵਾਰੀ ਤੇਰੇ ਵਰਾਗ ਚ ਖੱਪਿਆ ਹੋਇਆ ਬਣ ਗਿਆ ਦੇਖ ਲਖਾਰੀ ਰੱਬ ਦੇ ਦਰਵਾਜ਼ੇ ਕਿਉਂ ਬੰਦ ਨੇ ਦੱਸੋ ਮੇਰੀ ਵਾਰੀ ਪਿੰਜਰੇ ਮੈਂ ਨਾ ਪਾ ਕੇ ਲੈ ਗਏ ਪਿੰਜਰੇ ਮੈਂ ਨਾ ਪਾ ਕੇ ਲੈ ਗਏ ਅਣਦੱਸੀਆਂ ਨੇ ਥਾਵਾਂ ਪਿਆਰ ਤੇਰੀ ਚ ਸੋਹਣਿਆ ਸੱਜਣਾ ਗੀਤ ਵਿਯੋਗ ਦੇ ਗਾਵਾਂ ਕਿਹੜੇ ਦੇਸ ਗਇਓ ਕਿੱਥੇ ਖਤ ਮੈਂ ਪਾਵਾਂ ਕਿਹੜੇ ਦੇਸ ਗਇਓ ਕਿੱਥੇ ਖਤ ਮੈਂ ਪਾਵਾਂ
ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੱਜਣ ਵਾਲਾ ਸੁਖਮਿੰਦਰ ਹਰਮਨ ਰੇਡੀਓ ਤੇ ਪਵੇਗੀ ਤੁਹਾਡੇ ਨਾਲ ਸਾਂਝ ਹਰ ਐਤਵਾਰ ਅਤੇ ਬੁੱਧਵਾਰ ਸਵੇਰ ਦੇ 10 ਕੁ ਵਜੇ ਕਰਾਂਗੇ ਵਤਨ ਪੰਜਾਬ ਦੇ ਪਿੰਡਾਂ ਦੀਆਂ ਬੀਤੀਆਂ ਗੁਆਚੀਆਂ ਤੇ ਚੇਤਿਆਂ ਚ ਵਸੀਆਂ ਗੱਲਾਂ ਚੰਗਾ ਮਿਲਦੇ ਆ ਫਿਰ
ਕਾਵਾਂ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾ ਏ ਆਪਣੀ ਗੱਲ ਕਹਿਣ ਦਾ ਆਪਣੀ ਗੱਲ ਸੁਣਨ ਦਾ ਇਹੋ ਤਾਂ ਹੈ ਸੰਵਾਦ ਗੱਲਾਂ ਅਣਗੌਲੀਆਂ ਕਿਉਂ ਰਹਿਣ ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ ਇਹ ਖੁਆਇਸ਼ਾਂ ਇਹ ਪਰਵਾਜ਼ ਇਹੋ
ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਆ। ਅੱਜ ਦਿਨ ਐਤਵਾਰ 8:36 ਘੜੀ ਦੇ ਉੱਤੇ ਹੋ ਚੁੱਕੇ ਨੇ 21 ਜੁਲਾਈ 2024। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੁੜਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ, ਔਰ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਸਿਡਨੀ ਤੋਂ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਵੈਲਕਮ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਬਹੁਤ ਦੂਰ ਦੂਰ ਤੋਂ ਇਸ ਪ੍ਰੋਗਰਾਮ ਸੁਣ ਰਹੇ ਆ, ਨੇੜੇ ਤੋਂ ਵੀ ਸੁਣ ਰਹੇ ਹੋਣਗੇ। ਉਹਨਾਂ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਜੀਵਨ ਆ ਬਹੁਤ ਚੰਗੀ ਤਰ੍ਹਾਂ ਲੰਘ ਰਿਹਾ ਹੋਵੇਗਾ। ਤੇ ਅਮਨਦੀਪ, ਮੈਂ ਡੈਰਮਕੋਟ ਸਿਡਨੀ ਤੋਂ ਬੋਲ ਰਿਹਾ, ਜਿੱਥੇ ਕਿ ਅੱਜ ਜਿਹੜਾ ਦਿਨ ਆ ਬਿਲਕੁਲ ਡਾਇਮੰਡ ਦੀ ਤਰ੍ਹਾਂ ਚਮਕ ਰਿਹਾ ਆ, ਸੁਨਹਿਰੀ ਦਿਨ ਆ, ਧੁੱਪ ਖਿੜੀ ਹੋਈ ਆ, ਅਤੇ ਜਿਹੜੀ ਧੁੱਪ ਆ ਨਾ ਕਮਰੇ ਦੀ ਸ਼ੀਸ਼ਿਆਂ ਨੂੰ ਰੁਕਾਵਟਾਂ ਨੂੰ ਤੋੜਦੀ ਹੋਈ ਕਮਰੇ ਵਿੱਚ ਦਾਖਲ ਹੋ ਰਹੀ ਆ, ਤੇ ਮੈਨੂੰ ਆਪਣੇ ਜਿਹੜੇ ਕਮਰੇ ਦੇ ਬਲਬ ਆ ਉਹ ਬੰਦ ਕਰਨੇ ਪੈ ਰਹੇ ਆ, ਕਿ ਇੰਨੀ ਇੰਨਾ ਚਾਨਣ ਆ, ਇੰਨੀ ਧੁੱਪ ਇੱਥੇ ਖਿੜੀ ਹੋਈ ਆ, ਬਿਲਕੁਲ ਚੰਗਾ ਲੱਗ ਰਿਹਾ। ਤੇ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹਾਂ ਕਿ ਅੱਜ ਬਹੁਤ ਹੀ ਸੁਹਾਵਣਾ ਸਿਆਲੂ ਦਿਨ ਚੜਿਆ ਹੈ, ਠੰਡ ਕਾਫੀ ਹੈ ਲੇਕਿਨ ਅੱਛਾ ਲੱਗ ਰਿਹਾ, ਚੰਗਾ ਲੱਗ ਰਿਹਾ।
ਧੁੱਪ ਸੋਹਣੀ ਲੱਗਦੀ ਹੈ ਜਦੋਂ ਧੁੱਪ ਦਾ ਨਿੱਘ ਆਉਂਦਾ ਨਾ ਅੰਦਰ, ਬਾਹਰ ਵੀ ਬਹਿੰਦੇ ਹਾਂ
ਜੀ,
ਤਾਂ ਚਾਹੇ ਥੋੜੀ ਹਵਾ ਦੇ ਵਿੱਚ ਚਿੱਲ ਹੋਵੇ, ਠੰਡ ਹੋਵੇ, ਪਰ ਉਹ ਚੰਗੀ ਬੜੀ ਲੱਗਦੀ ਹੈ। ਗੰਨਾ ਚੁੱਪਣ ਨੂੰ ਦਿਲ ਕਰਦਾ, ਠੀਕ ਹੈ, ਤੱਤੀ ਤੱਤੀ ਚਾਹ ਪੀਣ ਨੂੰ ਦਿਲ ਕਰਦਾ ਕਈ ਵਾਰੀ, ਤੇ ਕਈ ਵਾਰੀ ਬਾਹਰ ਹੁਣ ਮੇਰੇ ਗਾਰਡਨ ਦੇ ਵਿੱਚ ਮੂਲੀਆਂ ਵੀ ਲੱਗੀਆਂ ਹੋਈਆਂ ਨੇ, ਸ਼ਲਗਮਾਂ ਵੀ ਨੇ, ਤੇ ਉਹ ਮੂਲੀਆਂ ਵਗੈਰਾ ਖਾਣ ਨੂੰ ਵੀ ਭਾਅ ਜੀ ਦਿਲ ਕਰਦਾ ਰਹਿੰਦਾ ਆ, ਮਤਲਬ ਸਰਦੀਆਂ ਨੂੰ ਬੜਾ ਚੰਗਾ ਲੱਗਦਾ। ਖੈਰ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਪਰ ਪਹਿਲਾਂ ਨਾ ਆਪਾਂ ਆਪਣੇ ਮਿੱਤਰਾਂ ਸੱਜਣਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ, ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਸਵੇਰ ਦੇ
ਜੀ
ਸੁਨੇਹੇ ਭੇਜ ਰਹੇ ਨੇ, ਤੇ ਉਹਨਾਂ ਦਾ ਬੜਾ ਬੜਾ ਧੰਨਵਾਦ। ਨਰਿੰਦਰ ਰਠੌਰ ਹੁਣੀ ਪ੍ਰੋਗਰਾਮ 'ਚ ਜੁੜੇ ਸੀ, ਜਸਵੰਤ ਰਾਏ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਰਮੀਤ ਸਿੰਘ ਬਦਨੀ ਕਲਾ ਹਾਂਗਕਾਂਗ ਤੋਂ ਜੁੜਦੇ ਨੇ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਦੇਰ ਤੋਂ, ਤੇ ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕੱਲ੍ਹ ਦਾ ਪ੍ਰੋਗਰਾਮ ਵੀ ਬਹੁਤ ਸੋਹਣਾ ਸੀ ਜੀ। ਹਾਂਜੀ, ਕੱਲ੍ਹ ਦੇ ਪ੍ਰੋਗਰਾਮ ਦੇ ਬਾਰੇ ਵੀ ਗੱਲ ਕਰਾਂਗੇ। ਤੇ ਪਰਮਜੀਤ ਸਿੰਘ ਧਾਲੀਵਾਲ ਜੁੜੇ ਨੇ ਤੇ ਬ੍ਰਿਸਬਨ ਤੋਂ, ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਵਧੀਆ ਕੀਤਾ ਈਮੇਲ ਦਾ ਦੱਸ ਦਿੱਤਾ, ਪਰ ਮੈਂ ਆਪਣੇ ਟੈਕਨੀਸ਼ੀਅਨ ਨੂੰ ਦੋ ਸੁਨੇਹੇ ਭੇਜੇ ਨੇ, ਫੋਨ ਵੀ ਕੀਤਾ ਤੇ ਕੋਈ ਜਵਾਬ ਨਹੀਂ ਆਇਆ। ਠੀਕ ਹੈ ਸਿੱਧੂ ਸਾਹਿਬ, ਅਰਜਨ ਵੈਲੀ ਵਾਲਾ ਗੀਤ ਵੀ ਬਹੁਤ ਕੰਟਰੋਵਰਸ਼ਲ ਰਿਹਾ, ਇੱਕ ਗਾਇਕ ਨੇ ਦਾਅਵਾ ਕੀਤਾ ਸੀ ਇਹ ਗੀਤ ਮੇਰਾ ਗਾਇਆ ਗਿਆ ਹੈ। ਹਾਂਜੀ, ਇਹ ਗੀਤ ਦੇ ਬਾਰੇ ਬੜੇ ਕੰਟਰੋਵਰਸੀ ਚੱਲੀ, ਤੇ ਅਰਜਨ ਨੂੰ ਹਰੀ ਸਿੰਘ ਨਲੂਏ ਨਾਲ ਵੀ ਜੋੜਿਆ ਗਿਆ, ਕਰਾਂਗੇ ਗੱਲਾਂ ਇਹਦੇ ਬਾਰੇ ਵੀ ਕਿਤੇ ਖੁੱਲ੍ਹ ਕੇ, ਜਦ ਗੀਤ ਲਾਵਾਂਗੇ। ਅਤੇ ਉੱਧਰ ਵਟਸਐਪ ਦੇ ਰਾਹੀਂ ਸਾਡੇ ਨਾਲ ਜੁੜੇ ਨੇ ਵਿਜੇ ਵਰਦੀ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਰਦੀ ਸਾਹਿਬ, ਕੀ ਹਾਲ ਚਾਲ ਹੈ ਪਿਆਰਿਓ? ਅਤੇ ਉਹਨਾਂ ਨੇ ਸੁਨੇਹਾ ਭੇਜਿਆ, ਕੀਪ ਡੂਇੰਗ ਗੁੱਡ ਵਰਕ, ਡੋਂਟ ਕੇਅਰ ਇਫ ਸਮਵਨ ਪ੍ਰੇਜ਼ਿਜ਼ ਯੂਰ ਡੀਡ ਔਰ ਨੋਟ, ਜਸਟ ਰਿਮੈਂਬਰ ਸਨ ਰਾਈਜ਼ਿਸ ਈਵਨ ਦੋ ਮਿਲੀਅਨ ਆਫ ਪੀਪਲ ਆਰ ਸਲੀਪਿੰਗ, ਹੈਪੀ ਮੋਰਨਿੰਗ। ਬਹੁਤ ਵਧੀਆ ਬੱਚਾ,
ਬਹੁਤ ਵਧੀਆ ਚੀਜ਼ ਇਹਨਾਂ ਨੇ ਕਹੀ ਆ, ਸਨ ਇਜ਼ ਰਾਈਜ਼ਿੰਗ ਅਪ ਹੇਅਰ, ਕਹਿੰਦੇ ਸਾਰੀ ਦੁਨੀਆ ਸੌ ਰਹੀ ਹੈ, ਕਾਫੀ ਦੁਨੀਆ ਸੌ ਰਹੀ ਹੈ ਤੇ ਕਾਫੀ ਦੁਨੀਆ ਜਾਗ ਵੀ ਰਹੀ ਹੈ।
ਅੱਜ ਐਤਵਾਰ
ਜ਼ਿੰਦਗੀ ਦਾ ਇੱਕ, ਇਹ ਤਾਂ ਜ਼ਿੰਦਗੀ ਦਾ ਅਸੂਲ ਆ, ਕਿਸੇ ਕਿਤੇ ਸੌਂਦੇ ਆ, ਕਿਤੇ ਜਾਗਦੇ ਆ,
ਕਿਤੇ ਨਹੀਂ, ਇਹਨਾਂ ਦਾ ਮਤਲਬ ਕਿਤੇ ਨਹੀਂ ਹੈਗਾ, ਇਹਨਾਂ ਦਾ ਮਤਲਬ ਇਹ ਹੈ ਕਿ ਚਾਹੇ ਬਾਹਰ ਸੂਰਜ ਚੜਿਆ, ਲੋਕੀ ਫਿਰ ਵੀ ਸੁੱਤੇ ਪਏ ਹੁੰਦੇ ਸਵੇਰ ਨੂੰ 10-10 ਵਜੇ ਉੱਠਦੇ ਨੇ।
ਇਹਨਾਂ ਦਾ ਮਤਲਬ ਉਹ ਹੈ ਸੂਰਜ ਦੇ ਦਰਸ਼ਨ ਕਰਦੇ ਨੇ, ਉਹਨਾਂ ਕਈ ਵਾਰੀ ਤਾਂ ਪਤਾ ਹੀ, ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਸੂਰਜ ਵੀ ਚੜਦਾ ਆ, ਹੁਣ ਤਾਂ ਇੱਦਾਂ ਹੀ ਲੱਗਦਾ ਵੀ ਅੱਗ ਦਾ ਗੋਲਾ ਹਮੇਸ਼ਾ ਅਸਮਾਨ ਦੇ ਵਿੱਚ ਰਹਿੰਦਾ ਤੇ ਸ਼ਾਮ ਨੂੰ ਰਾਤ ਹੋ ਜਾਂਦੀ ਹੈ, ਕਦੇ ਸੂਰਜ ਦੇਖਿਆ ਹੀ ਨਹੀਂ ਹੈ।
ਉਹ ਕੇਅਰ ਨਹੀਂ ਕਰਦੇ, ਜਿੱਦਾਂ ਹੁਣ ਅਸੀਂ ਗਏ ਹਨਾ ਇੱਕ ਦਿਨ मैं ते मेरी वाइफ गए ते उत्थे ना अंदर बड़ा बड़ा निग सॉरी हॉस्पिटल ही गए सी तुहानू दस दईए जाण के खुशी होवे मैं फिर चौंकी भर आया हस्पताल भाजी मैनू डाक्टर ने भेजता सी हाँ हाँ वो इदा है भी मेरी किस्मत च लिखा मैं साल च दो वारी तो चौंकी उत्थे भरनी ही हुंदी आ ते वो असी गए तो चलो मैं सन डाक्टर कहिंदे चलो हस्पताल तैनू भर्ती होना पैना तो चलो मैं आपे चले गया है ना ड्राइव करके जाना सी ते डाक्टर ते गया हुआ सी उत्थे चले गए एमरजेंसी उन्हें मैनू दाखिल कर लिया तो मेरे वाइफ आ गए तो उत्थे चलो बैठे सी वो कोरीडोर तुहानू पता हस्पताल दे विच बिचो बिच बिचो बिच बिचो बिच बहुत हुंदे आ ते सानू एक नर्स मिली जानी जिहड़ी मेरे साडी एमरजेंसी लुक आफ्टर करदी सी वो भी इंडिया तो ही सीगी साउथ इंडिया तो ते गल सूरज दी चलनी है हुण वो गल ये आ मैं सीगा तू किन्ने वजे जॉब किन्ने वजे तुहाडी खत्म कदों होनी है कहिंदी छे सत्त वजे मैं कहिंदा नेरा हो जाणा कहिंदी तुसीं हैरान रह जाओगे कहिंदी मैं सिर्फ जिद्दण मैनूं छुट्टी हुंदी उद्दण ही सूरज देखदी हाँ मैं सूरज ही नहीं देखदी सवेरे छे तों लैके शाम दे छे वजे तक जॉब सियाल नेरा हुंदा कहिंदी नेरा कहिंदी मैं जिद्दण ना मेरी मैं कहिंदी लगातार शिफ्टां लानी कई वारी दस दस भी कहिंदी मैं दसां दिनां बाद सूरज देखदी हाँ ठीक है ना
अच्छा
हाँ मतलब थोड़ी गल जिहड़ी ना थोड़ी भविखबाणी नहीं हैगी थोड़ी करंट बाणी है मतलब चलंत बाणी है बिलकुल सही
बिलकुल ठीक है जिहड़ा सूरज देखना है ना ये बहुत जरूरी है सूरज नूं देखना चाहिए सूरज नूं सलाम भी करनी चाहिए कई बार सूरज नूं सलाम करदे ना उठ के ते उहदे तों भी चंगी गल है कि सूरज तुहानूं सलाम करे ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਿਸੇ ਉੱਚੀ ਜਗ੍ਹਾ ਤੇ ਚੜ੍ਹ ਜਾਓ ਜਿਸ ਵੇਲੇ ਸੂਰਜ ਚੜ੍ਹੇ ਤੁਹਾਨੂੰ ਦੇਖੇ ਨਾ ਕਿ ਤੁਸੀਂ ਸੂਰਜ ਨੂੰ ਦੇਖੋ ਇਹਦੇ ਨਾਲ ਤੁਹਾਡੀ ਜਿਹੜੀ ਸਿਹਤ ਹੈ ਨਾ ਬਹੁਤ ਚੰਗੀ ਰਹੂਗੀ ਤੇ ਬਹੁਤ ਤੁਸੀਂ ਬਹੁਤ ਚੇਤੰਨ ਰਹੋਗੇ ਬੜੇ ਤੰਦਰੁਸਤ ਰਹੋਗੇ ਮਤਲਬ ਕਿ ਹੋਰ ਵੀ ਇੱਕ ਗੱਲ ਆ ਸਾਡੇ ਇੱਥੇ ਬਜ਼ੁਰਗ ਹੁੰਦੇ ਸੀ ਹੁਣ ਤਾਂ ਖੈਰ ਅਸੀਂ ਵੀ ਬਜ਼ੁਰਗ ਹੀ ਹਾਂ ਉਹ ਕਹਿੰਦੇ ਮੈਂ ਤਾਂ ਸੂਰਜ ਜਿਹੜਾ ਨਾ ਸਵੇਰੇ 3 ਵਜੇ ਹੀ ਦੇਖ ਲੈਂਦਾ
ਉਹ ਕਹਿੰਦਾ ਯੂਟਿਊਬ ਤੇ
3 ਵਜੇ ਕਹਿੰਦਾ 2:30 ਵਜੇ ਵੀ ਦੇਖ ਲੈਂਦਾ ਮੈਂ ਤਾਂ ਸੂਰਜ ਮੈਂ ਕਿਹਾ ਉਹ ਕਹਿੰਦਾ ਦੇਖ ਲੈਣਾ ਤਾਂ ਵੀ 2:30 ਵਜੇ ਸੂਰਜ ਤਾਂ ਨਿਕਲਦਾ ਸਵੇਰ ਨੂੰ 7-8 ਵਜੇ
ਅੱਛਾ
ਉਹ ਕਹਿੰਦਾ ਮੇਰੇ ਪੋਤੇ ਦਾ ਨਾਂ ਸੂਰਜ ਹੈ
ਉਹ ਉਠਾਲ ਦਿੰਦਾ ਹੁਣ
ਨਾਲੇ ਸੁੱਤਾ ਹੈ ਉਹਦਾ ਉਹ ਉਠਾਲ ਦਿੰਦਾ ਕਈ ਵਾਰੀ ਉਹ ਵੀ ਖੱਜਲ ਕਰਦਾ ਕਈ ਵਾਰੀ ਵੀ ਸੂਰਜ ਦੇਖਣਾ ਪੈਂਦਾ ਏਦਾਂ ਨਹੀਂ ਵੀ ਗੱਲਾਂ ਹੋ ਜਾਂਦੀਆਂ ਚਲੋ
ਠੀਕ ਹੈ ਜੀ ਅਤੇ ਸਾਡੇ ਬੜੇ ਹੀ ਪਿਆਰੇ ਮਿੱਤਰ ਅੰਮ੍ਰਿਤਪਾਲ ਸਿੰਘ ਮਨਿਹਾਸ ਅਕਾਊਂਟੈਂਟ ਸਿਡਨੀ ਵਾਲੇ ਜੁੜੇ ਨੇ ਸਾਡੇ ਨਾਲ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਤੁਹਾਨੂੰ ਸਾਰੇ ਸਰੋਤਿਆਂ ਨੂੰ ਅਮਰੀਕ ਭਾਅ ਜੀ ਬੜਾ ਵਧੀਆ ਆਪਾਂ ਗ੍ਰਿਫਤ ਗਏ ਸਾਰੇ ਰਲ ਕੇ ਅੱਗੇ ਪਿੱਛੇ ਗੱਡੀਆਂ 'ਚ ਅਤੇ ਪਿਕਨਿਕਾਂ
ਮੈਂ ਅੰਮ੍ਰਿਤਪਾਲ ਹੁਣਾਂ ਬਾਰੇ ਗੱਲ ਕਰਨੀ ਚਾਹੁੰਦਾ ਅਮਰਪਾਲ ਜੀ ਤੁਸੀਂ ਇੰਨੇ ਅੱਜ ਕੱਲ ਬੀਜੀ ਹੋ ਗਏ ਨਾ ਕੰਮ ਦੇ ਵਿੱਚ ਤੁਸੀਂ ਤਾਂ ਈਦ ਦੇ ਚੰਦੇ ਬਣ ਗਏ ਨੇ ਗੇ
ਹਾਂ ਸੂਰਜ ਨਾ ਕਹਦੇ ਹੁਣ ਹੁਣ ਤੁਸੀਂ ਚੰਦ ਦੀ ਜਵੀ ਤਾਂ ਵੀ ਫੇਰਨੀ ਪਹਿਲਾਂ ਸੂਰਜ ਨੂੰ ਤੁਸੀਂ ਖੱਜਲ ਕਰ ਚੁੱਕੇ ਹੋ ਭਾਜੀ ਛੱਡੋ ਹੁਣ ਚੰਦ ਤੂੰ ਰਹਿਣ
ਤੇਰਾ ਮਰਜ਼ੀ ਹੈ ਤੁਹਾਡੀ ਖੱਜਲ ਨੀ ਕਿਤਾ ਤਾਂ ਗੱਲੇ ਸੁਣਾਈ ਆ ਤੁਸੀਂ ਗੱਲ ਨੂੰ ਖੱਜਲ ਕਹੀ ਜਾਂਦੇ
ਸਾਡੇ ਮਿੱਤਰ ਪਰਮ ਮਿੱਤਰ ਹਰੀਸ਼ ਅਰੋੜਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਚੁੱਕੇ ਨੇ ਸਾਰਿਆਂ ਨੂੰ ਸਲਾਮ ਨਮਸਤੇ ਅਤੇ ਅਰਮਨ ਪਰਿਵਾਰ ਨੂੰ ਕਹਿੰਦੇ ਹਾਜ਼ਰ ਹਾਂ ਜੀ ਅਤੇ ਫਲੋਰਾ ਭਾਅ ਜੀ ਤੁਹਾਨੂੰ ਵੀ ਕਹਿੰਦੇ ਕੱਲ੍ਹ ਜਿਹੜੀ ਤੁਸੀਂ ਸਟੋਰੀ ਸੁਣਾਈ ਨਾ ਬੌਬੀ ਸਿੱਧੂ ਪ੍ਰੋਗਰਾਮ 'ਚ ਆਈ ਪ੍ਰਧਾਨ ਦੀ ਉਹ ਬਹੁਤ ਕਹਿੰਦੇ ਵਧੀਆ ਸੀ ਸਟੋਰੀ ਸੁਣਾਉਣ ਨੂੰ ਹਜੇ ਮਤਲਬ ਥੋੜੀ ਐਂਡ ਚ ਘਟਾਉਣੀ ਪਈ ਕਿਉਂਕਿ ਟਾਈਮ ਥੋੜਾ ਘੱਟ ਰਹਿ ਗਿਆ ਸੀ ਤੇ ਉਹ ਇੱਕ ਜੀ ਕੁੱਕੜ ਦੀ ਸਟੋਰੀ ਆ ਅਸਲ ਦੇ ਵਿੱਚ ਕੁੱਕੜ ਦਾ ਨਾਂ ਉਹਨਾਂ ਨੇ ਪ੍ਰਧਾਨ ਰੱਖਿਆ ਹੋਇਆ ਪਾਲਤੂ ਕੁੱਕੜ ਤੇ ਉਹ ਬੜੀ ਮਤਲਬ ਸਟਰਗਲਸ ਦੇ ਵਿੱਚ ਲੰਘ ਰਿਹਾ ਬੜੀ ਜੱਦੋਜਹਿਦ ਕਰ ਰਿਹਾ ਜਿੱਦਾਂ ਪ੍ਰਧਾਨਾਂ ਦੀ ਜੱਦੋਜਹਿਦ ਹੁੰਦੀ ਆ ਹਰੇਕ ਤਾਂ ਪ੍ਰਧਾਨ ਵੈਸੇ ਹੀ ਬਦਨਾਮ ਨੇ ਪਰ ਪ੍ਰਧਾਨ ਕੀ ਕਰਨੀ ਕੋਈ ਸੌਖੀ ਗੱਲ ਹਨਾ ਤੇ ਕਿੰਨੇ ਲੋਕਾਂ ਨਾਲ ਖੈਰ ਉਹ ਕਹਿੰਦੇ ਨੇ ਕਿ ਬਾਈ ਜੀ ਏਅਰਪੋਰਟ ਤੇ ਹਾਂ ਇੰਡੀਆ ਨੂੰ ਜਾ ਰਿਹਾ ਅੱਛਾ ਕਿਆ ਬਾਤ ਹੈ ਇੰਨੀ ਗਰਮੀ ਦੇ ਵਿੱਚ ਜੀ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਕਹਿੰਦੇ ਬਿਜ਼ੀ ਹੋਣ ਕਰਕੇ ਲੇਟ ਹੋ ਗਿਆ ਹੈ ਕਿ ਇੱਕ ਮੈਰਿਜ 'ਤੇ ਜਾਣਾ ਸੀ ਮੁਕੇਸ਼ ਦਾ ਕਾਰਡ ਆਇਆ ਸੀ ਮੁਕੇਸ਼ ਦਾ ਮੁੰਡੇ ਦੀ ਮੈਰਿਜ ਸੀ ਸੋ ਟਰੱਕ 'ਤੇ ਬਿਜ਼ੀ ਹੋਣ ਕਰਕੇ ਅੱਜ ਟਾਈਮ ਲੱਗਿਆ ਸੋਚਿਆ ਕਿ ਸਾਂਝਾ ਪਾ ਲਵਾਂ ਨਹੀਂ ਤਾਂ ਬਹੁਤ ਮਤਲਬ ਟਾਈਮ ਡਬਲ ਸ਼ਗਨ ਦੇਣਾ ਪੈਣਾ ਹੈ। ਅਤੇ ਅੱਛਾ ਮੁਕੇਸ਼ ਅੰਬਾਨੀ ਨਾਰਾਜ਼ ਹੋ ਜੂਗਾ।
ਮੈਨੂੰ
ਤਾਂ ਨੀ ਪਤਾ ਹੈਗਾ, ਅਗਲੇ ਹਫਤੇ ਕਹਿੰਦੇ ਓਦਾਂ ਮਿਲਾਂਗੇ, ਪਰ ਦੱਸਿਓ ਜੀ ਸਾਡੇ ਮਿੱਤਰ ਪਿਆਰੇ ਉਹ ਸੁਨੇਹਾ ਭੇਜ ਗਏ ਕਿ ਉਹ ਮੁੰਡੇ ਦਾ ਵਿਆਹ ਮੁੱਕ ਗਿਆ ਕਿ ਨਹੀਂ ਮੁੱਕ ਗਿਆ। ਅਤੇ ਇੱਥੇ ਲੋਕਾਂ ਨੂੰ ਬਹੁਤ ਤਕਲੀਫ ਹੋਈ ਪਈ ਹੈ, ਸਾਨੂੰ ਆਪ ਨੂੰ ਹੋਈ ਪਈ ਹੈ, ਮੀਡੀਆ ਨੂੰ ਹੋਈ ਪਈ ਆ।
ਅਤੇ ਕਹਿੰਦੇ ਕਹਿੰਦੇ ਕਈਆਂ ਦੇ ਕਹਿੰਦੇ ਨਿਆਣੇ ਵੀ ਸਾਲ ਸਾਲ ਦੇ ਹੋ ਗਏ ਜੰਮ ਕੇ, ਉਹਦਾ ਕਹਿੰਦਾ ਵਿਆਹ ਹੀ ਨਹੀਂ ਮੁੱਕਿਆ ਹਾਲੇ।
ਭਾਅ ਜੀ ਵੈਸੇ ਇੰਡੀਆ ਦੇ ਜਿਹੜੇ ਅੰਕੜੇ ਆ ਨਾ, ਮੈਂ ਤੁਹਾਨੂੰ ਦੱਸਾਂ ਇਹ ਵਿਆਹ ਬਹੁਤ ਛੋਟਾ ਹੋਇਆ, ਬਹੁਤ ਹੀ ਜ਼ਿਆਦਾ ਛੋਟਾ, ਬਹੁਤ ਬਹੁਤ ਕੰਜੂਸੀ ਨਾਲ ਵਿਆਹ ਕੀਤਾ ਅੰਬਾਨੀਆਂ ਨੇ। ਮਤਲਬ ਸਿਰਫ ਸਿਰਫ 5,000 ਕਰੋੜ ਰੁਪਈਆ ਖਰਚਿਆ। ਜਿਹੜੇ ਐਵਰੇਜ ਅੰਕੜੇ ਆ ਨਾ ਭਾਰਤ ਦੇ, ਉਹ ਐਵਰੇਜ ਅੰਕੜੇ ਇਹ ਕਹਿੰਦੇ ਨੇ ਕਿ 30% ਜਿਹੜੀ ਸਾਲਾਨਾ ਆਮਦਨ ਹੈ, ਨਹੀਂ 30% ਆਮਦਨ ਜਿਹੜੀ ਆ ਉਹ ਖਰਚਦੇ ਨੇ ਲੋਕ, ਉਹਨਾਂ ਦੀ ਜਿਹੜੀ ਪ੍ਰੋਪਰਟੀ ਦੀ ਵੈਲਿਊ ਹੁੰਦੀ, ਸੋਰੀ ਹਾਂ ਜਿੰਨੀ ਪ੍ਰੋਪਰਟੀ ਦੀ ਵੈਲਿਊ ਆ ਉਹਨਾਂ ਕੋਲ, ਆਪਣੀ ਪ੍ਰੋਪਰਟੀ ਦੀ ਆਮਦਨ ਜਾਂ ਕਹਿ ਲੋ ਕਿ ਵੈਲਿਊ ਵਰਥ ਵੈਲਿਊ ਦੇ ਹਿਸਾਬ ਨਾਲ ਉਹ ਪੈਸੇ ਵਿਆਹ ਤੇ ਖਰਚ ਦਿੰਦੇ ਨੇ। ਤੇ ਤੁਹਾਨੂੰ ਪਤਾ ਅੰਬਾਨੀਆਂ ਦੇ ਵਿਆਹ ਤੇ ਉਹਨੇ ਕਿੰਨਾ ਖਰਚ ਕੀਤਾ? ਸਿਰਫ 0.1%
ਆਪਣੀ ਟੋਟਲ ਐਸੈਟ ਦਾ,
ਹਾਂ 0.1%। ਯਾਰ ਇਹ ਕੀ ਕਿਹੜੀ ਕਿਹੜੀ ਗੱਲ ਹੋ ਗਈ ਹਨਾ?
ਉਹ ਤਾਂ ਕਹਿੰਦੇ ਜਿਹੜਾ ਦਲਜੀਤ ਦਸਾਂਝ ਹੀ ਆ ਉਹਨੂੰ ਕਹਿੰਦੇ 10 ਕਰੋੜ ਰੁਪਇਆ ਉਹਨੇ ਦੇ ਦਿੱਤਾ ਇਹਦਾ ਨੱਚਣੇ ਗਾਣ ਦਾ ਹੀ। ਗਾ ਤਾਂ ਹੁਣ ਤਾਂ ਅਸੀਂ ਵੀ ਲੈਂਦੇ ਹਾਂ, ਸਾਨੂੰ ਵੀ 4-5 ਕਰੋੜ ਇੱਧਰ ਦੇਵੇ, ਇਹ ਇਹ ਏਦਾਂ ਦੀ ਗੱਲ ਨੀ
ਹੁੰਦੀ। 4-5 ਲੱਖ ਦੀ ਗੱਲ ਕਰ,
5 ਲੱਖ ਰੁਪਇਆ ਦੇ ਦੇਵੇ ਤਾਂ ਏਦਾਂ ਜਿੱਦਾਂ ਇੱਕ ਵਾਰੀ ਹੋਇਆ ਸੀ ਨਾ, ਜਿੱਦਾਂ ਇੰਗਲੈਂਡ ਦੀ ਪ੍ਰਧਾਨ ਮੰਤਰੀ ਇੰਗਲੈਂਡ ਦੀ ਜਿਹੜੀ ਰਾਣੀ ਸੀ ਉਹਦੀ ਪੋਤ ਨੂੰ ਇੱਕ ਵਾਰੀ ਚੁਗਲੀਆਂ ਕਰਦੀ ਹੁੰਦੀ ਸੀ, ਚੁਗਲੀਆਂ ਕਰਦੀ ਸੀ ਉਹਨੂੰ ਕਈ ਕਰੋੜ ਰੁਪਇਆ ਡਾਲਰ ਮਿਲੇ ਸੀ। ਸਾਡੀਆਂ ਭੈਣਾਂ ਕਹਿਣ ਲੱਗ ਪਈਆਂ, ਹਰਮਨ ਰੇਡੀਓ ਦੇ ਬ੍ਰੌਡਕਾਸਟਰ ਜਿਹੜੇ ਸਾਡੇ ਕਹਿਣ ਲੱਗ ਪਏ ਕਿ ਅਸੀਂ ਤਾਂ ਮੁਫ਼ਤ 'ਚ ਚੁਗਲੀਆਂ ਕਰੀ ਜਾਂਦੀਆਂ, ਇਹ ਇੰਨੇ ਪੈਸੇ ਲੱਗ ਗਏ ਚੁਗਲੀਆਂ ਕਰਨ ਦੇ। ਏਦਾਂ ਹੀ ਯਾਰ ਉਹ ਗਾ ਗੂ ਕੇ ਟੱਪ ਟੁੱਪ ਕੇ ਹੀ ਲੈ ਗਿਆ ਇੰਨੇ ਪੈਸੇ। ਗਾ ਗੂ ਤਾਂ ਹੁਣ ਅਸੀਂ ਵੀ ਮਾੜਾ ਮੋਟਾ ਲਈਦਾ ਆ,
ਬੀਬੀਆਂ
ਦੀ ਠੀਕ ਆ, ਅਸੀਂ ਤਾਂ ਫ੍ਰੀ ਚ ਕਰੀ ਜਾਂਦੀਆਂ। ਉਹ ਇੰਨੇ ਪੈਸੇ ਲੈ ਗਈ ਸੀ, ਕਿਹੜੀ ਸੀ ਉਹ ਪਿਰਮਲਾ ਪਰਮਲਾ ਕੀ ਨਾਂ ਸੀ ਉਹਦਾ ਕੁੜੀ ਦਾ, ਜਿਹੜੀ ਉਹਦੀ ਪੋਤ ਨੂੰ ਆ ਰਾਜੇ ਦੀ, ਹੁਣ ਤਾਂ ਰਾਜਾ ਕਹਿਣਾ ਬਣਾ ਰਾਣੀ ਤਾਂ
ਚੇਤਾ ਨਹੀਂ ਹੈਗਾ, ਹੁਣ ਤਾਂ ਚੇਤਾ ਵੀ ਨਹੀਂ ਹੈਗਾ। ਉਹ ਦੱਸਿਓ ਜੀ ਸਾਡੇ ਮਿੱਤਰ ਪਿਆਰੇ ਹੋ ਕਿ ਉਹ ਪਹਿਲਾ ਗੱਲ ਤਾਂ ਉਹ ਵਿਆਹ ਮੁੱਕ ਗਿਆ ਕਿ ਨਹੀਂ ਮੁੱਕ ਗਿਆ, ਹਨਾ
ਇਹ ਵੀ ਦੱਸਿਓ।
ਹਾਂ ਆਹ ਕਰਤਾ ਜੀ ਪਰਮਜੀਤ ਧਾਲੀਵਾਲ ਕਹਿੰਦੇ ਕਿ 80 ਕਰੋੜ ਤਾਂ ਜਸਟਿਨ ਬੀਵਰ ਲੈ ਗਿਆ ਕੱਛਾ ਤੇ ਬਨੈਣ ਪਾ ਕੇ।
ਜਸਟਿਨ ਬੀਵਰ ਤੇ ਬਨੈਣ ਪਾ ਕੇ,
ਉਹ ਵੀ ਸਿੰਗਰ ਹੈ ਗੋਰਿਆਂ ਦਾ, ਉਹ ਗੋਰਿਆਂ ਦਾ ਕਹਿ ਲੋ ਕਿ ਉਹ ਕੁਲਦੀਪ
ਜਸਟਿਨ ਬੀਬਰ ਗੋਰਿਆਂ ਦਾ
ਦਲਜੀਤ ਦਸਾਂਝ ਆ ਉਹ।
ਅੱਛਾ ਕੱਛਾ ਤੇ ਬਨੈਣ ਪਾ ਕੇ ਇੰਨੇ ਪੈਸੇ ਲੈ ਗਏ, ਜੇ ਬਨੈਣ ਵੀ ਲਾਂਦਾ ਤਾਂ ਡਬਲ ਮਿਲ ਜਾਣੇ।
ਉਹਨੇ ਜਿਹੜੀ ਲਾੜੀ ਲਾੜੀ ਨਾਲ ਫੋਟੋ ਖਿਚਾਈ ਨਾ, ਉਹਦੇ ਵਿੱਚ ਉਹਦਾ ਕੱਚਾ ਦਿਸਦਾ, ਯਾਨੀ ਕਿ ਪੈਂਟ ਥੱਲੇ ਨੂੰ ਜਿਹੜੀ ਹੁੰਦੀ ਨਾ। ਉਹ ਆਪਾਂ ਗੱਲ ਨਹੀਂ ਸੁਣਾ ਦਿੰਦੇ, ਜਿਹੜਾ ਫੈਸ਼ਨ ਨਹੀਂ ਸੀ ਆਇਆ ਇੱਕ ਜਿਹਨੂੰ ਕੀ ਕਹਿੰਦੇ ਸੀ ਲੂਜ਼ ਜਿਹੜੇ ਪਾਉਂਦੇ ਆ ਬੈਲਟਾਂ ਢਿੱਲੀਆਂ ਵਾਲੇ, ਹਨਾ ਆਪਾਂ ਗੱਲ ਨੀ ਸੀ ਸੁਣਾਈ ਵੀ ਕਈ ਲੋਕ ਜਿਹੜੇ ਨੇ ਗੁਰਦੁਆਰਾ ਸਾਹਿਬ ਆਉਂਦੇ ਨੇ ਇੱਦਾਂ ਦੇ ਕੱਪੜੇ ਪਾ ਕੇ, ਤਾਂ ਉਹ ਇੱਕ ਵਾਰੀ ਇੱਦਾਂ ਹੀ ਉਹ ਢਿੱਲੇ ਜਿਹੇ ਕੱਪੜੇ ਪਾ ਕੇ ਆ ਜਾਂਦਾ, ਤੇ ਤੁਹਾਨੂੰ ਪਤਾ ਵੀ ਚਲੋ 50 ਸੈਂਟ ਜਾਂ 20 ਸੈਂਟ ਹੱਥ 'ਚ ਡਾਲਰ ਜੋ ਵੀ ਆ ਪੈਸੇ ਫੜ ਲੈਣੇ। ਉਹ ਫਿਰ ਰੁਮਾਲ ਵੀ ਜਿੱਦਾਂ ਚੌਰਸ ਹੁੰਦਾ ਕਈਆਂ ਦੇ ਬੰਨ ਨਹੀਂ ਹੁੰਦਾ, ਬੰਨਦੇ ਨਹੀਂ ਉਹ ਬੰਦਾ। ਇੱਕ ਵਾਰੀ ਮੁੰਡਾ ਤੇ ਇੱਦਾਂ ਹੀ ਢਿੱਲੀ ਜਿਹੀ ਪਾ ਕੇ ਆ ਗਿਆ ਉਹ, ਹਨਾ ਤੇ ਇੱਕ ਹੱਥ ਹੁਣ ਪਾਇਆ ਆਪਣੀ ਪੈਂਟ ਨੂੰ ਪਿੱਥਲੇ ਨੂੰ ਨਾ ਡਿੱਗ ਪਵੇ, ਇੱਕ ਪਾਇਆ ਰੁਮਾਲ ਨੂੰ ਕਿ ਰੁਮਾਲ ਨਾ ਡਿੱਗ ਪਵੇ, ਉਹ ਲਾਈਨ 'ਚ ਖੜਾ ਮੱਥਾ ਟੇਕਦੇ ਟੇਕਦੇ ਜਦੋਂ ਉਹਦੀ ਵਾਰੀ ਆਈ ਨਾ ਉਹ ਕਨਫਿਊਜ਼ ਹੋ ਗਿਆ ਵੀ ਮੈਂ ਹੁਣ ਕਿਹੜਾ ਹੱਥ ਛੱਡਾਂ ਕਿਉਂਕਿ ਪੈਸੇ ਤਾਂ ਚੜ੍ਹਾਉਣੇ ਹੀ ਪੈਣੇ ਆ ਹਨਾ।
ਹਾਂਜੀ ਹਾਂਜੀ
ਅਤੇ ਹਾਂਜੀ ਉਹਨੇ ਨਾ ਮਤਲਬ ਆਪਣੀ ਜਿਹੜੀ ਸ਼ੋਰਟ ਪਾਈ ਹੋ ਸੀ ਪੈਂਟ ਜਾਂ ਨਿੱਕਰ ਉਹਦਾ ਹੱਥ ਛੱਡ ਦਿੱਤਾ। ਤੇ ਹਾਂਜੀ ਇਹ ਤੋਂ ਪਹਿਲਾਂ ਕਿ ਮਤਲਬ ਉਹ ਗੁਰੂ ਦੇ ਚਰਨਾਂ 'ਚ ਡਿੱਗੇ ਉਹਦੀ ਨਿੱਕਰ ਉਹਦੇ ਚਰਨਾਂ 'ਚ ਡਿੱਗ ਪਈ। ਇਹ ਵੀ ਤਮਾਸ਼ਾ ਹੀ ਆ। ਖੈਰ ਲਖਵੀਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤਾਂ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜਿੰਨੇ ਵੀ ਸਾਡੇ ਸੱਜਣ ਮਿੱਤਰ ਜੁੜਦੇ ਨੇ ਵਟਸਐਪ 'ਤੇ ਵੀ ਤੁਸੀਂ ਪਰਸਨਲ ਮੈਸੇਜ ਭੇਜ ਸਕਦੇ ਹੋ ਕਿਉਂਕਿ ਸਾਡਾ ਈਮੇਲ ਐਡਰੈਸ ਨਹੀਂ ਚੱਲਦਾ। ਕੁਲਵੀਰ ਸਿੰਘ ਸੰਧੂ ਪ੍ਰੋਗਰਾਮ 'ਚ ਜੁੜੇ ਨੇ ਕਨੇਡਾ ਤੋਂ, ਐਡਮਿੰਟਨ ਅਲਬਰਟਾ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਡਰਾਈਵ ਕਰ ਰਹੇ ਨੇ। ਅਤੇ ਨਰਿੰਦਰ ਰਠੌਰ ਵੈਸੇ ਕਹਿ ਰਹੇ ਨੇ ਕਹਿੰਦੇ ਹਰੀਸ਼ ਭਾਅ ਜੀ ਨਾ ਕਹਿੰਦੇ ਵੀ ਏਅਰਪੋਰਟ 'ਤੇ ਕੰਮ ਕਰਦੇ ਲੱਗਦੇ ਆ, ਕਹਿੰਦੇ ਮੈਨੂੰ ਜੋਬ 'ਤੇ ਆ ਤਾਂ ਕਰਕੇ ਮੈਨੂੰ ਲੱਗਦਾ ਆ। ਅਤੇ ਹਰੀਸ਼ ਭਾਅ ਏਅਰਪੋਰਟ 'ਤੇ ਗੋਇੰਗ ਟੂ ਇੰਡੀਆ, ਅੱਛਾ ਠੀਕ ਹੈ। ਅਤੇ ਉਹਨਾਂ ਨੇ ਹੋਰ ਵੀ ਕੁਛ ਮਸਲੇ ਭੇਜੇ, ਉਹਨਾਂ ਦੇ ਆਪਾਂ ਗੱਲਾਂ ਕਰਾਂਗੇ, ਕੁੱਕੜਾਂ ਦੀਆਂ ਫੋਟੋਆਂ ਵੀ ਭੇਜੀਆਂ ਨੇ। ਅਤੇ ਨਰਿੰਦਰ ਜੌਲ ਜੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਕਿਆ ਬਾਤ ਹੈ ਜੀ। ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਫੋਟੋ ਉਹਨਾਂ ਨੇ ਭੇਜੀ ਆ ਬੀਚ ਦੇ ਉੱਤੇ ਆ ਜੀ ਨਰਿੰਦਰ ਜੌਲ ਜੀ, ਅਤੇ ਕਹਿੰਦੇ ਅੱਜ ਰਿਵਰਲੈਂਡ 'ਚ ਮੌਸਮ ਬਹੁਤ ਸੋਹਣਾ, ਰਿਵਰਲੈਂਡ ਤੋਂ ਜੁੜਦੇ ਨੇ, ਸਾਊਥ ਆਸਟ੍ਰੇਲੀਆ ਦਾ ਇੱਕ ਬਹੁਤ ਹੀ ਖੂਬਸੂਰਤ ਇਲਾਕਾ ਆ, ਪੰਜਾਬੀਆਂ ਦਾ ਇਲਾਕਾ ਆ। ਉੱਥੇ ਅੰਗੂਰ ਬਦਾਮ ਸੰਗਤਰੇ ਬੜੀਆਂ ਫਸਲਾਂ ਹੁੰਦੀਆਂ ਨੇ, ਅਤੇ ਧੁੱਪ ਚੜ੍ਹੀ ਹੋਈ ਆ ਜੀ, ਅਤੇ ਅੱਜ ਸਾਈਕਲ ਚਲਾਇਆ ਜਾ ਰਿਹਾ, ਅਤੇ ਹਰਮਨ ਰੇਡੀਓ ਦਾ ਵੀ ਆਨੰਦ ਲੈ ਰਹੇ ਹਾਂ। ਅਤੇ ਇਹ ਫੋਟੋ ਬਰਮੇਰਾ ਰਿਵਰਲੈਂਡ ਦੀ ਆ, ਬਹੁਤ ਖੂਬਸੂਰਤ ਫੋਟੋ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਨਾ ਅਸੀਂ ਫੋਟੋਆਂ ਦਾ ਫਿਰ ਸਿਲਸਿਲਾ ਸ਼ੁਰੂ ਕਰਾਂਗੇ ਸ਼ੇਅਰ ਕਰਨ ਦਾ, ਅਤੇ ਫੋਟੋਆਂ ਤੁਸੀਂ ਭੇਜੀ ਜਾਓ, ਕੋਈ ਮਸਲਾ ਹੈ ਤਾਂ ਗੱਲਬਾਤ ਹੈ ਸ਼ੇਅਰ ਕਰਨਾ ਚਾਹੁੰਦੇ। ਇਹ ਫੋਟੋ ਸ਼ੇਅਰ ਕਰ ਰਹੇ ਨੇ, ਬਹੁਤ ਚੰਗਾ ਲੱਗਾ ਜੌਲ ਸਾਹਿਬ, ਥੈਂਕ ਯੂ ਬਹੁਤ ਬਹੁਤ। ਅਤੇ ਸੁਰਿੰਦਰਪਾਲ ਖਟਕੜ ਜੀ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਾਡੇ ਸਤਿਕਾਰਯੋਗ ਅੰਕਲ ਲੱਗਦੇ ਨੇ ਇੱਥੋਂ ਅਤੇ ਕੋਫਸ ਹਾਰਬਰ ਤੋਂ। ਸਤਿ ਸ਼੍ਰੀ ਅਕਾਲ ਖਟਕੜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਉਹ ਕਹਿੰਦੇ ਕਿ ਐਂਡਰੋਇਡ ਐਪ ਸਟਿਲ ਟਰਨਿੰਗ ਆਫ 15-20 ਮਿੰਟ ਬਾਅਦ, ਅਤੇ ਇਹਦਾ ਹੱਲ ਜੀ ਮੈਂ ਤੁਹਾਨੂੰ ਦੱਸਦਾ, ਇਹ ਨਾ ਸਲੀਪਿੰਗ ਮੋਡ 'ਚ ਚਲੇ ਜਾਂਦੀ ਆ, ਇਹਨੂੰ ਪਿੱਛੋਂ ਜਾ ਕੇ ਨਾ ਸਲੀਪਿੰਗ ਮੋਡ 'ਚੋਂ ਆਫ ਕਰ ਲਓ ਕਿ ਆਫ ਨਾ ਰਹੇ, ਕਿਉਂਕਿ ਜਦੋਂ ਫੋਨ ਦੀ ਐਕਟੀਵਿਟੀ ਨਹੀਂ ਹੁੰਦੀ ਨਾ ਐਪਸ, ਇਹ ਐਂਡਰੋਇਡ ਆਪੇ ਬੰਦ ਕਰ ਦਿੰਦਾ। ਸੋ ਉਹਦੇ ਵਿੱਚ ਜਾ ਕੇ ਨਾ ਇਹਦੀ ਸੈਟਿੰਗਸ ਕਰਵਾ ਲਓ ਬੱਚਿਆਂ ਤੋਂ ਕਿਸੇ ਤੋਂ, ਜਾਂ ਮੈਂ ਤੁਹਾਨੂੰ ਕਿਤੇ ਪ੍ਰੋਗਰਾਮ ਤੋਂ ਬਾਅਦ ਮੈਨੂੰ ਮੈਸੇਜ ਕਰ ਦਿਓ, ਨਹੀਂ ਹੋਇਆ ਇੱਕ ਦੋ ਦਿਨ 'ਚ ਮੈਂ ਕਰਵਾ ਦੂੰਗਾ। ਸੋ ਇਹ ਪ੍ਰੋਬਲਮ ਜਿਹੜੀ ਆ ਐਪ 'ਚ ਤਾਂ ਨਹੀਂ ਹੈਗੀ, ਪਰ ਇਹ ਫੋਨ ਤੁਹਾਡਾ ਸਲੀਪਿੰਗ ਮੋਡ 'ਚ ਜਾਂਦਾ ਆ। ਹੋਰ ਵੀ ਕਿਸੇ ਨੂੰ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਸਦਾ ਇਹੀ ਇਲਾਜ ਹੈ ਜੀ। ਸੋ ਦੋਸਤੋ ਪਿਆਰਿਓ, ਤੁਸੀਂ ਸੁਨੇਹੇ ਸਾਡੇ ਤੱਕ ਸਾਂਝੇ ਕਰਦੇ ਹੋ, ਬੜਾ ਚੰਗਾ ਲੱਗਦਾ, ਸਾਂਝਾਂ ਪਾਉਂਦੇ ਹੋ। ਅਤੇ ਅਮਰੀਕ ਭਾਅ ਜੀ, ਆਪਾਂ ਗੱਲਬਾਤ ਜਿਹੜੀ ਆ ਉਹ ਜਾਰੀ ਵੀ ਰੱਖਣੀ ਆ, ਹੋਰ ਵੀ ਕਈ ਮੁੱਦੇ ਨੇ ਜਿਹੜੇ ਆਪਾਂ ਸ਼ੇਅਰ ਕਰਨੇ ਨੇ, ਕੁਛ ਗਿਆਨ ਦੀਆਂ ਗੱਲਾਂ ਵੀ ਕਰਨੀਆਂ। ਅਤੇ ਇੱਕ ਨਾ ਇੰਡੀਆ ਦੇ ਵਿੱਚ ਪ੍ਰੋਬਲਮ ਜਿਹੜੀ ਆ ਉਹਦੀ ਆਪਾਂ ਡਿਸਕਸ਼ਨ ਕਰਨੀ ਆ, ਉਹ ਹੈਗੀ ਆ ਡਰਾਈਵਿੰਗ ਦੀ। ਹੁਣ ਇੱਕ ਪੰਜਾਬ ਸਿੱਖਿਆ ਵਿਭਾਗ ਨਾਲ ਮਿਲ ਕੇ ਨਾ ਜਿਹੜੇ ਟਰਾਂਸਪੋਰਟ ਮਹਿਕਮੇ ਆ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕਰਨ ਦੇ ਦਾ ਐਲਾਨ ਕੀਤਾ, ਜਿਸ ਦੇ ਵਿੱਚ ਨਾ ਬਾਲਕਾਂ ਨੂੰ ਜਿਹੜੀਆਂ ਗੱਡੀਆਂ ਵਾਹਨ ਚਲਾਉਣ 'ਤੇ ਰੋਕਣ 'ਤੇ ਗੱਲਬਾਤ ਕੀਤੀ ਜਾ ਰਹੀ ਆ। ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਆਪਣੇ ਨਵਾਂਸ਼ਹਿਰ ਇਲਾਕੇ ਦੀ ਗੱਲ ਦੱਸਦਾ ਕਿਉਂਕਿ ਉੱਥੇ ਮੈਂ ਰਿਹਾ ਹਾਂ ਅਤੇ ਮੈਨੂੰ ਪਤਾ ਹੈ। ਅਤੇ ਉੱਥੇ ਕੁਛ ਸੰਸਥਾਵਾਂ ਨੇ ਜਿਨ੍ਹਾਂ ਨੇ ਪ੍ਰੋਪਰ ਡਰਾਈਵਿੰਗ ਪੈਟਰਨ ਬਣਾਏ ਨੇ ਭਾਅ ਜੀ, ਥਾਂ ਪਲਾਟ ਹੈਗੇ ਆ 3-4 ਨਵਾਂਸ਼ਹਿਰ ਦੇ ਵਿੱਚ, ਉਹ ਨਾ NRI ਭਰਾਵਾਂ ਦੇ ਨੇ, ਖਾਲੀ ਪਏ ਨੇ ਸ਼ਹਿਰ ਦੇ ਵਿੱਚ ਹੀ ਰੱਖ ਲਓ ਕਿ ਥੋੜ੍ਹੇ ਸ਼ਹਿਰ ਸਾਡੇ ਪਿੰਡਾਂ ਵੱਲੋਂ ਨੇ, ਪਰ ਸ਼ਹਿਰ ਦੇ ਵਿੱਚ ਹੀ ਆ ਜਾਂਦਾ, ਕਲੋਨੀਆਂ 'ਚ ਹੀ ਆ ਉਹ। ਉਹ 3-4 ਪਲਾਟ ਉੱਤੇ ਖਾਲੀ ਪਏ ਸੀ, ਅਤੇ ਉਹ ਇੱਕ ਸਾਡੇ ਬੜੇ ਸਤਿਕਾਰਿਤ ਸੀਨੀਅਰ ਸਾਡੇ ਪਿਤਾ ਜੀ ਦੇ ਹਾਣ ਦੇ ਨੇ, ਅਤੇ ਉਹਨਾਂ ਦੀ ਲੜਕੀ ਸਾਡੇ ਨਾਲ ਪੜ੍ਹਦੀ ਸੀ, ਅੰਕਲ ਹੈ ਸਾਡੇ, ਤਾਂ ਉਹਨਾਂ ਉਹ ਰੈੱਡ ਕਰੋ ਆਪਣੇ ਬਲੱਡ ਬੈਂਕ ਦੇ ਵੀ ਬਾਨੀ ਨੇ, ਉਹਨਾਂ ਨੇ ਬੜਾ ਕੰਮ ਕੀਤਾ। ਅਤੇ ਹੁਣ ਉਹਨਾਂ ਨੇ ਡਰਾਈਵਿੰਗ ਵੱਲ ਨੂੰ ਕੀਤਾ, ਅਤੇ ਉਹ ਉਹਨਾਂ ਨੇ ਇੱਦਾਂ ਗੱਲਬਾਤ ਕਰਕੇ, ਕਿਉਂਕਿ ਉਹ ਆਪ ਉਹ ਐਡਮਿੰਟਨ ਰਹਿੰਦੇ ਨੇ, ਆਉਂਦੇ ਜਾਂਦੇ ਰਹਿੰਦੇ ਨੇ, ਤੇ ਉਹਨਾਂ ਨੇ ਭਾਜੀ ਵੀ ਉਹ ਨਾ ਉਹਨਾਂ ਤੋਂ ਪਲੋਟ ਲੈ ਲਏ ਹਨਾ।
ਅੱਛਾ ਜੀ।
ਹਾਂ ਪਲੋਟ ਇੱਦਾਂ ਨਹੀਂ ਲਏ ਵੀ ਮੁੱਲ ਲੈ ਲਏ ਜਾਂ ਉਹਨਾਂ ਨੇ ਕਿ ਉਹ ਕਹਿੰਦੇ ਅਸੀਂ ਬਣਾਉਣੇ ਨਹੀਂ ਵੈਸੇ ਅਸੀਂ ਰੱਖੇ ਹੋਏ ਆ ਇਨਵੈਸਟਮੈਂਟ ਕਰਨ ਨੂੰ ਹਨਾ ਤੇ ਉਹ ਕਹਿੰਦੇ ਚਲੋ ਤੁਸੀਂ ਸਾਨੂੰ 8-10 ਸਾਲ ਲਈ ਦੇ ਦਿਓ ਤੇ ਉਹਨਾਂ ਨੇ ਉਹ ਲੈ ਲਏ ਤੇ ਉਹਦੇ ਵਿੱਚ ਨਾ ਫਿਰ ਉਹਨੀ ਜਿੱਦਾਂ ਸੜਕ ਜਿਹੀ ਬਣਾ ਕੇ ਗਿਵ ਵੇ ਸਾਈਨ ਸਟੋਪ ਵੇ ਸਾਈਨ ਲਾਈਨਾਂ ਹਨਾ ਉਹ ਸਾਰਾ ਕ੍ਰੀਏਟ ਕੀਤਾ ਇੱਕ ਨਾ ਤੇ ਉਹ ਡੀਸੀ ਸਾਹਿਬ ਵੀ ਗਏ ਉੱਥੇ ਸਾਨੂੰ ਵੀ ਨਾਲ ਲੈ ਕੇ ਗਏ 5-7 RI ਸੀਗੇ ਹਨਾ ਅਸੀਂ ਤੇ ਸਾਨੂੰ ਦਿਖਾਇਆ ਕਿ ਅਸੀਂ ਇੱਥੇ ਨਾ ਪ੍ਰੈਕਟਿਸ ਕਰਾਉਣੀ ਤੇ ਹੁਣ ਉਹਨਾਂ ਨੇ ਕੰਪਲਸਰੀ ਕਰ ਦਿੱਤਾ ਆ ਨਵਾਂ ਸ਼ਹਿਰ ਦੇ ਵਿੱਚ ਹੀ ਕਿ ਤੁਸੀਂ ਜੇ ਲਾਈਸੈਂਸ ਲੈਣਾ ਹੈ ਤਾਂ ਉੱਥੋਂ ਪਹਿਲਾਂ ਜਾ ਕੇ ਨਾ ਉਹਨਾਂ ਤੋਂ ਇੰਡੋਰਸਮੈਂਟ ਲੈ ਕੇ ਆਓ ਤੇ
ਠੀਕ ਹੈ
ਉਹ ਉੱਥੇ ਜਦ ਜਾਂਦੇ ਆ ਤਾਂ ਉੱਥੇ ਰੂਲ ਲੱਗੇ ਹੋਏ ਨੇ ਉਸ ਖਾਲ ਦੇ ਵੀ ਨਹੀਂ ਵਲੰਟੀਅਰ ਵੀ ਨੇ ਉੱਥੇ ਨਾ ਉਹ ਟੋਟਲ ਵਲੰਟੀਅਰ ਸਿਸਟਮ ਹੈ ਤੇ ਮੈਨੂੰ ਉਹ ਉੱਦਮ ਜਿਹੜਾ ਬੜਾ ਚੰਗਾ ਲੱਗਿਆ ਤੇ ਪਰ ਫਿਰ ਵੀ ਜਿਹੜੀਆਂ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਬੜੀਆਂ ਅਜੀਬੋ ਗਰੀਬ ਨੇ ਇਹਦੇ ਬਾਰੇ ਪਹਿਲਾਂ ਤਾਂ ਤੁਹਾਡੀ ਇਹਦੇ ਬਾਰੇ ਦੱਸੋ ਕੀ ਰਾਏ ਆ ਕਿ ਇਹੋ ਜਿਹੇ ਸਿਸਟਮ ਜਾਂ ਇਹੋ ਜਿਹੇ ਹੋਣੇ ਚਾਹੀਦੇ ਆ ਜਾਂ ਨਹੀਂ ਹੋਣੇ ਚਾਹੀਦੇ।
ਅਮਦੀਪ ਇਹ ਜਿਹੇ ਨਿਯਮ ਜਿਹੜੇ ਆ ਨਾ ਲਾਇਸੈਂਸ ਬਣਨ ਤੋਂ ਪਹਿਲਾਂ ਜਿੱਦਾਂ ਪ੍ਰੋਪਰ ਟ੍ਰੇਨਿੰਗ ਹੁੰਦੀ ਤੁਹਾਡੀ ਆਸਟ੍ਰੇਲੀਆ ਦੇ ਵਿੱਚ ਪ੍ਰੋਪਰ ਟ੍ਰੇਨਿੰਗ ਹੁੰਦੀ ਉਹਦੇ ਵਿੱਚ ਤੁਹਾਨੂੰ ਪਹਿਲਾਂ ਲਿਖਤੀ ਟੈਸਟ ਪਾਸ ਕਰਨਾ ਪੈਂਦਾ ਇੰਟਰਨੈਟ ਤੇ ਜਾਂ ਕੰਪਿਊਟਰ ਤੇ ਉੱਥੇ ਜਾ ਕੇ ਉਹਦੇ ਸਾਰੇ ਤੁਸੀਂ ਤੁਹਾਨੂੰ ਪਤਾ ਹੁੰਦਾ ਤੁਸੀਂ ਕਿਹੜੇ ਸਾਈਨ ਫੋਲੋ ਕਰਨੇ ਆ ਕਿੰਨੀ ਸਪੀਡ ਰੱਖਣੀ ਆ ਕਿਹੜੇ ਕਿਹੜੇ ਜ਼ੋਨ ਚ ਤੁਸੀਂ ਕਿੱਦਾਂ ਤੁਰਨਾ ਜਾਣਾ ਆ ਗੱਡੀ ਕਿੱਦਾਂ ਚਲਾਉਣੀ ਆ ਹਨਾ ਤਾਂ ਇਹ ਤਾਂ ਹੈਗਾ ਇੱਥੇ ਆਸਟ੍ਰੇਲੀਆ ਦੇ ਵਿੱਚ ਉਹ ਤੋਂ ਬਾਅਦ ਫਿਰ ਡਰਾਈਵਿੰਗ ਟੈਸਟ ਹੁੰਦਾ ਉਹ ਕਲੀਅਰ ਕਰਦੇ ਫਿਰ ਤੁਹਾਨੂੰ ਲਾਇਸੈਂਸ ਪ੍ਰੋਵੀਜ਼ਨਲੀ ਮਿਲਦਾ ਰੈੱਡ ਉਹ ਤੋਂ ਬਾਅਦ ਗ੍ਰੀਨ ਤੇ ਉਹ ਤੋਂ ਬਾਅਦ ਫੁੱਲ ਲਾਇਸੈਂਸ ਮਿਲਦਾ ਲੇਕਿਨ ਇਹ ਤਰ੍ਹਾਂ ਹਿੰਦੁਸਤਾਨ ਵਿੱਚ ਹੈ ਨਹੀਂ ਹੈ ਭਾਰਤ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਜੇ ਤੁਸੀਂ ਲਾਇਸੈਂਸ ਲੈਂਦੇ ਆ ਨਾ ਤਾਂ ਇੱਦਾਂ ਦੀ ਜਿਹੜੀ ਪ੍ਰੀ ਨੌਲੇਜ ਟੈਸਟ ਹੁੰਦਾ ਡਰਾਈਵਿੰਗ ਦਾ ਇੱਦਾਂ ਦੀ ਚੀਜ਼ ਹੈ ਨਹੀਂ ਹੈ ਤਾਂ ਹੀ ਕਰਕੇ ਸਾਨੂੰ ਬਹੁਤ ਘੱਟ ਪਤਾ ਹੁੰਦਾ ਕਿ ਰੂਲਸ ਰੋਡ ਰੂਲਸ ਕੀ ਆ ਜਾਂ ਡਰਾਈਵਿੰਗ ਰੂਲਸ ਕੀ ਆ ਜੇ ਕਿਤੇ ਹੋਣਗੇ ਵੀ ਤਾਂ ਉਹ ਲੋਕ ਉਹਨਾਂ ਨੂੰ ਫੋਲੋ ਨਹੀਂ ਕਰਦੇ ਕਿਉਂਕਿ ਬਿਊਰੋਕਰੈਟਿਕ ਸਿਸਟਮ ਇੱਦਾਂ ਗੰਦਲਾ ਹੋ ਗਿਆ ਲਾਇਸੈਂਸ ਬਣਾਉਣ ਦਾ ਕਿ ਉਹ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਨਹੀਂ ਜੇ ਹੋਣ ਵੀ ਤਾਂ ਉਹ ਟੇਕ ਆਪਣੇ ਆਪ ਕਰ ਦਿੰਦੇ ਆ ਜੇ ਹੁਣ ਤੁਹਾਡੇ ਨਵੇਂ ਸ਼ਹਿਰ ਦੇ ਵਿੱਚ ਇਹ ਉਪਰਾਲਾ ਹੋਇਆ ਆ ਕਿ ਕਿਸੇ ਨੇ ਪ੍ਰਾਈਵੇਟ ਤੌਰ 'ਤੇ ਇੰਡੀਵਿਜੁਅਲ ਤੌਰ 'ਤੇ ਜਾਂ ਵਲੰਟਰੀ ਤੌਰ 'ਤੇ ਇਹ ਜਿਹੜੀ ਯੋਜਨਾ ਬਣਾਈ ਆ ਕਿ ਖਾਸ ਤੌਰ 'ਤੇ ਜਿਹੜੇ ਬੱਚੇ ਆ ਅੰਡਰ ਏਜ ਹੁੰਦੇ ਆ ਜਿਹੜੇ ਬੱਚੇ ਸਾਡੇ ਯੰਗ ਆ ਉਹਨਾਂ ਦੇ ਵਿੱਚ ਕਾਫ਼ੀ ਯੰਗ ਪਲੱਸ਼ ਬਲੱਡ ਵੀ ਹੁੰਦਾ ਤੇ ਉਹ ਕਾਫ਼ੀ ਉਤਸ਼ਾਹਿਤ ਵੀ ਹੁੰਦੇ ਆ ਡਰਾਈਵਿੰਗ ਦੇ ਲਈ ਅਤੇ ਉਹਨਾਂ ਸਾਰਿਆਂ ਨੂੰ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ। ਹੁਣ ਬਾਕੀ ਦੂਜੀ ਗੱਲ ਕਿ ਜਿਸ ਵੇਲੇ ਤੁਹਾਨੂੰ ਰੂਲ ਰੈਗੂਲੇਸ਼ਨ ਦਾ ਬਿਲਕੁਲ ਪਤਾ ਹੋ ਜਾਂਦਾ ਫਿਰ ਤੁਹਾਡੇ ਵਿੱਚ ਅਵੇਅਰਨੈਸ ਵੀ ਕਾਫ਼ੀ ਆਉਂਦੀ ਆ ਕਿ ਤੁਸੀਂ ਗੱਡੀ ਨੂੰ ਚਲਾਉਣਾ ਨੁਕਸਾਨ ਕੀ ਹੋ ਸਕਦੇ ਆ ਫਾਇਦੇ ਕੀ ਹੋ ਸਕਦੇ ਇਹ ਸਾਰਿਆਂ ਦੀ ਨੌਲੇਜ ਹੁੰਦੀ ਆ ਇੱਕ ਬੜਾ ਵਧੀਆ ਉਪਰਾਲਾ ਆ ਅਤੇ ਜਿਹੜੀਆਂ ਵੈਸੇ ਜ਼ਮੀਨਾਂ NRI ਦੀਆਂ ਪਈਆਂ ਆ ਬੇਕਾਰ ਪਈਆਂ ਆ ਉਹਦੀ ਵੀ ਥੋੜ੍ਹੀ ਬਹੁਤੀ ਉਹ ਯੂਜ਼ ਕਰਨ ਲੱਗ ਪਏ ਆ ਅਤੇ ਵੈਸੇ ਵੀ ਉਹ ਜੇ ਇਹ ਨਾ ਲੈਂਦੇ ਪਲਾਟ ਤਾਂ ਉੱਦਾਂ ਵੀ ਪਲਾਟ ਮੱਲ ਹੋਣ ਦੀ ਕਾਫੀ ਸੰਭਾਵਨਾ ਉੱਥੇ ਰਹਿੰਦੀ ਆ। ਚਲੋ ਇੱਕ ਚੰਗੇ ਕਾਰਜ ਲਈ ਇਹਨਾਂ ਨੇ ਉਹਨਾਂ ਪਲਾਟਾਂ ਨੂੰ ਲਿਆ ਉੱਥੇ ਸਾਈਨ ਬੋਰਡ ਲਾ ਕੇ
ਪ੍ਰਸ਼ਾਸਨ ਵੀ ਨਾਲ ਜੁੜਿਆ ਤੇ ਉਹਨਾਂ ਨੂੰ ਵੀ ਕਹਿ ਲੋ ਕਿ ਹੁਣ ਪ੍ਰਸ਼ਾਸਨ ਨੇ ਤਾਂ ਕਰਨਾ ਨਹੀਂ ਹੈ ਉਹਨਾਂ ਨੇ ਤਾਂ ਇੱਦਾਂ ਦੇ ਸਰਕਾਰੀ ਜ਼ਮੀਨਾਂ ਤੇ ਵੀ ਉਹ ਸਾਰਾ ਕੁਛ ਕਰ ਸਕਦੇ ਆ ਡੀਸੀ ਵੀ ਕਰ ਸਕਦਾ ਪਰ ਚਲੋ ਬਾਹਰਲੀ ਟੈਕਨੋਲੋਜੀ ਲੈ ਕੇ ਉੱਥੇ ਅਵੇਅਰਨੈਸ ਲਿਆਈ ਜਾਂਦੀ ਆ ਉਹ ਇੱਥੋਂ ਤੱਕ ਕਿ ਪਿੰਡਾਂ ਦੇ ਵਿੱਚ ਸਾਈਨ ਵੀ ਲਵਾ ਰਹੇ ਨੇ ਜਿੱਦਾਂ ਗਿਵ ਵੇ ਖੱਬੇ ਸੱਜੇ ਹਨਾ ਮੋਰੇ ਮੋੜ ਹੈ ਜੀ ਬਚ ਕੇ ਰਹੋ ਹਨਾ ਅੱਗੇ ਸਕੂਲ ਹੈ ਸਕੂਲਾਂ ਦੇ ਸਾਈਨ ਵੀ ਲੱਗ ਰਹੇ ਨੇ ਹੁਣ ਅਵੇਅਰਨੈਸ ਆ ਰਹੀ ਆ ਸਾਡੇ ਜ਼ਿਲ੍ਹੇ 'ਚ ਤਾਂ ਆ ਰਹੀ ਆ ਪਿੰਡਾਂ 'ਚ ਲੱਗ ਰਹੇ ਨੇ ਸੈਮੀਨਾਰ ਵੀ ਹੋ ਰਹੇ ਨੇ ਪਰ ਉੱਥੇ ਨਾ ਮੇਰੀ ਉਹ ਗੱਲ ਚੱਲ ਰਹੀ ਸੀ ਉਹਨਾਂ ਦੇ ਨਾਲ ਹੀ ਸਾਡੇ ਅੰਕਲ ਨੇ ਉਹਨਾਂ ਨਾਲ ਗੱਲ ਚੱਲ ਰਹੀ ਸੀ ਵੀ ਤੁਸੀਂ ਦੇਖੋ ਜਿੱਦਾਂ ਹੁਣ ਸਾਡੇ ਬੱਚੇ ਆ ਇੱਥੇ ਤੁਸੀਂ ਆਏ ਹੋਏ ਹਾਂ ਤੁਹਾਡੇ ਬੱਚੇ ਹੁਣ ਵਿਆਹ ਹੋ ਰਹੇ ਨੇ ਗਾਂ ਤੁਸੀਂ ਪੋਤਿਆਂ ਦੋਹਤਿਆਂ ਵਾਲੇ ਹੋ ਰਹੇ ਹਾਂ ਅਸੀਂ ਵੀ ਇੱਦਾਂ ਹੀ ਹਾਂ ਹੁਣ ਉਹ ਤਾਂ ਸਿਸਟਮ 'ਚ ਅਸੀਂ ਆਏ ਹਾਂ ਅਸੀਂ ਰਫ ਆਏ ਸੀ ਇੰਡੀਆ ਤੋਂ ਸਾਨੂੰ ਨਹੀਂ ਸੀ ਆਉਂਦੀ ਡਰਾਈਵਿੰਗ ਸਿੱਧੀ ਜਿਹੀ ਗੱਲ ਹੈ ਆਉਂਦੀ ਸੀ ਪਰ ਇੰਡੀਆ ਸਟਾਈਲ ਆਉਂਦੀ ਸੀ ਹਨਾ ਅਸੀਂ ਮਤਲਬ ਡੰਡੀਆਂ 'ਤੇ ਚਲਾਉਂਦੇ ਸੀ ਜਾਂ ਕਦੇ ਇੱਧਰ ਕਦੇ ਉੱਧਰ ਕਿਉਂਕਿ ਟ੍ਰੈਫਿਕ ਬੜੀ ਘੱਟ ਸੀ ਹੁਣ ਜਦੋਂ ਅਸੀਂ ਆਏ ਅਸੀਂ ਸਿਸਟਮ ਦੇ ਵਿੱਚੋਂ ਰਗੜ ਹੋਏ ਹੌਲੀ ਹੌਲੀ ਕਾਰ ਚਲਾਉਣੀ ਸਿੱਖੀ ਰੋਲ ਸਿੱਖੇ ਸਾਨੂੰ ਟਾਈਮ ਲੱਗਿਆ ਪਰ ਜਿਹੜੇ ਸਾਡੇ ਬੱਚੇ ਇੱਥੇ ਬੋਰਨ ਹੋਏ ਉਹਨਾਂ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਸਿਖਾ ਲਈਆਂ ਗਈਆਂ, ਕਿਉਂਕਿ ਤੁਸੀਂ ਤਾਂ ਖੁਦ ਟੀਚਰ ਹੋ। ਦਸਵੀਂ ਬਾਰ੍ਹਵੀਂ ਦੇ ਵਿੱਚ ਰੋਡ ਟ੍ਰੈਫਿਕ ਵਾਲੇ ਆਉਂਦੇ ਨੇ, ਪੁਲਿਸ ਵਾਲੇ ਆਉਂਦੇ ਨੇ, ਬੜੇ ਡਿਪਾਰਟਮੈਂਟ ਆਉਂਦੇ ਨੇ ਹੈ ਨਾ ਐਜੂਕੇਸ਼ਨ ਦੇਣ, ਅਤੇ ਅੱਧੇ ਨਾਲੋਂ ਜ਼ਿਆਦਾ ਰੋਡ ਰੂਲਸ ਤਾਂ ਮਤਲਬ ਸਕੂਲ ਦੇ ਵਿੱਚ ਹੀ ਸਿਖਾ ਦਿੱਤੇ ਜਾਂਦੇ ਨੇ। ਫਿਰ ਉਹ ਤੋਂ
ਬਿਲਕੁਲ ਬਿਲਕੁਲ ਅਮਨਦੀਪ, ਹਰ ਟਰਮ ਦੇ ਵਿੱਚ ਚਾਰ ਟਰਮਾਂ ਹੁੰਦੀਆਂ ਸਕੂਲਾਂ ਦੀਆਂ, ਉਹਦੇ ਵਿੱਚ ਪੁਲਿਸ ਵਾਲੇ ਆਉਂਦੇ ਆ, ਉਹ ਸੈਸ਼ਨ ਲਾਉਂਦੇ ਆ ਕਲਾਸਾਂ ਦੇ, ਸਾਰਾ ਸਾਰਾ ਦਿਨ ਉੱਥੇ ਰਹਿੰਦੇ ਆ, ਵਾਰ ਵਾਰ ਉੱਥੇ ਕਲਾਸਾਂ ਜਾਣੀਆਂ ਆ, ਜਿੱਦਾਂ ਅਤੇ 2 ਘੰਟੇ ਲਈ 7ਵੀਂ ਕਲਾਸ ਦੀ ਸਾਰੀਆਂ ਕਲਾਸਾਂ ਚੱਲ ਗਈਆਂ ਹਾਲ ਦੇ ਵਿੱਚ, ਅਤੇ ਉਹ ਤੋਂ ਬਾਅਦ 9ਵੀਂ ਦੀਆਂ, ਦੂਜੇ ਦਿਨ 10ਵੀਂ ਦੀਆਂ। ਉਹਦੇ ਵਿੱਚ ਉਹ ਸਿਖਾਲਦੇ ਆ ਕਿ ਤੁਸੀਂ ਜਿਹੜੀ ਪੁਲਿਸ ਆ ਇਹ ਕਿੱਦਾਂ ਤੁਹਾਡੀ ਮਦਦ ਕਰ ਸਕਦੀ ਹੈ, ਪੁਲਿਸ ਦਾ ਮੰਤਵ ਕੀ ਆ, ਜਾਂ ਜੇ ਤੁਹਾਡੇ ਜੇ ਤੁਹਾਨੂੰ ਕੋਈ ਟਰਬਲ ਆ ਤਾਂ ਤੁਸੀਂ ਕੀ ਕਰਨਾ ਆ। ਖਾਸ ਤੌਰ 'ਤੇ ਟ੍ਰੈਫਿਕ ਦੀਆਂ ਜਿਹੜੀਆਂ ਸਮੱਸਿਆਵਾਂ ਆ, ਟ੍ਰੈਫਿਕ ਰੂਲਸ ਆ, ਇਹਨਾਂ ਨੂੰ ਕਿੱਦਾਂ ਫੋਲੋ ਕਰਨਾ, ਨਹੀਂ ਪੁਲਿਸ ਤਾਂ ਦੱਸਦੀ ਦੱਸਦੀ ਆ, ਹੋਰ ਪ੍ਰਸ਼ਾਸਨ ਦੇ ਲੋਕ ਵੀ ਆ ਕੇ ਨਿਆਣੇ ਨੂੰ ਦੱਸਦੇ ਆ, ਲੇਕਿਨ ਉਸ ਤੋਂ ਇਲਾਵਾ ਜਿਹੜੇ ਤੁਹਾਡੇ ਸਿਲੇਬਸ ਹੁੰਦੇ ਆ, ਕਈ ਕਾਮਰਸ ਦੇ ਸਿਲੇਬਸ ਆ, ਉਹਨਾਂ ਵਿੱਚ ਕੋਈ ਸੈਕਸ਼ਨ ਵੀ ਹੁੰਦੇ ਆ ਜਿਹਦੇ ਵਿੱਚ ਤੁਹਾਨੂੰ ਪੜ੍ਹਾਇਆ ਵੀ ਜਾਂਦਾ ਕਿ ਤੁਸੀਂ ਕਾਰ ਕਿੱਦਾਂ ਖਰੀਦਣੀ ਆ, ਕਾਰ ਕਿੱਦਾਂ ਚਲਾਉਣੀ ਆ, ਕਾਰ ਦੀ ਰੱਖ ਰਖਾਵ ਕਿੱਦਾਂ ਕਰਨਾ, ਕਾਰ 'ਤੇ ਲੋਨ ਕਿੱਦਾਂ ਲੈਣਾ, ਕਾਰ ਦੇ ਲੋਨ ਨੂੰ ਲਾਉਣਾ ਕਿੱਦਾਂ ਆ, ਕਾਰ ਕਿੱਦਾਂ ਦੀ ਲੈਣੀ ਆ, ਕਦੋਂ ਲੈਣੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕਾਮਰਸ ਦੇ ਵਿੱਚ ਸਿਖਾਈਆਂ ਜਾਂਦੀਆਂ। ਬਾਇੰਗ ਏ ਕਾਰ ਇੱਕ ਸਬਜੈਕਟ ਹੁੰਦਾ, ਉਹਦੇ ਵਿੱਚ ਇਹ ਸਭ ਕੁਝ ਸਿਖਾਇਆ ਜਾਂਦਾ। ਉਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਕਿ ਕਾਰ ਚਲਾਉਣੀ ਕਿੱਦਾਂ ਆ ਅਤੇ ਕਾਰ ਦੀਆਂ ਕਿਸਮਾਂ ਕਿੱਦਾਂ ਆ। ਅਤੇ ਮੈਂ ਕਹਿੰਦਾ ਇੱਕ ਦਿਨ ਅਸੀਂ ਪੜ੍ਹਾ ਰਹੇ ਸੀ, ਉਹ ਆਫ ਏਅਰ ਤੁਹਾਨੂੰ ਗੱਲ ਸੁਣਾਊਂਗਾ, ਉਹਦੇ ਵਿੱਚ ਡਿਫਰੈਂਸ਼ੀਏਸ਼ਨ ਕਰ ਰਹੇ ਸੀ ਕਿ ਜਿਹੜੀ ਇਲੈਕਟ੍ਰਿਕ ਕਾਰ ਆ ਅਤੇ ਪੈਟਰੋਲ ਦੀ ਜਿਹੜੀ ਕਾਰ ਇਹ ਡਿਫਰੈਂਸ ਕੀ ਆ। ਹੁਣ ਔਨ ਏਅਰ ਤਾਂ ਨਹੀਂ ਸੁਣਾ ਸਕਦਾ ਮੈਂ, ਆਫ ਏਅਰ ਕਿਸ ਵੇਲੇ ਤੁਸੀਂ ਜਿਹੜੇ ਵਿਹਲੇ ਹੋਵੋਗੇ, ਤੁਸੀਂ ਕਾਫੀ ਬਿਜ਼ੀ ਰਹਿੰਦੇ ਵੈਸੇ, ਉਸ ਵੇਲੇ ਮੈਂ ਤੁਹਾਨੂੰ ਗੱਲ ਸੁਣਾਊਂਗਾ।
ਚਲੋ ਇਹਦੇ ਨਾਲ ਦੀ ਅਸੀਂ ਇਹਦੇ ਨਾਲ ਦੀ ਮੈਂ ਸੁਣਾ ਦਿੰਦਾ ਔਨ ਏਅਰ ਗੱਲ, ਉਹ ਸਾਡੇ ਬੜੇ ਸਤਿਕਾਰਤ ਅੰਕਲ ਜਿਹਨਾਂ ਤੋਂ ਅਸੀਂ ਫਾਰਮ ਖਰੀਦਿਆ ਨਾ, ਉਹ ਮੇਰੇ ਜਾਣੀ ਕਿ ਫਾਦਰ ਸਾਹਿਬ ਨੂੰ 3-4 ਸਾਲ ਵੱਡੇ ਸੀ ਮੇਰੇ, ਉਹ ਕਹਿ ਲਓ ਕੰਮ ਦੇ ਗੁਰੂ ਸਨ, ਜਾਣੀ ਕਿ ਉਹਨਾਂ ਤੋਂ ਮੈਂ ਫਾਰਮਿੰਗ ਸਿੱਖੀ ਆ, ਬਹੁਤ ਕੁਛ ਸਿੱਖਿਆ ਉਹਨਾਂ ਤੋਂ ਮੈਂ, ਅਤੇ ਮੈਂ 2 ਬੰਦਿਆਂ ਤੋਂ ਸਿੱਖਿਆ ਜਿਹਨੇ ਮੈਂ ਮੰਨਦਾ ਹਾਂ, ਡਾਇਰੈਕਟ ਮੰਨਦਾ ਕਿ ਉਹਨਾਂ ਨੇ ਮੈਨੂੰ ਕੰਮ, ਇੱਕ ਮੇਰੇ ਜਿੱਥੇ ਹੁਣ ਅਸੀਂ ਬੈਠੇ ਹਾਂ ਇਹਨਾਂ ਦੇ ਇਸ ਜ਼ਮੀਨ ਦੇ ਮਾਲਕ ਸੀ ਬਿਲ ਸਿੰਗਲਟਨ, ਇੱਕ ਸੀ ਉਹ ਸਾਡੇ ਕੁਲਵੀਰ ਅੰਕਲ ਹੈ ਨਾ, ਜਿਹਨਾਂ ਤੋਂ ਅਸੀਂ ਪਹਿਲਾਂ ਫਾਰਮ ਖਰੀਦਿਆ ਸੀ, ਅਤੇ ਉਹਨਾਂ ਨਾਲ ਮਤਲਬ ਉਹ ਬੜੇ ਗਿਆਨਵਾਨ ਸੀ, ਅਤੇ ਅਸੀਂ ਨਾ ਫਾਰਮ ਦੇ ਉੱਤੇ ਆਏ ਤਾਂ ਉਹ ਸਾਡੇ ਨਾਲ ਹੈਲਪ ਕਰਾਉਂਦੇ ਹੁੰਦੇ ਸੀ, ਆਂਟੀ ਵੀ ਸਾਡੇ ਨਾਲ ਹੈਲਪ ਕਰਾਉਂਦੀ ਹੁੰਦੀ ਸੀ ਪੈਕਿੰਗ ਦੇ ਵਿੱਚ, ਅਤੇ ਅਸੀਂ ਬਨਾਨੇ ਦਾ ਨਾ ਟਰੱਕ ਲੋਡ ਲੈ ਕੇ ਪਹਾੜੀ ਤੋਂ ਉਤਰੇ ਨੀਚੇ, ਤਾਂ ਮੈਂ ਸੀ, ਫਾਦਰ ਸਾਹਿਬ ਸੀ ਅਤੇ ਅੰਕਲ ਸੀ, ਅਤੇ ਉੱਤਰ ਕੇ ਅੰਕਲ ਨੇ ਨਿੱਕਰ ਪਾਈ ਹੁੰਦੀ ਸੀ, ਮਤਲਬ ਸ਼ੂ ਪਾਏ ਹੋਣੇ ਕੰਮ ਦੇ, ਤਾਂ ਉਹਨਾਂ ਦੀ ਆਵਾਜ਼ ਬੜੀ ਨਾ ਸੋਲਿਡ ਸੀ ਅਮਰੀਸ਼ ਪੁਰੀ ਵਰਗੀ, ਅਤੇ ਉੱਤਰ ਕੇ ਨਾ ਦੇਖੀ ਲੈ ਮੈਨੂੰ ਕਹਿੰਦੇ, ਕਾਰ ਥੱਲੇ ਨਾ ਕਾਰ ਖੜ੍ਹੀ ਸ਼ੈੱਡ ਦੇ ਮੂਹਰੇ, ਮੇਰੇ ਮਦਰ ਅਤੇ ਮੇਰੀ ਵਾਈਫ ਪੈਕਿੰਗ ਕਰ ਰਹੇ ਸੀ, ਅਤੇ ਉਹ ਕਾਰ ਖੜ੍ਹੀ, ਮੈਨੂੰ ਕਹਿੰਦੇ ਯੰਗ ਫੈਲਿਆ ਤੇਰੀ ਆਂਟੀ ਆ ਗਈ, ਠੀਕ ਕਾਰ ਦੇਖ ਲਈ ਨਾ, ਉਹ ਤਾਂ ਮੈਂ ਵੀ ਦੇਖ ਲਈ, ਤੇ ਉਹ ਆਪਾਂ ਪਾਰਕਿੰਗ ਕੀਤੀ ਤਾਂ ਅੰਕਲ ਕਹਿੰਦੇ ਆ ਜਰਾ ਮੇਰੇ ਨਾਲ, ਮੈਂ ਉਹਨਾਂ ਦੇ ਨਾਲ ਚਲੇ ਗਿਆ, ਉਹਨੇ ਗੱਡੀ ਦਾ ਗੇੜਾ ਦਿੱਤਾ ਕਾਰ ਦੇ ਆਲੇ ਦੁਆਲੇ, ਅਤੇ ਉਹਨਾਂ ਨਾ ਕਹਿੰਦਾ ਮੈਂ ਤੈਨੂੰ ਇੱਕ ਚੀਜ਼ ਦਿਖਾ ਲੈਣੀ ਆ, ਮੈਂ ਕਿਹਾ ਹਾਂਜੀ ਦਿਖਾਓ ਜੀ ਅੰਕਲ, ਉਹਦਾ ਨਾ ਜਿਹੜਾ ਟਾਇਰ ਦਾ ਜਿਹੜਾ ਦੂਜਾ ਹੁੰਦਾ ਆ ਰਿਮ ਹੁੰਦਾ ਨਾ, ਉਹਦੇ ਕਵਰ ਹੁੰਦਾ ਨਾ ਕਾਰਾਂ ਦੇ ਉੱਤੇ ਲੱਗਾ ਟਾਇਰਾਂ ਦੇ ਉੱਤੇ, ਉਹ ਨਾ ਉੱਖੜਿਆ ਹੋਇਆ ਸੀਗਾ ਇੱਕ ਪਾਸਿਓਂ, ਜਾਣੀ ਕਿ ਉਹਨੂੰ ਨਾ ਬਸ ਕਹਿੰਦਾ ਦੇਖੋ ਜੀ ਇੱਥੋਂ ਦੇ ਬੋਰਨ ਨੇ ਗੱਡੀ ਚਲਾਉਣੀ ਆ ਖੜੀ ਕਰ ਦੇਣੀ ਆ, ਹੈਂ ਅਤੇ ਤੇਲ ਨਾ ਤੇਲ ਦੇਖਣਾ ਨਾ ਆਲਾ ਦੁਆਲਾ ਦੇਖਣਾ, ਇਹ ਕੰਮ ਸਾਰੇ ਅੰਕਲ ਦੇ ਨੇ ਇੰਡੀਆ ਵਾਲਿਆਂ ਦੇ, ਉਹਨਾਂ ਨੇ ਲੱਤ ਮਾਰੀ ਪੈਰ ਮਾਰਿਆ ਉਹ ਜਾਣੀ ਕਿ ਗਾਲ ਜਿਹੜਾ, ਫਿਰ ਉਹਦੇ ਵਿੱਚ ਜਾ ਕੇ ਉਹ ਫਿੱਟ ਹੋ ਗਿਆ, ਇੰਨਾ ਹੀ ਕੰਮ ਹੁੰਦਾ ਜੀ, ਇਹ ਪੜ੍ਹੇ ਲਿਖਿਆਂ ਨੂੰ ਇੰਨਾ ਵੀ ਨਹੀਂ ਕੰਮ ਆਉਂਦਾ, ਇਹ ਕੰਮ ਅਨਪੜ੍ਹ ਕਰਦੇ ਨੇ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ, ਇਹ ਜਿਹੜੇ ਜਿੰਨੇ ਮਰਜ਼ੀ ਸੈਮੀਨਾਰ ਕਰਾ ਲਓ ਫਿਰ ਕਈ ਕੰਮ ਜਿਹੜੇ ਨੇ ਉਹ ਅਨਪੜ੍ਹਾਂ ਦੇ ਕੰਮ ਹੁੰਦੇ ਨੇ
ਤੇ ਨਹੀਂ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਊਂਗਾ ਨਾ ਕਲਾਸ ਦੇ ਵਿੱਚ ਕੀ ਹੈਪਨ ਹੋਇਆ ਮੈਂ ਔਨ ਰੇਡੀਓ ਔਨ ਔਨ ਏਅਰ ਨਹੀਂ ਤੁਹਾਨੂੰ ਸੁਣਾ ਸਕਦਾ ਨਾ ਉਹਨੂੰ ਪਬਲਿਕ ਕਰ ਸਕਦਾ ਤੇ ਜਿਸ ਵੇਲੇ ਤੁਹਾਨੂੰ ਕਿਤੇ ਵਿਹਲ ਹੋਊਗਾ ਨਾ ਜਦੋਂ ਆਪਾਂ ਆਹਮੋ ਸਾਹਮਣੇ ਬੈਠਾਂਗੇ ਨਾਲ ਹਰੀਸ਼ ਅਰੋੜਾ ਸਾਹਿਬ ਵੀ ਹੋਣਗੇ ਤੇ ਨਾਲ ਆਪਣੇ ਅਮ੍ਰਿਤਪਾਲ ਵੀ ਹੋਣਗੇ ਗਗਨ ਸਾਹਿਬ ਵੀ ਹੋਣਗੇ ਜਿਹਨਾਂ ਨੇ ਮੈਨੂੰ ਹਰਾਇਆ ਸੀ ਤੇ ਉਸ ਵੇਲੇ ਫਿਰ ਗੱਲ ਕਰਾਂਗੇ ਸਾਰੀ ਤੇ ਇਹ ਗੱਲ ਹੋਈ ਕਿੱਦਾਂ ਫਿਰ ਦੇਖਾਂ ਵੀ ਤੁਸੀਂ ਹੱਸਦੇ ਕਿ ਨਹੀਂ ਹੱਸਦੇ ਗੱਲ ਤੇ
ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਏਦਾਂ ਗੱਲ ਚੱਲੀ ਕਹਿੰਦੇ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਜਿਹੜੀ ਆ ਚਲੋ ਮੰਨ ਲਓ ਨਵੇਂ ਸ਼ਹਿਰ ਦੀ ਪਾਪੂਲੇਸ਼ਨ ਹੈ ਜਿਹੜੀ ਇੱਥੋਂ ਦੀ ਬੋਰਨ ਹੈ ਇੱਥੋਂ ਦੇ ਪੜ੍ਹੇ ਆ ਹਨਾ ਸਕੂਲਾਂ 'ਚ ਵੀ ਆ ਪੰਜਾਬ ਦੇ ਉਹ ਤਾਂ ਠੀਕ ਹੈ ਉਹਨਾਂ ਨੂੰ ਤਾਂ ਆਪਾਂ ਰੂਲਸ ਸਿਖਾਲ ਦਾਂਗੇ ਕਿਉਂਕਿ ਮੈਨੂੰ ਪਤਾ ਆ ਮੇਰੀ ਭਤੀਜੀ ਮੇਰੇ ਦੋਸਤ ਦੀ ਲੜਕੀ ਦੋ ਵਾਰੀ ਫੇਲ ਹੋ ਕੇ ਆਈ ਆ ਭਾਜੀ ਉਹ ਵਕੀਲੀ ਕਰਦੀ ਆ ਕੁੜੀ ਸ਼ੀ ਇਜ਼ ਅ ਲਾਇਰ
ਅੱਛਾ
ਹਾਂ ਉਹ ਨਵੇਂ ਸ਼ਹਿਰ
ਫੇਲ ਹੋ ਗਈ ਡਰਾਈਵਿੰਗ 'ਚ
ਉਹ ਡਰਾਈਵਿੰਗ 'ਚ ਫੇਲ ਹੋ ਗਈ ਨਵੇਂ ਸ਼ਹਿਰ ਦੋ ਵਾਰੀ ਠੀਕ ਆ ਅਤੇ ਹੁਣ ਉਹ ਨਹੀਂ ਉੱਥੇ ਤਾਂ ਵੈਸੇ ਨਵੇਂ ਸ਼ਹਿਰ ਤਾਂ ਜ਼ਰੂਰੀ ਕਰਤਾ ਆ ਮੈਂਡੇਟਰੀ ਕਰਤਾ ਵੀ ਤੁਸੀਂ ਇੰਨੇ 4-5 ਘੰਟੇ ਤੁਸੀਂ ਡਰਾਈਵਿੰਗ ਲੈਸਨ ਲੈ ਕੇ ਆਉਣੇ ਆ ਜਿੱਦਾਂ ਇੱਥੇ ਆ ਤੇ ਹੁਣ ਉੱਥੇ
ਤੁਹਾਡੀ ਆਵਾਜ਼ ਵਿੱਚ ਵਿੱਚ ਟੁੱਟਦੀ ਆ ਥੋੜੇ ਮੇਰੇ ਫੋਨ 'ਚ ਨੁਕਸਾਨ ਹੋਊਗਾ ਕੋਈ ਨੁਕਸ ਹੋਊਗਾ ਕਿਸ ਵੇਲੇ ਟੁੱਟ ਕੇ ਆਉਂਦੀ ਆ
ਹੋ ਸਕਦਾ
ਬਾਕੀ ਰੇਡੀਓ ਵਾਲੇ ਵੀ ਦੱਸਦੇ ਜਿਹੜੇ ਸਾਡੇ ਲਿਸਨਰ ਆ ਦੱਸਣ ਕਿ ਉਹਨਾਂ ਨੂੰ ਵੀ ਆਵਾਜ਼ ਟੁੱਟ ਟੁੱਟ ਕੇ ਆ ਰਹੀ ਆ ਕਿਉਂਕਿ ਮੇਰੇ ਫੋਨ ਦੇ ਵਿੱਚ ਹੋ ਸਕਦਾ ਸਾਡੇ ਕਨੈਕਸ਼ਨ ਵਿੱਚ ਟੁੱਟੇ-ਟੁੱਟਬਲ ਹੋਵੇ
ਜ਼ਰੂਰ ਦੱਸਿਓ ਪਰ ਉਹ ਗੱਲ ਇਹ ਆ ਵੀ ਉਹ ਉੱਥੇ ਟੈਸਟ ਹੋ ਰਹੇ ਨੇ ਹੁਣ ਸਾਡੇ ਮੈਂ ਤਾਂ ਨਵੇਂ ਸ਼ਹਿਰ ਦੇਖਿਆ ਕਿ ਕਾਫੀ ਐਲ ਜਿਹੜੇ ਬੋਰਡ ਲੱਗੇ ਹੋਏ ਨੇ ਗੱਡੀਆਂ ਦੇ ਉੱਤੇ ਕਾਫੀ ਇਹਨਾਂ ਦੀ ਇੰਡਸਟਰੀ ਹੁਣ ਕਾਫੀ ਡਿਵੈਲਪ ਹੋ ਰਹੀ ਆ ਕਿਉਂਕਿ ਹੁਣ ਉਹਨਾਂ ਨੇ ਜ਼ਰੂਰੀ ਕਰਤਾ ਵੀ ਇੰਨੇ ਘੰਟੇ ਤੁਸੀਂ ਟੈਸਟ ਮਤਲਬ ਡਰਾਈਵਿੰਗ ਦੇ ਲੈਣੇ ਲੈਣੇ ਆ ਲੈਸਨ ਅਤੇ ਦੇਖੋ ਸਾਡਾ ਇੱਕ ਠੇਕੇਦਾਰ ਸੀਗਾ ਹੈਗਾ ਆ ਅਤੇ ਉਹ ਮੋਟਰਸਾਈਕਲ 'ਤੇ ਆਉਂਦਾ ਜਾਂਦਾ ਸੀ ਮੈਂ ਉਹਨੂੰ ਸਲਾਹ ਦੇ ਦਿੱਤੀ ਮੈਂ ਕਿਹਾ ਯਾਰ ਤੂੰ ਮੋਟਰਸਾਈਕਲ 'ਤੇ ਲੱਗਾ ਕੰਨ ਨੂੰ ਫੋਨ ਲਾਇਆ ਆ ਕਿਉਂ ਰਿਸਕ ਲੈ ਰਿਹਾ ਤੂੰ ਹੈ ਨਾ ਵੀ ਤੂੰ ਇੱਕ ਛੋਟੀ ਜਿਹੀ ਗੱਡੀ ਲੈ ਲਾ ਤੂੰ ਗੱਡੀ 'ਚ ਆਇਆ ਜਾ ਇੰਨੀ ਗਰਮੀ ਦੇ ਵਿੱਚ ਤੂੰ ਮੀਂਹ ਦੇ ਵਿੱਚ ਉਹਦੇ 4-5 ਸਾਈਟ ਚੱਲ ਰਹੇ ਨੇ ਸਾਰਿਆਂ 'ਤੇ ਜਾਣਾ ਹੁੰਦਾ ਆ ਹੈ ਨਾ ਭਿੱਜਦਾ ਜਾਂਦਾ ਤੇਰਾ ਫੋਨ ਵੀ ਉਹ ਕਹਿੰਦਾ ਗੱਲ ਤਾਂ ਠੀਕ ਆ ਉਹਨੇ ਛੋਟੀ ਗੱਡੀ ਲੈ ਲਈ ਅਤੇ ਮੈਨੂੰ ਕਹਿੰਦਾ ਮੈਂ ਗੱਡੀ ਲੈ ਲਈ ਜੀ ਅਤੇ ਹੁਣ ਮੈਂ ਲੈਸਨ ਲੈਂਦਾ ਭਾਅ ਜੀ ਹੁਣ 10 ਲੈਸਨ ਲਏ ਉਹਨੇ ਠੇਕੇਦਾਰ ਨੇ 10 ਲੈਸਨ ਲਏ ਗੱਡੀ ਚਲਾਉਣੀ ਸਿੱਖੀ ਹੁਣ ਮੇਰਾ ਖਿਆਲ 4500 ਦਾ ਪੈਕੇਜ ਹੈ 4500 ਦਾ 5500 ਦਾ 6500 ਦਾ ਹੁਣ 6500 ਵਾਲਾ ਪੈਕੇਜ ਲਿਆ ਮਤਲਬ 6500 ਰੁਪਈਆ ਦਿੱਤਾ ਅਤੇ ਪ੍ਰੋਪਰ ਹੁਣ ਗੱਡੀ ਮਤਲਬ ਸਿੱਖੀ ਅਤੇ ਫਿਰ ਹੁਣ ਗੱਡੀ ਚਲਾਉਣੀ ਸ਼ੁਰੂ ਮੈਂ ਕਿਹਾ ਵੀ ਯਾਰ ਤੁਸੀਂ ਇੱਦਾਂ ਕਹਿੰਦਾ ਜੀ ਇੰਨੀ ਮਹਿੰਗੀ ਗੱਡੀ ਹੁਣ ਮੈਂ ਲਈ ਆ 12-13 ਲੱਖ ਦੀ ਕਹਿੰਦਾ ਮੈਂ ਭੰਨਣੀ ਆ ਗੱਡੀ ਆਪਣੀ ਮੈਨੂੰ ਚਲਾਉਣੀ ਆਉਂਦੀ ਹੋਗੀ
ਨਹੀਂ ਅਮਨਦੀਪ ਜਿਹੜੇ ਹੁਣ ਇੱਕ ਇਹ ਤਾਂ ਲੈਸਨ ਉਹਨੇ ਠੀਕ ਗੱਡੀ ਚਲਾਉਣ ਦੇ ਲੈ ਲਏ ਲੇਕਿਨ ਐਕਚੁਅਲੀ ਜੇ ਪ੍ਰੈਕਟੀਕਲ ਗੱਡੀ ਚਲਾਉਣੀ ਆ ਉਹਦੇ ਲੈਸਨ ਵੀ ਲੈਣੇ ਚਾਹੀਦੇ ਆ ਤੇ ਜੇ ਬੰਦਾ ਰੋਂਗ ਸਾਈਡ ਤੋਂ ਆ ਰਿਹਾ ਹੋਵੇ ਤਾਂ ਕਿੱਦਾਂ ਤੁਸੀਂ ਟੈਕਲ ਕਰਨਾ ਉਹਨੂੰ ਜੇ ਬੰਦਾ ਇਹਦਾ ਬਲਬ ਲੇਵੇਂ ਕਰਕੇ ਮੋਹਰੇ ਆ ਰਿਹਾ ਤਾਂ ਕਿੱਦਾਂ ਉਹਨੂੰ ਟੈਕਲ ਕਰਨਾ ਜੇ ਅਚਾਨਕ ਬੰਦਾ ਆ ਜਾਵੇ ਤਾਂ ਉਹਨੂੰ ਕਿੱਦਾਂ ਟੈਕਲ ਕਰਨਾ
ਇੱਥੇ ਆ ਰਿਹਾ
ਮੈਂ ਲੈਸਨ ਵੀ ਲੈਣੇ ਪੈਣੇ ਆ ਇੱਥੇ ਆ ਰਹੇ ਆ ਬਸ ਠੀਕ
ਹੈ ਮੈਂ ਇੱਥੇ ਆ ਰਿਹਾ ਮੈਂ ਕਿਹਾ
ਕਦੇ ਤੁਹਾਨੂੰ ਸਿਆਣਾ ਕਹੀਦਾ ਸਿਆਣੇ ਬੰਦੇ ਕਹੀਦਾ
ਹਾਂ ਮੈਂ ਇੰਨਾ ਵੀ ਸਿਆਣਾ ਨਹੀਂ ਜਿੰਨਾ ਤੁਸੀਂ ਸਮਝੀ ਜਾਂਦੇ ਹੋ ਪਾਪੂਲੇਸ਼ਨ ਹੈ ਮਤਲਬ ਹਰ ਜ਼ਿਲ੍ਹੇ ਦੀ ਤੁਸੀਂ ਮੈਂ ਨਵਾਂ ਸ਼ਹਿਰ ਕਹਿੰਦਾ ਨਾ ਤੁਸੀਂ ਇੱਦਾਂ ਕਹਿ ਰਹੇ ਕੋ ਆਪਣੇ ਜ਼ਿਲ੍ਹੇ ਨਾਲ ਰਿਲੇਟ ਕਰ ਲਿਆ ਕਰੋ ਵੀ ਇਹ ਤਾਂ ਚਲੋ ਠੀਕ ਹੈ ਤੁਸੀਂ ਟ੍ਰੇਨ ਕਰਤੀ ਤੁਸੀਂ ਸਿਸਟਮ ਬਣਾ ਤੇ ਹਨਾ ਵਟ ਅਬਾਊਟ ਜਿਹੜੇ ਹਰ ਸਾਲ ਹਰ 3 ਮਹੀਨਿਆਂ ਬਾਅਦ ਜਿਹੜਾ ਉੱਥੇ 2-3 ਹਜ਼ਾਰ 5 ਹਜ਼ਾਰ ਭਈਆ ਆ ਜਾਂਦਾ ਆ ਵੱਖਰੇ ਸਟੇਟਾਂ ਤੋਂ ਉੱਥੇ ਕੋਈ ਨਾਮੋ ਨਿਸ਼ਾਨ ਹੀ ਨਹੀਂ ਗਾ ਉੱਥੇ ਸਾਈਕਲ ਵੀ ਨਹੀਂ ਉਹਨਾਂ ਕੋਲ ਜਾਂ ਸਾਈਕਲ ਹੈਗੇ ਆ ਉਹ ਸਿੱਧੇ ਆ ਕੇ ਇੱਥੇ ਮੋਟਰਸਾਈਕਲ ਫੜ ਕੇ ਦੇ ਤਰੇ ਦੀ ਰੇਹੜੀਆਂ ਫੜ ਕੇ ਦੇ ਤਰੇ ਦੀ ਰਿਕਸ਼ੇ ਫੜ ਕੇ ਚੱਲ ਮੇਰੇ ਹੈ ਨਾ ਕੋਈ ਰੂਲ ਨਹੀਂ ਕੋਈ ਰੈਗੂਲੇਸ਼ਨ ਨਹੀਂ ਹੈ ਨਾ ਅਤੇ ਨਾ ਉਹਨੀ ਸੱਜਾ ਦੇਖਣਾ ਅਤੇ ਨਾ ਉਹਨੀ ਖੱਬਾ ਦੇਖਣਾ ਧੁੱਸ ਦੇਣੀ ਜਿੱਦਾਂ ਉਹ ਬਿਹਾਰ ਯੂਪੀ ਜਿੱਥੋਂ ਵੀ ਆਉਂਦੇ ਨੇ ਇੱਦਾਂ ਗਿੱਝੇ ਹੋਏ ਨੇ ਮੈਂ ਰੇਸਿਸਟ ਨਹੀਂ ਹੈਗਾ ਮੈਂ ਰੇਸਿਜ਼ਮ ਨਹੀਂ ਕਰ ਰਿਹਾ ਇਹੀ ਸੇਮ ਸਿਚੁਏਸ਼ਨ ਇੱਥੇ ਆ ਸਾਡੇ
ਗੱਲ ਅਮਨਦੀਪ ਸੁਣਾਉਣੀ ਚਾਹੀਦੀ ਜਿਹੜੀ ਸੱਚੀ ਹੋਵੇ ਉਹ ਚਾਹੇ ਰੇਸਿਜ਼ਮ ਹੋਵੇ
ਨਹੀਂ ਆਸਟ੍ਰੇਲੀਆ ਦੇ ਵਿੱਚ
ਕਰਨਾ ਚਾਹੀਦਾ
ਮਤਲਬ ਆਸਟ੍ਰੇਲੀਆ ਦੇ ਵਿੱਚ ਵੀ ਆ ਸਾਡੇ ਬੱਚੇ ਇੱਥੇ ਜੰਮੇ ਪਲੇ ਨੇ ਉਹ ਸਾਰਾ ਸਿਸਟਮ ਫੋਲੋ ਕਰਦੇ ਨੇ ਤੇ ਮਤਲਬ ਓਵਰਸੀਜ਼ ਤੋਂ ਫਿਰ ਜਦੋਂ ਉਹ ਪਾਪੂਲੇਸ਼ਨ ਆਉਂਦੀ ਆ, ਮਾਈਗ੍ਰੈਂਟਸ ਆਉਂਦੇ ਨੇ, ਠੀਕ ਆ, ਉਹ ਸਿੱਧੀਆਂ ਗੱਡੀਆਂ ਫੜ ਕੇ, ਉਹਨਾਂ ਨੂੰ ਕੋਈ ਰੂਲਸ ਰੈਗੂਲੇਸ਼ਨ ਨਹੀਂ ਪਤਾ ਹੁੰਦਾ, ਬਹੁਤ ਸਾਰੇ ਐਕਸੀਡੈਂਟ ਇੱਦਾਂ ਹੁੰਦੇ ਨੇ। ਹੁਣ ਤੁਸੀਂ ਦੇਖੋ ਕਿੰਨੇ ਲੋਕ ਆਪਣੇ ਜਿਹੜੇ ਨੇ ਉਹ ਏਸ਼ੀਆ ਤੋਂ, ਜਿਹੜੇ ਏਸ਼ੀਅਨ ਹੈ ਸਪੈਸ਼ਲੀ ਆਉਂਦੇ ਨੇ, ਉਹ ਕਿੰਨੇ ਡੁੱਬ ਕੇ ਮਰਦੇ ਨੇ ਸਮੁੰਦਰਾਂ ਦੇ ਵਿੱਚ, ਪਾਣੀਆਂ ਦੇ ਵਿੱਚ, ਨਹਿਰਾਂ, ਕਿਉਂ ਮਰਦੇ ਨੇ? ਕਿਉਂਕਿ ਉਹ ਇੱਦਾਂ ਸੋਚਦੇ ਆ, ਲੈ ਚੱਕ ਦਿਆਂਗੇ, ਕੋਈ ਚੱਕਰ ਹੀ ਕੋਈ ਨਹੀਂ, ਸਾਈਨ ਪੜ੍ਹਨੇ ਹੀ ਨਹੀਂ, ਹੈ ਨਾ। ਹੁਣ ਇੱਥੇ ਸਾਡੇ ਬੱਚਿਆਂ ਨੂੰ ਇਹ ਸਿਖਾਲਿਆ ਜਾਂਦਾ ਸਾਨੂੰ ਵੀ ਤੁਸੀਂ ਫਲੈਗਸ ਦੇ ਵਿੱਚ ਬੀਚ 'ਤੇ ਸਵਿਮ ਕਰਨਾ, ਨਹਿਰਾਂ 'ਤੇ ਸਾਈਨ ਹੈ ਵੀ ਨਹਿਰਾਂ 'ਚ ਛਾਲ ਨਹੀਂ ਮਾਰਨੀ, ਮਗਰਮੱਛ ਵੀ ਹੋ ਸਕਦੇ ਆ, ਡੂੰਘਾ ਵੀ ਹੋ ਸਕਦਾ, ਨੀਚੇ ਪੱਥਰ ਵੀ ਹੋ ਸਕਦਾ, ਠੀਕ। ਉਹ ਸਿੱਧੇ ਆ ਕੇ ਮਤਲਬ ਉਹ ਫਿਰ ਇਨ ਦਾ ਐਂਡ ਕੀ ਆ, ਉਹ ਆਪਣੀ ਜਾਨ ਵੀ ਗਵਾਉਂਦੇ ਨੇ, ਬੱਚਿਆਂ ਦੀ ਜਾਨ ਵੀ ਗਵਾਉਂਦੇ ਨੇ। ਹੁਣ ਇਹ ਤਾਂ ਚਲੋ ਸਮੁੰਦਰ 'ਚ ਤਾਂ ਉਹ ਆਪਣੀ ਜਾਨ ਹੈ, ਪਰ ਜਦੋਂ ਗੱਡੀਆਂ ਟਰੱਕ ਫੜਦੇ ਨੇ, ਠੀਕ ਆ, ਬਿਨਾਂ ਟ੍ਰੇਨਿੰਗ ਤੋਂ ਬਿਨਾਂ, ਉਹ ਰਿਸਕ ਕਿਹਦਾ? ਆਪਣਾ ਵੀ ਆ ਅਤੇ ਨਾਲ ਦੂਜੇ ਦਾ ਵੀ, ਤਾਂ ਮੂਹਰੇ ਵੀ ਇੰਨਾ ਹੀ ਆ, ਜੇ ਜਦ ਐਕਸੀਡੈਂਟ ਹੁੰਦਾ ਤਾਂ ਦੂਜੇ ਬੰਦੇ ਵੀ ਤਾਂ ਮਰਦੇ ਨੇ ਦੋਨੇ ਪਾਸੇ। ਸੋ ਇਹ ਇੱਕ ਸਮੱਸਿਆ ਜਿਹੜੀ ਆ ਪੰਜਾਬ ਦੇ ਵਿੱਚ ਆ ਰਹੀ ਹੈ ਕਿ ਪੰਜਾਬ ਇਜ਼ ਮੱਚ ਮੋਰ ਡਿਵੈਲਪਡ, ਐਂਡ ਜੇ ਟ੍ਰੈਫਿਕ ਵਾਈਜ਼ ਮੈਂ ਕਈ ਸਟੇਟਾਂ 'ਚ ਘੁੰਮਿਆ, ਹੈ ਨਾ, ਅਤੇ ਸਾਰਿਆਂ ਨਾਲੋਂ ਜਿਹੜਾ ਵਧੀਆ ਡਰਾਈਵਿੰਗ ਉਹ ਪੰਜਾਬ ਦੇ ਵਿੱਚ ਮੈਂ ਦੇਖੀ ਹੈ। ਪੰਜਾਬ ਦੇ ਵਿੱਚ ਵੀ ਮੈਂ ਕਈ ਜ਼ਿਲ੍ਹੇ ਦੇਖੇ ਨੇ, ਔਰ ਸਾਰਿਆਂ ਨਾਲ ਜਿਹੜੀ ਵਧੀਆ ਅਤੇ ਕੰਟਰੋਲਡ ਟ੍ਰੈਫਿਕ ਚੱਲਦੀ ਆ ਦੁਆਬੇ ਏਰੀਏ 'ਚ ਚੱਲਦੀ ਆ, ਮਾਲਵੇ ਦੇ ਵਿੱਚ ਫਿਰ ਹਜੇ ਧੱਕਾ ਚੱਲਦਾ ਆ, ਠੀਕ। ਅਤੇ ਚੰਡੀਗੜ੍ਹ ਤਾਂ ਜਮ੍ਹਾਂ ਹੀ ਵਧੀਆ ਚੱਲਦੀ ਆ, ਉਹਦੀ ਤਾਂ ਕੋਈ ਮਤਲਬ ਆਪਾਂ ਕੰਪੇਅਰ ਨਹੀਂ ਕਰ ਸਕਦੇ ਪੰਜਾਬ ਨੂੰ, ਪਰ ਜਿਹੜੇ ਮਤਲਬ ਜਿੱਥੇ ਐਫਰਟ ਹੋ ਰਹੇ ਨੇ ਉੱਥੇ ਚੇਂਜਿਸ ਆ ਰਹੀਆਂ ਨੇ। ਪਰ ਜਿਹੜੀ ਸਮੱਸਿਆ ਇਹ ਆ ਰਹੀ ਹੈ ਕਿ ਜਿਹੜੇ ਹਰੇਕ ਤੀਜੇ ਮਹੀਨੇ 3000 ਬਿਲਕੁਲ ਬ੍ਰਾਂਡ ਨਿਊ ਬੰਦੇ ਆਉਂਦੇ ਨੇ, ਉਹਨਾਂ ਨੂੰ ਕੋਈ ਤਜਰਬਾ ਹੀ ਨਹੀਂ, ਉਹ ਵੀ ਗੱਡੀਆਂ ਲੈ ਕੇ ਫਿਰਦੇ ਨੇ।
ਅਮਨਦੀਪ, ਇੱਥੇ ਮੈਂ ਆਪਣੀ ਗੱਲ ਦੱਸਣੀ ਚਾਹੁੰਦਾ, ਜਿੱਦਾਂ ਤੁਸੀਂ ਕਹਿੰਦੇ ਨਹਿਰਾਂ ਵਿੱਚ ਛਾਲਾਂ ਮਾਰਦੇ ਆ, ਦਰਿਆ ਵਿੱਚ ਛਾਲਾਂ ਮਾਰਦੇ ਆ, ਹੈ ਨਾ। ਅਸੀਂ ਇੱਥੇ ਪਿੱਛੇ ਜਿਹੇ 2 ਸਾਲ ਹੋ ਗਏ, ਹੁਣ ਸਵਿਮਿੰਗ ਪੂਲ ਹੁੰਦੇ ਨਾ ਬਣੇ ਹੋਏ, ਲੋਕਲ ਸਵਿਮਿੰਗ ਪੂਲ ਆ, ਉਹ 'ਚ ਪਾਣੀ ਹੁੰਦਾ, ਉਹਦੇ 'ਚ ਜਾਈਦਾ ਘੁੰਮੀ ਫਿਰੀਦਾ। ਇੱਕ ਦਿਨ ਮੇਰੇ ਮਨ 'ਚ ਆਇਆ ਵੀ ਛਾਲ ਮਾਰ ਕੇ ਦੇਖੀਏ ਕੰਢੇ ਤੋਂ, ਉਹ ਮੈਂ ਉਹਦੇ ਸਵਿਮਿੰਗ ਪੂਲ 'ਚ ਛਾਲ ਮਾਰਤੀ, ਉਹ ਮੇਰੇ ਉਹ ਸੀਗਾ ਵਾਟਰ ਜਿਹੜਾ ਸੀ ਨਾ ਪਾਣੀ ਸੀ ਉਹ ਸ਼ੈਲੋ ਸੀ, ਉਹ ਮੇਰੇ ਪੈਰ ਠੋਕ ਹੋ ਗਏ ਚੰਗੇ। ਮੈਂ ਤਾਂ ਜਿੱਦਾਂ ਗੋਡੇ ਅੱਗੇ ਥੋੜੇ ਥੋੜੇ ਦੁਖਦੇ ਆ, ਹੋਰ ਦੁਖਣ ਲੱਗ ਪਏ। ਮੈਂ ਕਿਹਾ ਚੰਗਾ ਯਾਰ ਪੰਗਾ ਲੈ ਲਿਆ, ਇੱਥੇ ਆ ਕੇ ਠੀਕ ਹੋਣ ਨੂੰ ਆਇਓ। ਹੋਰ ਜਾਣੀ ਪਾਣੀ ਥੋੜਾ ਸੀਗਾ, ਉਹ 2-3 ਫੁੱਟੇ ਹੋਊਗਾ, ਉਹਦੀ ਛਾਲ ਮਾਰਨੀ ਫਿਰ ਥੱਲੇ ਧਰਤੀ ਤੇ ਬਚਣਾ ਸੀ। ਇੱਦਾਂ ਇੱਦਾਂ ਕਰਦੇ ਆ ਲੋਕ,
ਨਹੀਂ ਲੋਕ ਇੱਦਾਂ ਕਰਦੇ ਆ, ਲੋਕ ਸਮੁੰਦਰ ਕੰਢੇ ਖੜ ਕੇ ਛਾਲ ਮਾਰ ਦਿੰਦੇ ਨੇ।
ਅਸੀਂ ਕਰਕੇ ਦੇਖ ਲਿਆ, ਤੁਸੀਂ ਲੋਕਾਂ ਦੀ ਗੱਲ ਕਰਦੇ,
ਲੋਕਾਂ ਦੀ ਗੱਲ ਕਰ। ਚਲੋ ਭਾਜੀ ਸੁਨੇਹ ਲੈਂਦੇ ਹਾਂ, ਅਤੇ ਗੁਰਮੀਤ ਸਿੰਘ ਹਾਂਗਕਾਂਗ ਵਾਲੇ ਕਹਿੰਦੇ ਨੇ ਕਿ ਆਵਾਜ਼ ਵਧੀਆ, ਆਪਣੇ ਪਰਮਜੀਤ ਕਹਿੰਦੇ ਨੇ ਕਿ ਆਵਾਜ਼ ਵਧੀਆ ਆ ਰਹੀ ਹੈ ਜੀ, ਕੋਈ ਪ੍ਰੋਬਲਮ ਨਹੀਂ ਹੈ।
ਹਾਂ
ਨਹੀਂ, ਗੁਰਮੀਤ ਸਿੰਘ ਵੀ ਕਹਿੰਦੇ ਆਵਾਜ਼ ਵਧੀਆ ਆ ਰਹੀ ਹੈ, ਪਰਮਜੀਤ ਕਹਿੰਦੇ ਵੀ ਇੱਦਾਂ ਨਾ ਕਰਿਆ ਕਰੋ ਤੁਸੀਂ, ਗੱਲ ਦੀ ਉਤਸੁਕਤਾ ਜਿਹੜੀ ਹੋਰ ਵਧਾ ਦਿੰਦੇ ਹਾਂ, ਜਿਹੜੀ ਗੱਲ ਹੁੰਦੀ ਹੈ ਵੀ ਜ਼ਿਆਦਾ ਮੈਨਸ਼ਨ ਨਾ ਕਰਿਆ ਕਰੋ ਜਾਂ ਸੁਣਾਇਆ ਕਰੋ, ਅਤੇ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ, ਤਾਂ ਕੋਈ ਗੱਲ ਨਹੀਂ ਜੀ। ਅਤੇ ਜਗਤਾਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ, ਕੀ ਹਾਲ ਚਾਲ ਹੈ, ਪ੍ਰੋਗਰਾਮ ਸੋਹਣਾ ਚੱਲ ਜਾ। ਕਹਿੰਦੇ ਬੌਬੀ ਸਿੱਧੂ ਜੀ ਦੀ ਪ੍ਰਧਾਨ ਵਾਲੀ ਸਟੋਰੀ ਬਹੁਤ ਵਧੀਆ ਸੀ, ਅਗਲਾ ਪਾਰਟ ਵੀ ਆਊਗਾ ਜੀ, ਅਤੇ ਅਗਲਾ
ਪਾਰਟ 2
ਬਿਲਕੁਲ ਆਊਗਾ। ਪਾਰਟ 2 ਤਾਂ ਇਹ ਆ ਗਿਆ ਵੀ ਨਰਿੰਦਰ ਰਠੌਰ ਹੋਣੀ ਕੁਛ ਫੋਟੋਆਂ ਭੇਜੀਆਂ ਕੁਕੜੀਆਂ ਦੀਆਂ, ਕਹਿੰਦੇ ਇਹ ਪ੍ਰਧਾਨ ਸਾਹਿਬ ਦੀਆਂ ਗਰਲ ਫਰੈਂਡਸ ਨੇ, ਪ੍ਰਧਾਨ ਸਾਹਿਬ ਬੜੇ ਕੰਟਰੋਵਰਸ਼ਲ ਨੇ, ਅਤੇ ਕਹਿੰਦੇ ਵੀ ਜੇ ਬੌਬੀ ਜੀ ਨੂੰ ਕਹੋ ਵੀ ਜਿਹੜੀ ਪਸੰਦ ਹੈ ਉਹ ਰਿਸ਼ਤਾ ਕਰ ਦਿਉ ਪ੍ਰਧਾਨ ਸਾਹਿਬ, ਅਤੇ ਨਾਲੇ ਕਹਿੰਦੇ ਮੁਕੇਸ਼ ਅੰਬਾਨੀ ਦੇ ਕਹਿੰਦੇ ਵਿਆਹ ਦੇ ਨਾਲ ਨਾਲ ਇਹਨਾਂ ਦਾ ਵੀ ਵਿਆਹ ਕਰ ਦਿਉ।
ਅੱਛਾ ਵਿਆਹ ਏਦਾਂ ਕਰੇ ਮੈਂ ਮੁੱਕ ਜਾਵੇ ਛੇਤੀ
ਮੁੱਕ।
ਅਮਨਦੀਪ ਤੁਸੀਂ ਇੱਕ ਕਹਾਣੀ ਸੁਣਾ ਰਹੇ ਸੀ, ਕਹਾਣੀ ਨੀ ਇੱਕ ਗੱਲ ਸੁਣਾ ਰਹੇ ਸੀ ਕਿ ਪੰਜਾਬ ਦੇ ਵਿੱਚ ਐਵਰੇਜ ਸਾਲ ਦਾ ਜਿਹੜਾ 50-60 ਹਜ਼ਾਰ ਰੁਪਇਆ ਬਖਲਾ ਗਿਆ। ਮੈਂ ਕਿਹਾ ਵਿਆਹ ਸਸਤਾ ਹੀ ਬੜਾ, 50,000 ਵਿਆਹ ਹੋ ਰਿਹਾ। ਉਹ ਭਾਜੀ ਕਹਿੰਦੇ ਕਿੱਧਰ ਘੁੰਮਦੇ, 50,000 ਦੇ ਸ਼ਗਨ ਦੇਣੇ ਪੈਂਦੇ ਐਵਰੇਜ, ਅੱਬਰ ਤਾਂ ਲੱਖ ਨੂੰ ਟੱਪਦੇ ਆ ਇਹ।
ਐਵਰੇਜ ਮੈਂ ਐਵਰੇਜ ਗੱਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿੰਨੇ ਵਿਆਹ ਹੋ ਰਹੇ ਨੇ ਪਿੰਡਾਂ 'ਚ ਰਿਸ਼ਤੇਦਾਰੀਆਂ ਦੇ ਵਿੱਚ, ਵੀ ਉਹ ਜਿਹੜੇ ਕਾਰਡ 'ਚ ਪੈਸੇ ਪਾ ਕੇ ਦੇਈਦੇ ਆ, ਉੱਤੇ ਜਾਣ ਕੇ 500 ਵੀ ਚੱਲਦਾ ਆ ਆਮ, ਜੇ ਕੋਈ ਮਤਲਬ 500 ਤਾਂ ਮਿਨੀਮਮ ਹੀ ਆ, 500 ਦਾ ਨੋਟ, ਜੇ ਕੋਈ ਥੋੜਾ
ਲੈਂਦਾ ਇਹਨਾਂ ਨੇ ਮੋੜ ਦਿੰਦਾ ਕਹਿੰਦਾ ਕੋਲ ਹੀ ਰੱਖ ਲਾ।
ਹਾਂ ਜੇ ਕੋਈ ਥੋੜਾ ਜਿਹਾ ਜ਼ਿਆਦਾ ਮਤਲਬ ਨੇੜੇ ਆ ਤਾਂ ਉਹ 1100 ਆ, ਜੇ ਥੋੜ੍ਹੇ ਹੋਰ ਉੱਤੇ ਆ ਤਾਂ 2100 ਵੀ ਹੈਗਾ ਆ, ਹੈ ਨਾ। ਪਰ ਜੇ ਰਿਸ਼ਤੇਦਾਰੀ ਦੇ ਵਿੱਚ ਹੈ ਤਾਂ 5100 ਵੀ ਆ, 11 ਕਹਿ ਲਓ ਕਿ 11000 ਵੀ ਚੱਲਦਾ ਆ। ਸੋ ਬੜਾ ਮਤਲਬ ਅਲੱਗ ਅਲੱਗ ਜਿਹੜੇ ਸਨੈਰੀਓ ਆ। ਖੈਰ ਨਰਿੰਦਰ ਠੌਰ
ਇਹਨਾਂ ਤੱਥਾਂ ਦੇ ਆਧਾਰ ਤੇ ਹਰਨਾਮ ਸਿੰਘ ਜੀ ਹੁਣੀ ਆਪਣਾ ਖੋਲਿਆ ਸੀ ਨਾ ਆਨਲਾਈਨ ਮੈਰਿਜ, ਅੱਗੇ ਜਿਹੜੀ ਸਾਰੀ ਦੁਨੀਆਂ ਵਿੱਚ ਵਿਆਹ ਹੋਏ ਸੀਗੇ ਉਹ ਕਿੱਦਾਂ ਕਰਦੇ ਸੀ, ਉਹ ਇਸ ਬੇਸ ਤੇ ਹੀ ਸੀਗੇ ਵੀ ਕਿਹਨੂੰ ਕਿਹੜਾ ਖਾਣਾ ਦੇਣਾ ਕਿਹਨੂੰ ਕਿਹੜਾ ਖਾਣਾ ਦੇਣਾ। ਉਹ ਸ਼ਗਨ ਅਮਾਉਂਟ ਆਫ ਜਿਹੜੀ ਸ਼ਗਨ ਸੀਗੀ ਨਾ ਉਹ ਇੰਟਰਨੈਟ ਆਪੇ ਪਿਕ ਕਰ ਲੈਂਦਾ ਸੀ। ਇਹਨੇ 500 ਰੁਪਇਆ ਦਿੱਤਾ ਤਾਂ ਇਹਨੂੰ ਸਮੋਸੇ ਇਕੱਲੇ ਭੇਜਣੇ ਆ, ਇਹਨੇ 4000 ਦਿੱਤਾ ਤਾਂ ਫਿਰ ਉਹਨੂੰ ਨਾਲ ਅਧੀਆ ਵੀ ਭੇਜ ਦਿੰਦੇ ਸੀਗੇ। ਤੇ ਉਹ ਸਿਸਟਮ ਬਣਾਇਆ ਸੀਗਾ ਉਹਨੀ ਵੀ ਉਹ ਕਿੱਦਾਂ ਕਿੱਦਾਂ ਚੱਲਣਾ ਆ, ਜਿਹੜੀ ਸਿਸਟਮ ਇਹ ਵੀ ਕਰਦਾ ਸੀ ਸਕੈਨ ਕਰ ਲੈਂਦਾ ਸੀ ਕਿੱਥੇ ਬੈਠੇ ਆ, ਜਿਹਨਾਂ ਨੇ ਚੰਗੇ ਕੱਪੜੇ ਨੀ ਪਾਏ ਹੁੰਦੇ ਉਹਨੂੰ ਭੇਜਦੇ ਹੀ ਨੀ ਸੀ ਕੁਛ ਵੀ, ਉਹ ਵਿਆਹ 'ਚ ਸ਼ਾਮਿਲ ਹੀ ਨੀ ਹੁੰਦੇ ਸੀ। ਉਹ ਕੱਪੜੇ ਵੀ ਚੰਗੇ ਪਾ ਕੇ ਬੈਠਣਾ ਪੈਂਦਾ ਸੀ ਤਾਂ ਹੀ ਵਿਆਹ ਵਿੱਚ ਸ਼ਮੂਲੀਅਤ ਹੁੰਦੀ ਸੀ। ਕਿਸ ਵੇਲੇ ਰਿਕਾਰਡਿੰਗ ਤੁਹਾਡੇ ਕੋਲ ਅਗਰ ਹੋਏ ਤਾਂ ਅਮਦੀਪ ਕਿਸ ਵੇਲੇ ਦੁਬਾਰਾ ਸੁਣਾਓ,
ਦੁਬਾਰਾ ਸੁਣਾਵਾਂਗੇ। ਹਰਪ੍ਰੀਤ ਸਿੰਘ ਡਾਰਵਿਨ ਵਾਲੇ ਹੁਣ ਐਡਲੇਡ ਰਹਿ ਰਹੇ ਨੇ, ਉਹ ਵੀ ਸਾਡੇ ਨਾਲ ਸਾਂਝਾਂ ਪਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ। ਤੇ ਬੌਬੀ ਸਿੱਧੂ ਕਹਿੰਦੇ ਨੇ ਕਿ ਸਾਨੂੰ ਰਿਸ਼ਤਾ ਮਨਜ਼ੂਰ ਹੈ ਜੀ, ਉਹਨਾਂ ਨੂੰ ਕੀ ਹੈ ਮੁਕਤ ਦੀ ਕੁਕੜੀ ਮਿਲ, ਅੰਡੇ ਦੇਣ ਵਾਲੀ ਕੁਕੜੀ ਮਿਲ ਜਾਣੀ ਉਹਨਾਂ ਨੂੰ।
ਅੱਗੇ ਬੌਬੀ ਸਿੱਧੂ ਹੁਣੀ ਪ੍ਰੋਗਰਾਮ ਸ਼ੁੱਕਰਵਾਰ ਨੂੰ ਕਰਦੇ ਹੁੰਦੇ ਸੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵੇਰੇ, ਸ਼ਾਇਦ ਲਹਿਰਾ ਪ੍ਰੋਗਰਾਮ ਕਰਦੇ ਹੁੰਦੇ ਸੀ। ਇਹਦੇ ਵਿੱਚ ਕਈ ਵਾਰ ਬਿੱਲੀਆਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਹੁੰਦੇ ਸੀ, ਉਹਨਾਂ ਦੇ ਘਰ 'ਚ ਬਿੱਲੀਆਂ ਆਲੇ ਦੁਆਲੇ ਬਹੁਤ ਘੁੰਮਦੀਆਂ ਹੁੰਦੀਆਂ ਸੀ।
ਉਹ ਮਸਲੇ ਕਾਫੀ ਇਹਨਾਂ ਦੇ ਜਾਣੀ ਕਿ ਬਹੁਤ ਵੱਡੇ ਵੱਡੇ ਮਸਲੇ ਨੇ ਇੱਦਾਂ ਦੇ। ਤੇ ਆਪਣੇ ਇੱਕ ਨਾ ਨਰਿੰਦਰ ਰਾਠੌਰ ਉਹਨਾਂ ਨੇ ਤਸਵੀਰ ਭੇਜੀ ਮੂਲੀਆਂ ਦੀ, ਤੇ ਕਹਿੰਦੇ ਮੂਲੀਆਂ ਇਹਨਾਂ ਨੂੰ ਕਹਿੰਦੇ ਲੱਗ ਨਹੀਂ ਰਹੀਆਂ, ਹਨਾ। ਤੇ ਕੀ ਗੱਲ ਹੈ ਉਹ ਅਸਲ ਚ ਮੈਂ ਤੁਹਾਨੂੰ ਦੱਸਦਾ। ਹੁਣ ਆਪਾਂ ਜਿੱਦਾਂ ਮੂਲੀਆਂ, ਸ਼ਲਗਮਾਂ, ਗਾਜਰਾਂ ਵਗੈਰਾ,
ਮੂਲੀਆਂ ਇਹ ਉੱਪਰ ਲੱਗਦੇ ਹੁੰਦੇ ਕਿ ਥੱਲੇ ਧਰਤੀ ਦੇ ਪੈਦਾ ਹੁੰਦੇ ਆ
ਜੀ? ਨਾ ਇਹ ਉੱਪਰ ਲੱਗਦੇ ਆ, ਨਾ ਇਹ ਉੱਪਰ ਲੱਗਦੇ ਆ, ਨਾ ਇਹ ਧਰਤੀ ਦੇ ਮਿੱਟੀ ਦੇ ਵਿੱਚ ਲੱਗਦੇ ਆ। ਇਹ ਤੁਹਾਨੂੰ ਜੇ ਤੁਸੀਂ ਲੱਭਣੀ ਆ ਨਾ ਮੂਲੀ, ਤੁਸੀਂ ਤੁਹਾਨੂੰ ਸਿਰਫ ਇੱਕ ਜਗ੍ਹਾ ਲੱਭਣੀ ਆ, ਬੁਲਵਰਥ ਦੀ ਸ਼ੈਲਫ ਤੋਂ ਮਿਲਦੀ ਆ, ਹੋਰ ਕਿਤੋਂ ਨੀ ਇਹ ਲੱਗਦੀ।
ਅੱਜ ਕੱਲ ਤਾਂ ਬਿਲਕੁਲ ਏਦਾਂ ਹੀ, ਨਿਆਣਿਆਂ ਨੂੰ ਜਿਹੜਾ ਪਤਾ ਨੀ ਹੁੰਦਾ ਕਿ ਮੂਲੀਆਂ ਦਰਖਤ ਨੂੰ ਲੱਗਦੀਆਂ ਕਿ ਮੂਲੀਆਂ ਥੱਲਿਓ ਧਰਤੀ ਚ ਨਿਕਲਦੀਆਂ, ਬਿਲਕੁਲ ਉਹਨਾਂ ਨੂੰ ਪਤਾ ਨੀ ਹੈ।
ਇਹ ਨਾ ਮੈਂ ਤੁਹਾਨੂੰ ਦੱਸਦਾ ਇਹ ਕਿਉਂ ਨੀ, ਇਹ ਹਜੇ ਨਾ ਪੱਤੇ ਬਣਾ ਰਹੀਆਂ ਰਾਠੌਰ ਸਾਹਿਬ, ਹਜੇ ਥੋੜੀਆਂ ਛੋਟੀਆਂ ਨੇ, ਇਹਨੂੰ ਟਾਈਮ ਲੱਗੂਗਾ। ਇਹਨੂੰ ਨਾ ਅਸਲ ਦੇ ਵਿੱਚ ਅਸੀਂ ਇੱਦਾਂ ਕਰਦੇ ਹਾਂ ਕਿ ਪੱਤੇ ਨਿਕਲਣੇ ਸ਼ੁਰੂ ਹੋਏ ਨਾਲ ਮੂਲੀ ਵੀ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਸ਼ਲਗਮ, ਇੱਦਾਂ ਨਹੀਂ ਹੁੰਦੀ। ਪਹਿਲਾਂ ਇਹ ਆਪਣੇ ਪੱਤੇ ਬਣਾਉਂਦੇ ਨੇ ਫੁੱਲ ਸਾਈਜ਼ ਦੇ, ਉਸ ਤੋਂ ਵਿੱਚੋਂ ਉਹ ਤੋਂ ਬਾਅਦ ਫਿਰ ਇਹ ਉੱਥੋਂ ਖਾਣਾ ਲੈ ਕੇ ਫੋਟੋਸਿੰਥੇਸਿਸ ਕਰਕੇ ਤਾਂ ਫਿਰ ਨੀਚੇ ਸਟੋਰ ਕਰਨਾ ਸ਼ੁਰੂ ਕਰ ਦਿੰਦੀਆਂ। ਪਹਿਲਾਂ ਆਪ ਇਹ ਫੁੱਲ ਸਾਈਜ਼ ਦੇ ਹੁੰਦੇ ਨੇ ਪੱਤੇ, ਫਿਰ ਸਾਈਜ਼ ਬਣਦਾ ਨੀਚੇ ਫਰੂਟ ਦਾ। ਸੋ ਹਜੇ ਬਿਲਕੁਲ ਛੋਟੇ ਨੇ, ਅਤੇ ਤੁਸੀਂ ਦੇਖੋ ਜਦ ਇਹ ਥੋੜ੍ਹੇ ਵੱਡੇ ਹੋਣੇ ਆ ਤਾਂ ਥੱਲੇ ਸਾਈਜ਼ ਜਿਹੜਾ ਇਹਦਾ ਵਧਣਾ ਸ਼ੁਰੂ ਹੋ ਜਾਣਾ ਆ। ਇਹ ਜਿਹੜੀ ਟ੍ਰੈਡੀਸ਼ਨਲ ਬ੍ਰਾਂਡ ਮਤਲਬ ਸਪੀਸੀਜ਼ ਜਿਹੜੇ ਤੁਸੀਂ ਲਾਏ, ਕਹਿੰਦੇ ਬਸ ਜੜ੍ਹਾਂ ਹੀ ਨੇ। ਹਾਂਜੀ, ਇਹ ਜੜ੍ਹਾਂ ਹੀ ਹੌਲੀ ਹੌਲੀ ਵੱਡੀਆਂ ਸ਼ੁਰੂ ਹੋ ਜਾਣੀਆਂ ਜ਼ਿਆਦਾ ਦੇ। ਅਸਲ ਦੇ ਵਿੱਚ ਭਾਅ ਜੀ ਇੱਕ ਹੋਰ ਕੰਮ ਹੋ ਰਿਹਾ ਨਾ, ਇਹ ਤਾਂ ਨਹੀਂ ਵੱਧ ਰਹੇ ਮੂਲੀਆਂ ਗਾਜਰਾਂ ਤਾਂ ਨਹੀਂ ਬਹੁਤੀਆਂ ਹਜੇ ਵੱਧ ਰਹੀਆਂ, ਸੂਰਜ ਨੇ ਨਿਕਲ ਲਿਆ ਕਿਉਂਕਿ ਪਿਛਲੇ ਐਤਕੀ ਸਰਦੀਆਂ ਨੂੰ ਮੀਂਹ ਕਾਫੀ ਪਏ ਨੇ, ਬੱਦਲਾਂ ਦਾ ਕਵਰ ਕਾਫੀ ਰਿਹਾ, ਇਸ ਕਰਕੇ ਉਹ ਹੁਣ ਜਦ ਧੁੱਪਾਂ ਲੱਗਣਗੀਆਂ ਤੁਸੀਂ ਦੇਖਿਓ ਫਿਰ ਇਹਨਾਂ ਦੇ ਸਾਈਜ਼ ਬਣਨਗੇ। ਹਜੇ ਅਰਲੀ ਆ, ਥੋੜ੍ਹਾ ਜਿਹਾ ਇੰਤਜ਼ਾਰ ਕਰੋ। ਅਤੇ ਬੌਬੀ ਸਿੱਧੂ ਨੇ ਵੀ ਕਹਿਤਾ ਵੀ ਗਲਤ ਸੁਨੇਹਾ ਪੜ ਹੋ ਗਿਆ, ਸਾਨੂੰ ਮਨਜ਼ੂਰ ਨਹੀਂ ਹੈਗਾ ਰਿਸ਼ਤਾ।
ਅੱਛਾ ਜੀ।
ਹਾਂ, ਰਿਸ਼ਤਾ ਉਹ ਪ੍ਰਧਾਨ ਦਾ ਰਿਸ਼ਤਾ ਜਿਹੜਾ ਮੁੰਡੇ ਵਾਲਿਆਂ ਨੂੰ ਮਨਜ਼ੂਰ ਨਹੀਂ, ਇਸ ਕਰਕੇ ਰਹਿਣੇ ਦਿਓ। ਖੈਰ, ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਕੁਛ ਹੋਰ ਮੁੱਦਿਆਂ ਨਾਲ ਜੁੜਾਂਗੇ, ਗੱਲਾਂ ਬਾਤਾਂ ਕਰਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ, ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ 'ਚੋਂ ਮਿਲ 'ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਅਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ 9:22 ਘੜੀ ਦੇ ਉੱਤੇ ਹੋ ਗਏ ਨੇ। ਦਿਨ ਐਤਵਾਰ 21 July 2024 ਤੇ ਮੇਰੇ ਨਾਲ ਸਿਡਨੀ ਤੋਂ ਜੁੜੇ ਹੋਏ ਨੇ ਅਮਰੀਕ ਸਿੰਘ ਫਲੋਰਾ, ਜਿਨ੍ਹਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਹਲਕੀਆਂ ਫੁਲਕੀਆਂ ਵੀ ਕਰ ਰਹੇ ਹਾਂ, ਸ਼ੁਕਲ ਦੀਆਂ ਕੁਛ ਨੌਲੇਜ ਦੀਆਂ ਵੀ ਕਰ ਰਹੇ ਹਾਂ। ਅਮਰੀਕ ਭਾਅ ਜੀ, 2-3 ਮੁੱਦੇ ਆ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਆ, ਤੁਸੀਂ ਪ੍ਰੋਮਿਸ ਕੀਤਾ ਸੀ
ਜੀ,
ਤੇ ਉਹ ਆਪਾਂ
ਦਿਲ ਵਾਲੀ।
ਹਾਂਜੀ
ਅਮਰੀਕ, ਮੈਂ ਇੱਕ ਤਾਂ ਪਾਪੂਲੇਸ਼ਨ ਦਾ ਮੁੱਦਾ, ਇੱਕ ਬੜੀ ਸਮੱਸਿਆ ਵੀ ਆ ਰਹੀ ਹੈ, ਖੁਸ਼ੀ ਦੀ ਵੀ ਗੱਲ ਆ ਤੇ ਨਾ ਖੁਸ਼ੀ ਦੀ ਵੀ ਗੱਲ ਆ, ਉਹ ਡਿਸਕਸ਼ਨ ਕਰ ਲਈ ਆ ਕਿ ਭਵਿੱਖ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਕਿੱਦਾਂ ਦੀ ਹੋਊਗੀ, ਨਾ ਉਹਦਾ ਸਾਈਜ਼ ਕਿੱਦਾਂ ਦਾ ਹੋਊਗਾ, ਉਹਦਾ ਸਟਰਕਚਰ ਕਿੱਦਾਂ ਦਾ ਹੋਊਗਾ, ਉਹਦਾ ਦਾਇਰਾ ਕਿੱਦਾਂ ਦਾ ਹੋਊਗਾ, ਇਹਦੇ ਬਾਰੇ ਵੀ ਗੱਲ ਕਰਨੀ ਅੱਜ
ਜੀ। ਇਹ ਗੱਲਾਂ, ਇਹ ਗੱਲ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਡੇ ਨਾਲ ਇੱਕ ਮੇਰੇ ਦਿਲ 'ਚ ਅਟਕੀ ਹੋਈ ਹੈ ਮੇਰੇ ਮੂਹਰੇ ਡਾਕਟਰ ਗੁਰਨਾਮ ਸਿੰਘ ਧੀਰ ਦੀ ਨਾ ਕਿਤਾਬ ਪਈ ਆ ਤੇ ਮੈਂ ਪੜ੍ਹਦਾ ਹੁੰਦਾ ਇਹ, ਕਿਉਂਕਿ ਕੋਮੇਡੀਅਨ ਚਾਚਾ ਚੰਡੀਗੜ੍ਹੀ ਆ, ਇਹ ਲਿਖਦੇ ਹੁੰਦੇ ਸੀ ਬੜੇ ਆਲਾ ਦਰਜੇ ਦੇ, ਇਹਨਾਂ ਨੇ PhD ਕੀਤੀ ਸੀ ਜੀ ਕੋਮੇਡੀ ਦੇ ਵਿੱਚ ਤੇ ਹਾਂ, ਉਹ ਨਾ ਉਹਨਾਂ ਦੀ ਇੱਕ ਕਿਤਾਬ ਹੈ, ਉਹਦੇ ਵਿੱਚ ਇੱਕ ਨਾ ਲੀਡਰ ਭਾਸ਼ਣ ਦੇ ਰਿਹਾ ਇਲੈਕਸ਼ਨ ਦੇ ਵਿੱਚ ਤੇ ਉਹ ਨਾ ਕਹਿੰਦਾ ਆ, ਉਹ ਪਹਿਲਾਂ ਤਾਂ ਬੜੀ ਮਤਲਬ ਇਹ ਐਂਡ ਦੇ ਤੁਹਾਨੂੰ ਗੱਲ ਸੁਣਾਉਣਾ, ਬੜੇ ਉਹਨਾਂ ਨੇ ਮਤਲਬ ਓਪੋਜੀਸ਼ਨ ਦੇ ਪੱਚਰੇ ਉਧੇੜੇ ਤੇ ਉਹ ਫਿਰ ਐਂਡ ਦੇ ਵਿੱਚ ਕਹਿੰਦਾ ਆ, ਕਹਿੰਦਾ ਬਿਹਤਰ ਇਹੋ ਹੈ ਕਿ ਮੈਂ ਆਪਣੇ ਵਿਰੋਧੀ ਉਮੀਦਵਾਰਾਂ ਬਾਰੇ ਕੁਛ ਨਾ ਕਹਾਂ, ਸਾਰਾ ਕੁਛ ਉਧੇੜ ਕੇ ਹੈ ਨਾ, ਅਤੇ ਇਨ ਦਾ ਐਂਡ ਫਿਰ ਉਹ ਇਹ ਬਿਆਨ ਦਿੰਦਾ, ਕਹਿੰਦਾ ਜਨਤਾ ਆਪਣੇ ਤੁੱਛ ਸੇਵਕ ਨੂੰ ਜਾਣਦੀ ਹੈ ਅਤੇ ਤੁੱਛ ਸੇਵਕ ਜਨਤਾ ਨੂੰ ਜਾਣਦਾ ਹੈ, ਜਨਤਾ ਸਾਹਿਬਾਂ ਹੈ ਅਤੇ ਤੁੱਛ ਸੇਵਕ ਮਿਰਜ਼ਾ, ਇਲੈਕਸ਼ਨਾਂ ਦੀ ਬੱਕੀ ਤੁਹਾਡੇ ਸਾਹਮਣੇ ਹੈ, ਕਿਰਪਾ ਕਰਕੇ ਛਾਲ ਮਾਰੋ ਅਤੇ ਮੇਰੀ ਬੱਕੀ 'ਤੇ ਚੜ੍ਹ ਜਾਵੋ, ਮੰਜ਼ਿਲ 'ਤੇ ਪਹੁੰਚਾ ਦੇਣਾ ਮੇਰਾ ਕੰਮ ਰਿਹਾ, ਯਾਦ ਰੱਖੋ ਮੇਰਾ ਚੋਣ ਨਿਸ਼ਾਨ ਹੈ ਘੋੜੀ, ਤੁੱਛ ਸੇਵਕ ਦੀ ਘੋੜੀ ਜਨਤਾ ਦੀ ਘੋੜੀ ਹੈ, ਕਹਿੰਦਾ ਮੈਂ ਮਿਰਜ਼ਾ ਹਾਂ ਅਤੇ ਤੁਸੀਂ ਸਾਹਿਬਾਂ, ਅਤੇ ਚੜ੍ਹ ਜਾਓ ਕਹਿੰਦਾ ਮੇਰੇ ਕਹਿੰਦਾ ਘੋੜੀ ਦੇ ਉੱਤੇ। ਸੋ ਇਹ ਇੱਕ ਬਹੁਤ ਹੀ ਮਤਲਬ ਵਿਅੰਗਮਈ ਪਾਠ ਤੁਹਾਨੂੰ ਸੁਣਾਇਆ। ਸੋ ਅਮਰੀਕ ਭਾਅ ਜੀ, ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਘਰ ਜੋ ਆਪਣੇ ਦੋਹਤੇ ਪੋਤੇ ਆਉਂਦੇ ਨੇ ਉਹਨਾਂ ਦੀ ਗੱਲ ਤੁਸੀਂ ਸੁਣਾ ਰਹੇ ਸੀ, ਉਹ ਸਾਂਝੀ ਕਰੋ ਜੀ।
ਅਮਰਦੀਪ, ਮੈਂ ਨਾ ਅੱਜ ਇੱਕ ਤਾਂ ਆਵਾਜ਼ ਟੁੱਟ ਕੇ ਆ ਰਹੀ ਮੈਨੂੰ, ਕਈ ਵਾਰੀ ਸ਼ਾਇਦ ਮੇਰੇ ਫੋਨ 'ਚ ਕੋਈ ਨੁਕਸ ਹੋਵੇ, ਸ਼ਾਇਦ ਸਰੋਤਿਆਂ ਨੂੰ ਆਵਾਜ਼ ਨਹੀਂ ਵੀ ਆਈ, ਤੁਹਾਡੀ ਕਹਾਣੀ ਪੂਰੀ ਨਹੀਂ ਮਿਲੀ।
ਤੁਹਾਡੀ ਬਿਲਕੁਲ ਸਹੀ ਆ ਰਹੀ ਆਵਾਜ਼, ਨਹੀਂ ਤੁਹਾਡੀ ਆਵਾਜ਼ ਇੱਧਰ ਬਿਲਕੁਲ ਸਹੀ ਆ ਰਹੀ ਆ ਤੇ ਔਨ 에ਅਰ ਵੀ ਜਾ ਰਹੀ ਆ, ਪੁਸ਼ਟੀ ਹੋ ਰਹੀ ਆ।
ਤੇ ਮੈਂ ਨਾ ਅੱਜ ਇੱਥੇ ਸਕੇਜੂਲ ਬਣਾ ਲਈਦਾ, ਸ਼ਡਿਊਲ ਬਣਾ ਲਈਦਾ ਅੱਜ ਕੀ ਕੀ ਕਰਨਾ ਹੈ ਨਾ, ਤੇ ਕੱਲ ਤੋਂ ਸਕੂਲ ਚਾਲੂ ਹੋਣੇ ਆ, ਸਕੂਲ ਕੱਲ ਨੂੰ ਪੜ੍ਹਾਉਣ ਵੀ ਜਾਣਾ ਪੈਣਾ ਆ। ਚਲੋ ਉਹ ਤਾਂ ਕੰਮ ਹੈ ਆਪਣਾ, ਉਹ ਜਾਣਾ ਜਾਣਾ ਆ। ਤੇ ਮੈਂ ਸੋਚ ਰਿਹਾ ਸੀ ਤੇ ਸਾਡੇ ਦੋਤੇ ਦੋਤੀਆਂ ਆਏ ਹੋ ਆ ਇੱਥੇ, ਦੋਤਾ ਇੱਕ ਦੋਤੀ ਆ, ਦੋਏ ਆਏ ਹੋ ਆ ਇੱਥੇ, ਉਹ ਕਾਫੀ ਇੱਧਰ ਉੱਧਰ ਘੁੰਮ ਰਹੇ ਆ। ਤੇ ਨਾਨਕੇ ਤਾਂ ਆਉਂਦੇ ਰਹਿੰਦੇ ਉਹ, ਨਾਨਕੇ ਅੰਦਰ ਬੜਾ ਖੁਸ਼ ਹੋ ਕੇ ਆਉਂਦੇ ਆ। ਤੇ ਅੱਜ ਮੈਂ ਸੋਚ ਰਿਹਾ ਸੀ ਵੀ ਮੈਂ ਕਰਨਾ ਕੀ ਕੀ ਆ। ਸਭ ਤੋਂ ਪਹਿਲਾਂ ਮੈਂ ਕਿਹਾ ਵੀ ਇਸ ਪ੍ਰੋਗਰਾਮ ਤੋਂ ਬਾਅਦ ਨਾ ਲਿਵਰਪੂਲ ਜਾ ਕੇ ਆਪਣੇ ਬਾਲ ਕਟਾਉਣੇ ਆ ਤੇ ਕਟਿੰਗ ਕਰਾਉਣੀ ਆ।
ਅੱਛਾ,
ਉਹ ਕਈ ਚਿਰ ਮੇਰਾ ਦੋਤਾ ਦੋਤੀ ਮੇਰੇ ਨਾਲ ਦੇਖਦੇ ਰਹੇ ਕਈ ਚਿਰ।
ਅੱਛਾ,
ਉਹ ਚੋਕਲੇਟ ਖਾਂਦੇ ਖਾਂਦੇ ਹਟ ਗਏ, ਉਹ ਮੇਰੇ ਸਿਰ ਨਾਲ ਹੀ ਦੇਖੀ ਗਏ ਜਿਸਲੇ ਮੈਂ ਕਿਹਾ ਮੈਂ ਕਟਿੰਗ ਕਰਾਉਣ ਜਾਣਾ ਆ।
ਤੁਸੀਂ ਇਕਨੋਮਿਸਟ ਹੋ, ਪੈਸੇ ਵਾਲੇ ਬੰਦੇ ਹੋ, ਲਾਲਿਆਂ ਦੇ ਤੁਹਾਨੂੰ ਪਤਾ ਹੀ ਆ, ਜਿਹੜੇ ਪੈਸੇ ਵਾਲੇ ਹੁੰਦੇ ਉਹਨਾਂ ਦੇ ਸਿਰ ਤੇ ਬਾਲ ਕਿੱਥੇ ਹੁੰਦੇ ਆ, ਤੇ ਉਹ ਜਿਹੜੇ ਬਾਲ ਕਟਾਉਣ ਜਾਣਾ ਨਾ ਜਾਂ ਹੋਰ, ਉਹ ਤਾਂ ਇੱਕ ਮਤਲਬ ਚੋਜਾਂ ਨੇ ਅਮੀਰ ਬੰਦਿਆਂ ਦੀਆਂ, ਬਾਲ ਉੱਤੇ ਸਿਰ ਤੇ ਉਹਨਾਂ ਦੇ ਕਿੱਥੇ ਹੁੰਦੇ ਆ। ਤੇ ਚਲੋ
ਅਮਨਦੀਪ, ਅਮਨਦੀਪ ਸਦਾਮੇ ਨੂੰ ਇੰਨਾ ਉੱਪਰ ਨਾ ਚਾੜੋ ਵੀ ਸਮਾਨ ਤੋਂ ਪੇ ਥੱਲੇ ਨਾ ਆਵੇ, ਕਮਾਲ ਕਰਦੇ ਸੀ।
ਸੀਟ ਬੈਲਟ ਲਾ ਲਓ, ਸੀਟ ਬੈਲਟ। ਤੇ ਚਲੋ ਭਾਜੀ, ਉਸ ਤੋਂ ਅੱਗੇ ਚੱਲਦੇ ਹਾਂ ਹੁਣ ਪਾਪੂਲੇਸ਼ਨ ਦਾ। ਸੱਚ ਇੱਕ ਡੇਂਗੂ ਦਾ ਵੀ ਤੁਸੀਂ ਕਹਿੰਦੇ ਸੀਗੇ ਕੋਈ ਪ੍ਰੋਬਲਮ ਆ ਰਹੀ ਹੈ।
ਹਾਂਜੀ 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 ਅਮਨਦੀਪ, ਤੁਸੀਂ ਅੱਜ ਪ੍ਰਵਚਨ ਅੱਜ ਕਰ ਰਹੇ ਸੀ ਕਿ ਕਿੱਕਰਾਂ ਨੀ ਲਾਣੀਆਂ ਚਾਹੀਦੀਆਂ, ਕਿੱਕਰਾਂ ਜਿੱਦਾਂ, ਉਹ ਤਾਂ ਗੁਰਬਾਣੀ ਦੀ ਤੁਸੀਂ ਕੰਟੈਕਸਟ ਦੇ ਰਹੇ ਸੀ, ਉਹ ਤੋਂ ਹਟ ਕੇ ਗੱਲ ਕਰਦੇ ਹਾਂ ਕਿ ਅਮਨਦੀਪ, ਜਿਹਨਾਂ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਡੇਂਗੂ ਹੁੰਦਾ ਹੈ ਨਾ, ਡੇਂਗੂ ਹੁੰਦਾ ਆ ਉਹਨਾਂ ਇਲਾਕਿਆਂ ਦੇ ਵਿੱਚ ਕਿੱਕਰਾਂ ਦੀ ਬਹੁਤ ਘਾਟ ਹੁੰਦੀ ਆ, ਕਿੱਕਰਾਂ ਦੀ ਬਹੁਤ ਘਾਟ ਹੁੰਦੀ, ਕੰਡੇਦਾਰ ਜਿਹੜੇ ਝਾੜੀਆਂ ਉਹਨਾਂ ਦੀ ਬਹੁਤ ਘਾਟ ਹੁੰਦੀ ਆ, ਤਾਂ ਉੱਥੇ ਜ਼ਿਆਦਾ ਡੇਂਗੂ ਹੁੰਦਾ ਆ।
ਡੇਂਗੂ ਤੁਹਾਨੂੰ
ਪਤਾ ਕੀ ਬਿਮਾਰੀ ਆ?
ਇਹ ਖੋਜ ਕਿਨ ਕੀਤੀ ਆ, ਕਿੱਥੋਂ ਲਿਆਂਦੇ ਅੰਕੜੇ?
ਨਹੀਂ ਖੋਜ ਨਹੀਂ ਕੀਤੀ, ਕਈ ਵਾਰੀ ਚੀਜ਼ਾਂ ਬਣਾਉਣੀਆਂ ਵੀ ਪੈਂਦੀਆਂ।
ਆਪੇ ਗਿਆਨ ਬਣਾ ਲਿਆ?
ਨਹੀਂ ਗਿਆਨ ਨਹੀਂ ਬਣਾਇਆ, ਗਿਆਨ ਇੱਦਾਂ ਹੀ ਬਣਦਾ, ਗਿਆਨ ਕਿੱਥੋਂ ਬਣਦਾ? ਗਿਆਨ ਤਾਂ ਸੋਚ ਸਾਚ ਕੇ ਜਿਸ ਵਿੱਚ ਤੁਹਾਡੇ ਪ੍ਰਵਚਨ ਹੋਏ, ਉਹ ਤਾਂ ਤੁਸੀਂ ਗੁਰਬਾਣੀ ਦੀ ਟੁੱਕ ਦੇ ਰਹੇ ਸੀ ਨਾ, ਤੇ ਚੰਗੇ ਕੰਮ ਕਰੋ ਤੇ ਚੰਗਾ ਫਲ ਮਿਲੂਗਾ। ਉਹਨਾਂ ਨੇ ਤਾਂ ਐਗਜ਼ਾਮਪਲ ਦਿੱਤੀ ਸੀ ਉਹ ਕਿੱਕਰਾਂ ਵਾਲੀ, ਵੀ ਜੇ ਕੰਡੇ ਬੀਜੂਗੇ ਤਾਂ ਤੁਹਾਨੂੰ ਕੰਡੇ ਮੋਹਰੇ ਮਿਲਣੇ ਆ। ਤੇ ਮੈਂ ਇਸ ਕੰਟੈਕਸਟ ਤੋਂ ਹਟ ਕੇ ਗੱਲ ਕਰਦਾ ਕਿ ਜਿੱਦਾਂ ਡੇਂਗੂ ਦੀ ਜਿਹੜੀ ਬਿਮਾਰੀ ਆ, ਇਹ ਉਹਨਾਂ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਜਿੱਥੇ ਕੰਡੇਦਾਰ ਜਿਹੜੀਆਂ ਝਾੜੀਆਂ ਨਹੀਂ ਹੁੰਦੀਆਂ। ਉਹਦਾ ਕਾਰਨ ਇਹ ਹੁੰਦਾ, ਜਿਹੜੀਆਂ ਬੱਕਰੀਆਂ ਆ ਨਾ, ਜਿਹੜੀਆਂ ਬੱਕਰੀਆਂ ਆ ਉਹ ਉੱਥੇ ਜ਼ਿਆਦਾ ਵੱਧਦੀਆਂ ਫੁੱਲਦੀਆਂ ਆ ਜਿੱਥੇ ਝਾੜੀਦਾਰ ਕੰਡੇਦਾਰ ਦਰਖਤ ਹੋਣ। ਹੁਣ ਤੁਹਾਨੂੰ ਪਤਾ ਵੀ ਜੇ ਡੇਂਗੂ ਜਿਹੜਾ ਬੱਕਰੀਆਂ ਦੇ ਦੁੱਧ ਨਾਲ ਹਟਦਾ, ਜੇ ਬੱਕਰੀਆਂ ਨਾ ਕਿਸੇ ਇਲਾਕੇ ਚ ਹੋਊਗੀਆਂ ਫਿਰ ਡੇਂਗੂ ਤਾਂ ਉੱਥੇ ਹੋਣਾ ਹੀ ਹੋਣਾ ਆ। ਇਹਦਾ ਜਿਹੜਾ ਕਾਰਨ ਇਹ ਆ, ਕਿੱਕਰਾਂ ਦਾ ਨਾ ਹੋਣਾ ਅਤੇ ਝਾੜੀ ਜਿਹੜੀਆਂ ਝਾੜੀਦਾਰ ਜਿਹੜੇ ਸੂਲਾਂ ਵਾਲੇ ਜਿਹੜੇ ਦਰਖਤ ਹੁੰਦੇ ਉਹਨਾਂ ਦਾ ਨਾ ਹੋਣਾ, ਤੇ ਉਹਨਾਂ ਦੇ ਨਾਲ ਜਿਹੜੀ ਬੱਕਰੀਆਂ ਦੀ ਪਾਪੂਲੇਸ਼ਨ ਘੱਟ ਜਾਂਦੀ ਆ, ਇਸ ਕਰਕੇ ਬੱਕਰੀ ਦਾ ਦੁੱਧ ਉੱਥੇ ਅਵੇਲੇਬਲ ਨਹੀਂ ਹੁੰਦਾ। ਇਹ ਜਿਹੜਾ ਡੇਂਗੂ ਹਟਦਾ ਬੱਕਰੀ ਦਾ ਦੁੱਧ ਨਾ ਹੀ ਆ। ਤੁਹਾਨੂੰ ਪਤਾ ਬੱਕਰੀ ਦਾ ਦੁੱਧ 2000 ਰੁਪਏ ਦਾ ਕਿਲੋ ਵੀ ਵਿਕ ਜਾਂਦਾ ਕਿਸ ਵੇਲੇ ਜਿਹੜੇ ਡੇਂਗੂ ਹੋਇਆ ਹੁੰਦਾ।
ਹਾਂਜੀ,
ਅਗਲਾ ਕਹਿੰਦਾ ਤੁਸੀਂ 4000 ਵੀ ਲੈ ਲਾ, ਮੇਰਾ ਡੇਂਗੂ ਹਟਾ।
ਮੈਂ ਨਾ ਡਾਕਟਰ ਸਾਹਿਬ, ਮੈਂ ਡਾਕਟਰ ਸੇਠੀ ਸਾਹਿਬ ਨਾਲ ਗੱਲ ਕਰ ਰਿਹਾ ਸੀ, ਮੈਂ ਦਵਾਈ ਲੈਣ ਗਿਆ, ਮੈਂ ਕਿਹਾ ਇੱਦਾਂ ਇੱਦਾਂ ਗੱਲ ਹੈ। ਉਹਨਾਂ ਦਾ ਆਨਸਰ ਪਤਾ ਕੀ ਸੀ ਡਾਕਟਰ ਸੇਠੀ ਸਾਹਿਬ? ਇਟਸ ਆਲ ਬੁਲਸ਼ਿਟ ਕਹਿੰਦਾ। ਮੈਂ ਕਿਹਾ ਤੁਸੀਂ
ਜਿਹੜੀ ਮੈਂ ਕਹਾਣੀ ਸੁਣਾਈ ਹੈ ਬੁਲਸ਼ਿਟ ਹੈ?
ਨਹੀਂ, ਇਹ ਬੁਲਸ਼ਿਟ ਨਹੀਂ ਹੈਗੀ। ਮੈਂ ਕਿਹਾ ਡਾਕਟਰ, ਮੈਂ ਉਹਨਾਂ ਨੂੰ ਵੀ ਇਹੀ ਜਵਾਬ ਦਿੱਤਾ ਸੀ, ਤੁਹਾਨੂੰ ਵੀ ਇਹੀ ਦੇ ਰਿਹਾ। ਮੈਂ ਕਿਹਾ ਇਟਸ ਨੋਟ ਅ ਬੁਲਸ਼ਿਟ, ਇਟਸ ਅ ਗੋਟ ਸ਼ਿਟ। ਇਹ ਗੋਟ ਸ਼ਿਟ ਹੈ, ਇਸ ਕਰਕੇ ਤੁਸੀਂ ਹੈ ਨਾ, ਚਲੋ
ਇਹ ਮਿੰਗਣਾ ਵਾਲੀ ਆ,
ਮਿੰਗਣਾ ਵਾਲੀ ਆ, ਐਵੇਂ ਮਿੰਗਣਾ ਨਾ ਪਾਓ, ਹੈ ਨਾ। ਉਹ ਨਹੀਂ ਗੱਲ ਦੇਖੋ, ਹਰ ਚੀਜ਼ ਦੀ ਦੇਖੋ, ਡੇਂਗੂ ਬਾਰੇ ਤੁਹਾਨੂੰ ਥੋੜ੍ਹੀ ਜਾਣਕਾਰੀ ਦੇ ਦਈਏ। ਡੇਂਗੂ ਦੇ ਸੰਬੰਧ ਦੇ ਵਿੱਚ ਨਾ, ਸ਼ਹਿਰਾਂ ਦੇ ਵਿੱਚ ਸਪਰੇ ਹੁੰਦੇ ਨੇ, ਸਪਰੇ ਕਰਦੇ ਨੇ ਮਸ਼ੀਨਾਂ, ਜਿੱਦਾਂ ਆਪਣੇ ਹੁੰਦੀਆਂ ਢੋਲੀਆਂ ਵੀ ਹੁੰਦੀਆਂ, ਗੱਡੀ ਦੇ ਮਗਰ ਵਾਲੀ ਵੀ ਹੈਗੀ ਆ ਜਿੱਦਾਂ ਟਰੈਕਟਰ ਪਿੱਛੇ, ਅਤੇ ਉਹ ਤੀਜੇ ਚੌਥੇ ਹਫ਼ਤੇ ਤੀਜੇ ਹਫ਼ਤੇ ਕਰਦੇ ਜਾਂਦੇ ਸਾਰੀਆਂ ਗਲੀਆਂ, ਸ਼ਾਮ ਨੂੰ ਧੂੜ ਪੱਟੀ ਹੁੰਦੀ ਉਹਨਾਂ ਨੂੰ, ਗੂੰ ਗੂੰ ਹੁੰਦੀ ਆ, ਅਤੇ ਸਾਰੇ ਅੰਦਰ ਬੰਦ ਕਰਦੇ। ਉਹਦੇ ਨਾਲ ਕੀ ਆ ਵੀ ਜਿਹੜਾ ਨਾਲੀਆਂ ਨੂਲੀਆਂ 'ਚ ਜਿੱਥੇ ਪਾਣੀ ਖੜ੍ਹਦਾ ਉੱਥੇ ਸਾਰੇ ਨਾ ਡੇਂਗੂ ਪਲਦਾ, ਉਹ ਮਰ ਜਾਂਦਾ, ਵਧੀਆ ਗੱਲ ਹੈ। ਅਤੇ ਇਹਦੇ ਨਾਲ ਮੱਛਰ ਵੀ ਮਰਦਾ ਆ, ਅਤੇ ਲੋਕ ਵੀ ਘਰਾਂ ਦੇ ਵਿੱਚ ਫਿਰ ਗਾਰਡਨਾਂ ਗੁਰਡਨਾਂ ਦੇ ਵਿੱਚ ਨਾ ਸਪਰੇ ਕਰਵਾਉਂਦੇ ਨੇ ਅੱਗੇ DDT ਦਾ, ਹੁਣ ਲੋਕ ਆਪ ਕਰਵਾਉਂਦੇ, ਮੱਛਰ ਬਹੁਤ ਘੱਟ ਹੈ ਅੱਗੇ ਨਾਲੋਂ ਕੰਪੈਰੇਟਿਵਲੀ। ਪਰ ਹੁਣ ਪਿੰਡਾਂ ਦੇ ਵਿੱਚ ਵੀ ਡਿਪਾਰਟਮੈਂਟ ਵਾਲੇ ਆਉਂਦੇ ਨੇ, ਅਤੇ ਉਹ ਤੀਜੇ ਚੌਥੇ ਹਫ਼ਤੇ ਹਰੇਕ, ਮੈਂ ਭਾਅ ਜੀ ਤੁਸੀਂ ਹੈਰਾਨ ਰਹਿ ਜੂੰਗੇ, ਮਤਲਬ ਉਹ ਚੈੱਕ ਕਰਦੇ ਨੇ। ਉਹ ਸਾਡੇ ਘਰ ਜਿੱਦਾਂ ਹੁਣ ਬਣ ਰਿਹਾ ਸੀ ਕੰਸਟਰਕਸ਼ਨ ਸਾਈਟ ਸੀਗਾ, ਉੱਤੇ ਇੱਕ ਨਾ ਮੈਂ ਡਰੰਮ ਰੱਖਿਆ ਹੋਇਆ ਸੀ ਸਾਈਡ ਦੇ ਉੱਤੇ ਟੇਢਾ ਕੀਤਾ, ਉਹਦੇ 'ਚ ਕਿਤੇ ਮੀਂਹ ਪੈ ਕੇ ਪਾਣੀ ਪੈ ਗਿਆ, ਅਤੇ ਮੈਂ ਛੱਤ ਦੇ ਉੱਤੇ ਕੰਮ ਕਰਵਾ ਰਿਹਾ ਸੀ, ਅਤੇ ਨੀਚੇ ਉਹ ਕਹਿੰਦੇ ਆਇਓ ਜ਼ਰਾ ਨੀਚੇ ਨੂੰ। ਮੈਂ ਨੀਚੇ ਦੇਖਿਆ ਅਤੇ ਇੱਕ ਬੰਦਾ ਢੋਲੀ ਲਿਆ ਕੇ ਖੜ੍ਹਾ, ਅਤੇ ਇੱਕ ਲੜਕੀ ਮੁਟਿਆਰ, ਉਹਨੇ ਫਾਈਲ ਫੜੀ ਉਹ, ਅਤੇ ਨਾਲ ਉਹਦੇ ਇੱਕ ਅਸਿਸਟੈਂਟ, ਅਤੇ ਉਹ ਮੈਂ ਕਿਹਾ ਹਾਂਜੀ, ਕਹਿੰਦੇ ਜੀ ਤੁਹਾਡੇ ਨਾ ਇਹ ਪਾਣੀ ਖੜ੍ਹਾ ਡਰੰਮ ਦੇ ਵਿੱਚ, ਅਤੇ ਇਹ ਤੁਸੀਂ ਰੱਖ ਨਹੀਂ ਸਕਦੇ ਹੈਗੇ, ਅਸੀਂ ਤੁਹਾਨੂੰ ਫਾਈਨ ਕਰ ਸਕਦੇ ਹਾਂ। ਮੈਂ ਕਿਹਾ ਅੱਛਾ ਜੀ, ਅਤੇ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ, ਮੈਂ ਕਿ ਤੁਸੀਂ ਹੈ ਕੌਣ ਹੋ? ਕਹਿੰਦੇ ਅਸੀਂ ਹੈਲਥ ਡਿਪਾਰਟਮੈਂਟ ਤੋਂ ਹਾਂ, ਅਸੀਂ ਕਹਿੰਦੇ ਸਾਰੇ ਇੰਸਪੈਕਸ਼ਨਸ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ ਕਿਤੇ ਵੀ ਹੈਗਾ ਕੋਈ ਜਿੱਥੇ ਮਾਹੌਲ ਬਣਦਾ ਆ ਇਹੋ ਜਿਹਾ ਵੀ ਡੇਂਗੂ ਪੈਦਾ ਹੋ ਜਾਵੇ ਘਰਾਂ ਦੇ ਵਿੱਚ ਜਾਂ ਹੋਰ ਨਾਲੀਆਂ 'ਚ, ਅਤੇ ਅਸੀਂ ਕਹਿੰਦੇ ਉੱਥੇ ਜਾ ਕੇ ਉਹਨੂੰ ਕਲੀਅਰ ਕਰਵਾਉਂਦੇ ਹਾਂ, ਘਰਾਂ ਦੀ ਇੰਸਪੈਕਸ਼ਨ ਵੀ ਕਰ ਸਕਦੇ ਹਾਂ। ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਇਹਨੂੰ ਚੁਕਾ ਦਿੰਦੇ ਹਾਂ। ਕਹਿੰਦੀ ਫਿਲਹਾਲ ਅਸੀਂ ਸਪਰੇਅ ਪਾਤਾ, ਤੁਸੀਂ ਇਹਨੂੰ ਚੁਕਵਾ ਦਿਓ। ਮੈਂ ਕਿਹਾ ਠੀਕ ਹੈ ਜੀ। ਸੋ ਇਸ ਬਰੀਕੀ ਦੇ ਨਾਲ ਤਾਂ ਕਈ ਕੰਮ ਕਰ ਰਹੇ ਨੇ, ਪਰ ਫਿਰ ਮੈਂ ਉਹਨੂੰ ਤਾਂ ਨਹੀਂ ਪੁੱਛਿਆ, ਪਰ ਸਾਡੇ ਪਿੰਡ ਦੇ ਡਾਕਟਰ ਸੀ, ਮੈਂ ਉਹਨਾਂ ਨੂੰ ਪੁੱਛਿਆ ਵੀ ਡਾਕਟਰ ਸਾਹਿਬ, ਕਹਿੰਦੇ ਹਾਂ ਇਹ ਸਾਡੇ ਥਰੂ ਸਾਰੇ ਪਿੰਡ 'ਚ ਜਾਂਦੇ ਨੇ ਡਿਸਪੈਂਸਰੀ ਦੇ ਥਰੂ। ਪਰ ਮੈਂ ਕਿਹਾ ਤੁਸੀਂ ਆਪ ਤਾਂ ਛੱਪੜ ਦੇ ਕੰਢੇ ਰਹਿੰਦੇ ਬੈਠੇ ਹੋ, ਤੁਹਾਨੂੰ ਉਹ ਛੱਪੜ ਨਹੀਂ ਦਿਸਦਾ ਵੀ ਤੁਸੀਂ ਉਹਦੇ ਬਾਰੇ। ਕਹਿੰਦੇ ਦੇਖੋ ਜੀ ਉਹ ਸਰਕਾਰਾਂ ਦੇ ਕੰਮ ਹੈ, ਹਨਾ, ਉਹ ਪੰਚਾਇਤਾਂ ਦੇ ਕੰਮ ਹੈ। ਜੇ ਹੁਣ ਪਿੰਡ ਵਾਲਿਆਂ ਨੇ ਉਹ ਛੱਪੜ ਦੇ ਬਾਰੇ ਕੁਛ ਕਰਨਾ ਹੀ ਨਹੀਂ, ਠੀਕ ਹੈ, ਉਹ ਡੇਂਗੂ ਦੇ ਵਿੱਚ ਬੈਠੇ ਆ, ਡੇਂਗੂ ਉੱਥੇ ਪਲਦਾ ਆ, ਜੰਮਦਾ ਆ, ਬਈ ਇਹ ਵੱਡੇ ਪ੍ਰੋਜੈਕਟ ਹੈ, ਇਹ ਪੰਚਾਇਤਾਂ ਨੇ ਕਰਨੇ ਆ। ਪਰ ਜਿਹੜੇ ਹੁਣ ਘਰ ਹਾਊਸ ਹੋਲਡ ਦੇ ਵਿੱਚ ਹੈ, ਉਹਨਾਂ ਨੇ ਇੱਕ ਬੜਾ ਰੌਚਕ ਤੱਥ ਦੱਸਿਆ ਜੀ ਡੇਂਗੂ ਬਾਰੇ ਆਪਣੇ NRI। ਇਹ ਗੱਲ ਥੋੜ੍ਹੀ ਜਿਹੀ ਨੋਟ ਕਰ ਲੈਣ ਕਿ ਜਿਹੜਾ ਡੇਂਗੂ ਹੁੰਦਾ ਨਾ, ਆਪਾਂ ਇਹ ਲੇਟਲੀ ਆਇਆ, ਇੱਕ ਤਾਂ ਹੁੰਦਾ ਮੱਛਰ, ਮੱਛਰ ਨਹੀਂ ਕੈਰੀਅਰ ਹੈਗਾ, ਮੱਛਰ ਨਹੀਂ ਹੁੰਦਾ ਕੈਰੀਅਰ ਡੇਂਗੂ ਦਾ। ਇੱਕ ਆਪਾਂ ਦੇ ਡੰਗੀ ਨਹੀਂ ਸੀ ਹੁੰਦੀ, ਜਿਹੜੇ ਕਹਿੰਦੇ ਜਾਂ ਚਰੀਆਂ ਵੱਢਦੇ ਹੁੰਦੇ ਸੀ ਬਾਜ, ਇੱਕ ਮੋਟੀ ਮੋਟੀ ਹੁੰਦੀ ਸੀ ਡੰਗੀ, ਉੱਠਦੀ ਨਹੀਂ ਸੀ ਹੁੰਦੀ, ਉਹ ਥੋੜ੍ਹੀ ਲੇਜ਼ੀ ਵੀ ਹੁੰਦੀ, ਉਹ ਮਰ ਜਾਂਦੀ ਆ, ਮੱਛਰ ਤਾਂ ਇੱਕਦਮ ਭੱਜ ਜਾਂਦਾ, ਪਰ ਜਿਹੜੀ ਡੰਗੀ ਆ ਉਹ ਥੋੜ੍ਹੀ ਜਿਹੀ ਨਾ ਲੇਜ਼ੀ ਹੁੰਦੀ ਆ, ਵੱਡੀ ਹੁੰਦੀ ਆ, ਮੱਛਰ ਦਾ ਵੱਡਾ ਰੂਪ, ਉਹ ਡੰਗੀ ਤੋਂ ਡੇਂਗੂ ਬਣਿਆ ਆ। ਅਤੇ ਹਾਂਜੀ, ਉਹ ਜਿਹੜੀ ਡੰਗੀ ਆ ਨਾ, ਉਹ ਲੜਦੀ ਹੈਗੀ ਆ, ਮਤਲਬ ਗੋਡਿਆਂ ਤੋਂ ਥੱਲੇ ਥੱਲੇ, ਅਤੇ ਉਹ ਫਿਰ ਜਿਹੜੇ ਸੂਝਵਾਨ ਡਾਕਟਰ ਨੇ, ਸੱਜਣ ਮਿੱਤਰ ਨੇ, ਉਹ ਰੈਕਮੈਂਡ ਕਰਦੇ ਨੇ ਕਿ ਅਗਰ ਬਾਈ ਚਾਂਸ ਤੁਸੀਂ, ਮਤਲਬ ਬਾਈ ਚਾਂਸ ਕੀ ਕਿ NRI ਨੂੰ ਨਿੱਕਰਾਂ ਪਾਣੀਆਂ ਨਹੀਂ ਚਾਹੀਦੀਆਂ ਆ ਕੇ ਇੱਥੇ, ਪਜਾਮੇ ਪਾ ਕੇ ਰੱਖਣ, ਹਾਂ ਪੈਂਟਾਂ ਪਾ ਕੇ ਰੱਖਣ, ਪੂਰੀ ਫੁੱਲ ਸਲੀਵ ਸ਼ਰਟ ਪਾ ਕੇ ਰੱਖਣ, ਅਤੇ ਬਚਾਅ ਕਰਨ, ਕਿਉਂਕਿ ਉਹ ਜਿਹੜੀ ਡੰਗੀ ਆ ਨਾ, ਉਹ ਲੱਤਾਂ ਤੋਂ, ਮਤਲਬ ਗੋਡਿਆਂ ਤੋਂ ਹੇਠਾਂ ਹੇਠਾਂ ਲੜਦੀ ਆ, ਅਤੇ ਉਹ ਡੰਗੀ ਹੀ ਕਈ ਵਾਰੀ ਇਨਫੈਕਟਡ ਹੁੰਦੀ ਆ, ਉਹ ਡੇਂਗੂ ਦਾ ਫਿਰ ਕੈਰੀਅਰ ਬਣ ਜਾਂਦੀ ਆ ਬਿਮਾਰੀ ਦਾ। ਸੋ ਡੰਗੀ ਤੋਂ ਹੀ ਡੇਂਗੂ ਬਣਿਆ।
ਪੈਂਟ ਪੈਂਟਾਂ ਜ਼ਰੂਰ ਪਾਉਣਾ, ਭਾਵੇਂ ਢਿੱਲੀਆਂ ਪਾ ਲੈਣ, ਜਿੱਦਾਂ ਤੁਸੀਂ ਕਹਾਣੀ ਸੁਣਾਈ ਸੀ, ਪੈਂਟ ਜ਼ਰੂਰ ਪਾ ਕੇ।
ਹਾਂਜੀ ਹਾਂਜੀ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਕਹਿੰਦੇ ਜਿੱਥੇ ਕੰਡੇ ਵਾਲੀਆਂ ਕਿੱਕਰਾਂ ਨਹੀਂ ਹੁੰਦੀਆਂ, ਡੇਂਗੂ ਮੱਛਰ ਕੰਡਿਆਂ ਵਿੱਚ ਫਸਦਾ ਨਹੀਂ ਅਤੇ ਮੱਛਰ ਵੱਧ ਜਾਂਦਾ। ਹਾਂਜੀ, ਇਹਨਾਂ ਨੇ ਹਾਸੇ ਮਜ਼ਾਕ 'ਚ ਗੱਲ ਕੀਤੀ ਆ। ਅਤੇ ਭਾਅ ਜੀ, ਮੁੱਦਾ ਆਪਾਂ ਜਿਹੜਾ ਪਾਪੂਲੇਸ਼ਨ ਵਾਲਾ, ਬੜਾ ਤੁਹਾਡਾ ਇੰਟਰਸਟਿੰਗ ਆਪਾਂ ਵਿਚਾਰ ਸੁਣਨਾ ਆ। ਉਸ ਤੋਂ ਪਹਿਲਾਂ ਵੀਰਪਾਲ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਕਿ ਕੱਲ੍ਹ ਮੈਂ ਵੀਰ ਸਿੰਘ ਦੇ ਸ਼ੋਅ ਵਿੱਚ ਗਿਆ ਸੀ, ਉਹ ਇੱਕ ਨਿਮਰ ਵਿਅਕਤੀ ਅਤੇ ਸੱਚਮੁੱਚ ਇੱਕ ਵਧੀਆ ਗਾਇਕ ਹਨ, ਹਾਲਾਂਕਿ ਪ੍ਰਬੰਧਕਾਂ ਲਈ ਇੱਕ ਸ਼ਿਕਾਇਤ ਹੈ। ਮੈਂ ਉੱਥੇ ਬੱਚਿਆਂ ਦੇ ਨਾਲ ਗਿਆ ਸੀ ਅਤੇ ਸਾਨੂੰ ਵੀਰ ਸਿੰਘ ਲਈ ਲਗਾਤਾਰ 3 ਘੰਟੇ ਉਡੀਕ ਕਰਨੀ ਪਈ ਸੀ। ਬੱਚਿਆਂ ਨਾਲ ਇੰਨਾ ਸਮਾਂ ਇੰਤਜ਼ਾਰ ਕਰਨਾ ਬਹੁਤ ਮੁਸ਼ਕਲ ਹੈ। ਪ੍ਰੋਗਰਾਮ ਸ਼ਾਮ ਦੇ 5 ਵਜੇ ਸ਼ੁਰੂ ਹੋਣ ਦੀ ਗੱਲ ਕਹੀ ਗਈ ਸੀ, ਪਰ ਵੀਰ ਸਿੰਘ 8:10 ਤੇ ਸਟੇਜ 'ਤੇ ਆਏ। ਦੇਖੋ, ਇਹ ਗੱਲ ਤਾਂ ਪਰੇਸ਼ਾਨੀ ਵਾਲੀ ਗੱਲ ਹੈਗੀ ਹੈਗੀ ਆ। ਔਰ ਮੈਂ ਇੱਥੇ ਇਹ ਵੀ ਦੱਸਦਾ ਕਿ ਜਿਹੜਾ ਨਾ ਇਹਦੇ ਵਿੱਚ ਜ਼ਿਆਦਾ ਕਸੂਰ ਆਪਣਾ ਹੀ ਹੁੰਦਾ ਹੈ, ਕਿਉਂਕਿ ਅਸੀਂ ਆਪ ਨਹੀਂ ਟਾਈਮ ਸਿਰ ਪਹੁੰਚਦੇ। ਮੈਨੂੰ ਪਤਾ ਵੀਰਪਾਲ ਤੁਸੀਂ ਬੜੇ ਪਾਬੰਦ ਹੋ ਸਾਡੇ ਵਾਂਗਰ, ਕਿ ਜੇ 6 ਵਜੇ ਦਾ ਟਾਈਮ ਦਿੱਤਾ ਤਾਂ 5:55 'ਤੇ ਉੱਥੇ ਹੁੰਦੇ ਹਾਂ ਅਸੀਂ। ਪਰ ਜਿਹੜੇ ਲੋਕ ਨੇ ਨਾ, ਲੋਕ ਸੂਰਜ ਦੇ ਨਾਲ ਚੱਲਦੇ ਨੇ। ਚਲੋ ਕੋਈ ਨਹੀਂ ਯਾਰ, 7-8 ਵਜੇ ਚੱਲਾਂਗੇ, ਉੱਥੇ ਕਿਹੜੇ ਕਿਸੇ ਨੇ ਹੋਣਾ ਆ। ਤੁਸੀਂ ਇਹ ਗੱਲ ਤਾਂ ਛੱਡੋ, ਇੰਡੀਆ ਦੇ ਵਿੱਚ ਵਿਆਹਾਂ ਦਾ ਇਹ ਹਾਲ ਹੈ। ਹੁਣ ਜਾਗੋ 'ਤੇ 5 ਵਜੇ ਦਾ ਟਾਈਮ ਦਿੱਤਾ ਹੁੰਦਾ ਹੈ ਨਾ, ਅਤੇ ਸਾਡੇ ਬੰਦੇ 8 ਵਜੇ ਪਹੁੰਚਣਗੇ
ਸ਼ਾਮ ਦਾ।
ਅਤੇ ਉੱਥੇ ਭਾਅ ਜੀ 8 ਵਜੇ ਘਰੋਂ ਤੁਰਨਗੇ, ਉੱਥੇ 9 ਵਜੇ ਚੱਲਦੇ ਹਾਂ, ਕੀ ਕਰਨਾ ਉੱਥੇ ਜਾ ਕੇ। ਮਤਲਬ ਉਹ ਪਾਰਟੀਸਪੇਟ ਕਰਨ ਨਹੀਂ ਜਾਂਦੇ,
ਜਾਗੋ ਤਾਂ ਕੱਢਣੀ ਆ ਬਈ, ਤੁਸੀਂ ਹਨੇਰਾ ਦੂਰ ਕਰਨਾ ਆ, ਹਨੇਰਾ ਦੂਰ ਕਰਨਾ ਆ, ਤੇ ਤੁਸੀਂ 5 ਵਜੇ ਉੱਥੇ ਸੂਰਜ ਚੜ੍ਹਦੇ ਨੂੰ ਕੀ ਕਰਨਾ ਉੱਥੇ ਜਾ ਕੇ।
ਉਹ ਚੜ੍ਹਦੇ ਨੀ, ਸ਼ਾਮ ਦੀ, ਮੈਂ ਸ਼ਾਮ ਦੀ ਗੱਲ ਕਰਦਾ,
ਨਹੀਂ ਸ਼ਾਮ ਦੀ ਮੈਂ ਵੀ ਕਰਦਾ। ਜੇ ਗਰਮੀਆਂ ਨੂੰ 5 ਵਜੇ ਦਾ ਸੂਰਜ ਹੁੰਦਾ ਤੇ ਗੋਡੇ
ਜਾਗੋ ਕੱਢਣੀ, ਇੱਦਾਂ ਹੀ ਥੋੜੋ ਵੀ ਜਾਗੋ ਨਿਕਲੀ ਆ, ਤੁਸੀਂ ਜਾ ਕੇ ਲਾਈਨ ਚ ਲੱਗ ਜਾਣਾ। ਲੋਕ ਇੱਦਾਂ ਕਹਿੰਦੇ ਬਈ ਜਾਗੋ ਕੱਢਦੇ, ਆਪਾਂ ਜਾ ਕੇ ਨਾਲ ਖੜ ਜਾਣਾ। ਜਾਗੋ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਉੱਥੇ ਜਾਣਾ ਆ ਤੇ ਬਸ ਸਿੱਧਾ ਹੀ ਜਾਓ, ਖਾਓ ਪੀਓ, ਘਰਾਂ ਨੂੰ ਆ ਜਾਓ। ਮਾਫ ਕਰਨਾ, ਜਾਗੋ ਦੇ ਵਿੱਚ ਪਹਿਲਾਂ ਗਾਉਣ ਪਾਣੀ ਵੀ ਹੁੰਦਾ ਆ। ਪਹਿਲਾਂ ਤੁਸੀਂ ਪਰਿਵਾਰ ਨਾਲ ਮਿਲਣਾ ਆ, ਇੰਟਰੋਡਕਸ਼ਨ ਕਰਨੀ ਆ, ਬੈਠੋ, ਖਾਓ, ਪੀਓ। ਪਹਿਲਾਂ 1.5-1.25 ਘੰਟਾ ਬੈਠ ਕੇ ਗਾਉਣ ਪਾਣੀ ਵੀ ਹੁੰਦਾ ਆ, ਉਹ ਤੋਂ ਬਾਅਦ ਜਾਗੋ ਚੱਕੀ ਜਾਂਦੀ ਆ, ਫਿਰ 1.5-1.25 ਘੰਟਾ ਘੁਮਾਈ ਜਾਂਦੀ ਆ, ਫਿਰ DJ ਚੱਲਦਾ ਆ। ਠੀਕ ਹੈ, ਤੁਸੀਂ ਮਤਲਬ ਇੱਦਾਂ ਥੋੜ੍ਹਾ ਵੀ ਤੁਸੀਂ ਮਤਲਬ ਉਦੋਂ ਹੀ ਜਾਣਾ ਹੈ।
ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਆਪਣੀ ਗੱਲ ਵਾਪਸ ਵੀ ਨਹੀਂ ਲੈਂਦਾ, ਪਰ ਗੱਲ ਤੁਹਾਡੀ ਵੀ ਗਲਤ ਨਹੀਂ ਆ। ਤੇ ਇਹ ਜਿਹੜੀ ਜਾਗੋ ਅਮਨਦੀਪ, ਜਿੱਦਾਂ ਤੁਸੀਂ ਪਹਿਲਾਂ ਅੱਜ ਗੱਲ ਕਰ ਰਹੇ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ, ਇੱਕ ਸਬਜੈਕਟ ਹੁੰਦਾ ਸਿਵਿਕਸ, ਜਿਹਦੇ ਵਿੱਚ ਤੁਸੀਂ ਕਹਿੰਦੇ ਸੀ ਕਿ ਮੋਰਲ ਪੜ੍ਹਾਏ ਜਾਂਦੇ ਆ, ਸੁਸਾਇਟੀ 'ਚ ਕਿੱਦਾਂ ਰਹਿਣਾ ਆ, ਇਹ ਪੜ੍ਹਾਇਆ ਜਾਂਦਾ ਕੀ ਤੁਸੀਂ ਕਰਨਾ ਆ, ਆਪਣਾ ਜੀਵਨ ਜਿਹੜਾ ਕਿੱਦਾਂ ਜੀਣਾ ਆ। ਆਸਟ੍ਰੇਲੀਆ ਦੇ ਵਿੱਚ ਇੱਕ ਸਬਜੈਕਟ ਹੈ ਸੁਸਾਇਟੀ ਐਂਡ ਕਲਚਰ, ਨਿਊ ਸਾਊਥ ਵੇਲ ਦੇ ਵਿੱਚ। ਉਹਦੇ ਵਿੱਚ ਜਿਹੜੇ ਵੱਖ ਵੱਖ ਦੁਨੀਆਂ ਦੇ ਕਲਚਰ ਆ ਜਾਂ ਰਹਿਣ ਸਹਿਣ ਕਿੱਦਾਂ ਆ, ਇਹਦੇ ਬਾਰੇ ਪੜ੍ਹਾਇਆ ਜਾਂਦਾ। ਅਤੇ ਉਹਦੇ ਬਾਰੇ ਜਾਗੋ ਦਾ ਵੀ ਉਹਦੇ ਵਿੱਚ ਇੱਕ ਚੈਪਟਰ ਆ, ਹਿੰਦੁਸਤਾਨ ਦਾ ਜਿਹੜਾ ਪੰਜਾਬ ਦੀ ਜਾਗੋ ਆ ਨਾ, ਇਹਦਾ ਵੀ ਇੱਕ ਸੈਕਸ਼ਨ ਆ ਕਿ ਜਾਗੋ ਦਾ ਮਤਲਬ ਕੀ ਆ, ਕਿਉਂ ਕੱਢੀ ਜਾਂਦੀ, ਇਹਦੇ ਵਿੱਚ ਕਿਸ ਵੇਲੇ ਵਿਸਤਾਰ ਦੇ ਨਾਲ ਗੱਲ ਕਰਾਂਗੇ। ਕਿਸ ਵੇਲੇ ਏਦਾਂ ਹੁੰਦੇ ਨਾ, ਜਿਹੜੇ ਸਟੂਡੈਂਟ ਹੁੰਦੇ ਆ ਉਹ ਦੇਖ ਲੈਂਦੇ ਵੀ ਜਾਗੋ ਦਾ ਜਿਹੜਾ ਇਹ ਕਿੱਥੋਂ ਆਈ ਆ, ਪੰਜਾਬ ਦਾ, ਸਾਡੇ ਸਕੂਲ ਦੇ ਵਿੱਚ ਪੰਜਾਬ ਦਾ ਕਿਹੜਾ ਟੀਚਰ ਆ, ਫਿਰ ਉਹ ਗੈਸਟ ਟੀਚਰ ਨੂੰ ਲੈ ਕੇ ਉਹਦੇ ਬਾਰੇ ਉਹਨੇ ਬਿਆਨ ਕਰਨਾ ਹੁੰਦਾ, ਉਹਦੇ ਬਾਰੇ ਦੱਸਣਾ ਹੁੰਦਾ ਕਿ ਕੀ ਚੀਜ਼ ਆ।
ਇਹ ਸਾਰੀਆਂ
ਮੈਨੂੰ ਵੀ ਮੌਕਾ ਮਿਲਿਆ ਸੀ, ਇਹ ਸਾਰੀਆਂ ਗੱਲਾਂ ਕਿਸ ਵੇਲੇ ਬਾਅਦ ਚ ਕਰਾਂਗੇ,
ਇਹ ਕਰਾਂਗੇ, ਇਹ ਵੀ ਕਰਾਂਗੇ, ਇਹ ਵੀ ਕਰਾਂਗੇ। ਬਰਾਤ ਕਿਉਂ ਜਾਂਦੀ ਆ, ਲਾੜੇ ਨੇ ਤਲਵਾਰ ਕਿਉਂ ਫੜੀ ਹੁੰਦੀ ਆ,
ਕਿਉਂ ਫੜੀ ਹੁੰਦੀ ਆ,
ਸਰਵਾਲਾ ਕਿਉਂ ਹੁੰਦਾ ਆ, ਇਹ ਸਾਰੀਆਂ ਗੱਲਾਂ ਕਰਾਂਗੇ।
ਇਹ ਵੀ ਕਰਿਓਸਟੀ ਰੱਖ ਲਓ,
ਇਹ ਕਰਾਂਗੇ, ਦੱਸਾਂਗੇ
ਸਿੱਧੇ। ਮੈਂ ਨਾ ਮੇਰੇ ਸਕਰੀਨ ਦੇ ਉੱਪਰ ਕੁਛ ਨਾ ਆ, ਮੈਂ ਉਹ ਪੜ੍ਹਨੇ ਚਾਹਨਾ ਆ ਤੁਹਾਡੇ ਲਈ, ਤੇ ਮੈਂ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਉਹ ਨਾਮ ਮੈਂ ਪੜ੍ਹ ਦਵਾਂ
ਭਾਜੀ। ਇੰਨਾ ਹੁਣ ਮੈਨੂੰ ਸੀਟ ਬੈਲਟ ਲਾ ਲਵਾਂ, ਤੁਸੀਂ ਮੈਨੂੰ ਇੰਨਾ ਮਾਣ ਸਤਿਕਾਰ ਦੇ ਰਹੇ ਹੋ, ਇਜਾਜ਼ਤ ਮੰਗ ਰਹੇ ਹੋ ਮੇਰੇ ਤੋਂ।
ਨਹੀਂ, ਆਪਣੇ ਸਰੋਤਿਆਂ ਦੀ ਇਜਾਜ਼ਤ ਵੀ ਲੈਣੀ ਪੈਂਦੀ ਹੈ, ਜਿਹੜਾ ਐਂਕਰ ਆ ਉਹਦੀ ਇਜਾਜ਼ਤ ਤਾਂ ਬਹੁਤ ਜ਼ਰੂਰੀ ਹੁੰਦੀ ਹੈ। ਐਂਕਰ ਦੀ ਇਜਾਜ਼ਤ ਤੋਂ ਬਗੈਰ ਕੋਈ ਵੀ ਗੱਲ ਕਰਨੀ, ਜਿਹੜਾ ਕੋ ਬ੍ਰੌਡਕਾਸਟ ਹੁੰਦਾ ਉਹਦੇ ਲਈ ਖਤਰੇ ਤੋਂ ਖਾਲੀ ਨਹੀਂ ਹੁੰਦਾ। ਇਸ ਲਈ ਮੈਂ ਤੁਹਾਡੀ ਇਜਾਜ਼ਤ ਲੈ ਲਈ ਆ, ਤੇ ਹੁਣ ਮੈਂ ਨਾਂ ਪੜ੍ਹਨ ਲੱਗਾ। ਇਹ ਨਾਂ ਹੈ ਪ੍ਰੀਤ ਕੌਰ ਗਿੱਲ, ਜਸਵੀਰ ਸਿੰਘ ਅਟਵਾਲ, ਗੁਰਿੰਦਰ ਸਿੰਘ ਜੋਸਨ, ਸਤਬੀਰ ਕੌਰ, ਹਰਪ੍ਰੀਤ ਕੌਰ ਉੱਪਲ, ਵਰਿੰਦਰ ਸਿੰਘ ਜੱਸ, ਜੀਵਨ ਸਿੰਘ ਸੰਦਰ, ਸੋਨੀਆ ਕੁਮਾਰ, ਬੈਗੀ ਸ਼ੰਕਰ ਐਂਡ ਕ੍ਰਿਤ ਐਲਸਵਿਲਸ ਅਤੇ ਤਨਵੀਰ ਸਿੰਘ ਦੇਸੀ। ਇਹ ਸਾਰੇ ਜਿਹੜੇ ਆ ਨਾ, ਰੀਸੈਂਟਲੀ ਜਿਹੜੀਆਂ ਇੰਗਲੈਂਡ ਦੇ ਵਿੱਚ ਇਲੈਕਸ਼ਨ ਹੋਈਆਂ ਆ, ਇਹ ਭਾਰਤੀ ਮੂਲ ਦੇ MP ਚੁਣੇ ਗਏ ਆ ਇੰਗਲੈਂਡ ਦੇ ਵਿੱਚ। ਮੈਂ ਤਾਂ ਇਹ ਖਬਰ ਪੜ੍ਹੀ ਆ, ਬੜੇ ਮਾਣ ਵਾਲੀ ਗੱਲ ਆ ਕਿ ਇੰਗਲੈਂਡ ਦੇ ਵਿੱਚ ਦੇਖੋ ਕਿੰਨੇ MP ਸਾਡੇ ਪੰਜਾਬੀ ਜਿਹੜੇ ਉੱਥੇ ਚੁਣੇ ਜਾਂਦੇ ਆ ਤੇ ਪੰਜਾਬ ਦੀ ਗੱਲ ਵੀ ਕਰਦੇ ਆ, ਤੇ ਗੱਲ ਕਰਨੀ ਵੀ ਚਾਹੀਦੀ ਆ। ਅਜੇ ਸਾਨੂੰ ਇਹ ਤੇ ਮਾਣ ਵੀ ਹੋਣਾ ਚਾਹੀਦਾ, ਇਹਨੇ ਬਹੁਤ ਸਾਰੇ ਸਿੱਖ ਆ ਮਨਦੀਪ, ਮੈਂ ਦੇਖ ਰਿਹਾ ਹੈਗਾ ਉਹਨਾਂ ਸਾਰਿਆਂ ਨੇ ਦਸਤਾਰਾਂ ਸਜਾਈਆਂ ਆ, ਤੇ ਜਿਹੜੀਆਂ ਆਪਣੇ ਫੀਮੇਲ ਆ ਉਹਨਾਂ ਨੇ ਵੀ ਸੋਹਣੇ ਕੱਪੜੇ ਪਾਏ ਹੋ ਆ, ਜੇ ਤੁਸੀਂ ਅੱਜ ਕੱਲ ਦੇ ਇੰਡੀਆ ਦੇ ਐਮ ਪੀ ਦੇਖੋ ਤਾਂ ਏਦਾਂ ਲੱਗਦੇ ਜਿੱਦਾਂ ਨਾ ਉਹ ਪਤਾ ਨੀ, ਚਲੋ ਜੋ ਵੀ ਆ, ਕੱਲ ਨੂੰ ਕਿਸੇ ਨੂੰ ਕੁਛ ਕਹਿਣਾ ਆ ਤੁਸੀਂ ਜਾਣਦੇ ਹੀ ਆ, ਪਰ ਇਹ ਤੁਹਾਡੇ ਖਿਆਲ ਦੇ ਵਿੱਚ ਇਹ ਮਾਣ ਵਾਲੀ ਗੱਲ ਨਹੀਂ ਆ?
ਨਹੀਂ ਹੈਗੀ ਆ, 11 ਸਿੱਖ ਐਮ ਪੀ ਨੇ ਤੇ ਕੁੱਲ ਮਿਲਾ ਕੇ 19 ਭਾਰਤੀ ਮੂਲ ਦੇ ਐਮ ਪੀ ਨੇ ਇੰਗਲੈਂਡ ਦੇ ਵਿੱਚ, ਕਨੇਡਾ ਦੇ ਵਿੱਚ ਵੀ ਕੁਛ ਇਸੇ ਤਰ੍ਹਾਂ ਹੀ ਨੇ। ਸੋ ਆਪਾਂ ਭਾਜੀ ਗੱਲ ਕਰੀਏ ਹੁਣ ਪਾਪੂਲੇਸ਼ਨ ਦੀ, ਕੀ ਖਿਆਲ ਹੈ ਤੁਹਾਡਾ?
ਹਾਂਜੀ ਅਮਨ ਜੀ, ਜਿਹੜੀ ਪਾਪੂਲੇਸ਼ਨ ਹੈ ਇਹ ਬੜੀ ਜ਼ਰੂਰੀ ਹੁੰਦੀ, ਇਹਦਾ ਸਾਈਜ਼ ਬੜਾ ਜ਼ਰੂਰੀ ਹੁੰਦਾ। ਅਤੇ ਮੈਂ ਪਿੱਛੇ ਜਿਹੇ ਡਾਕੂਮੈਂਟਰੀ ਆ ਰਹੀ ਸੀ ਕਿਸੇ ਟੀ ਵੀ 'ਤੇ ਜਾਂ ਰੇਡੀਓ 'ਤੇ, ਅਤੇ ਉਹਦੇ ਵਿੱਚ ਦੱਸਿਆ ਕਿ ਪਾਪੂਲੇਸ਼ਨ ਜਿਹੜਾ ਸਾਈਜ਼ ਹੈ ਨਾ, ਸਦੀ ਦੇ ਅੰਤ ਵਿੱਚ ਇਹ ਜਿਹੜਾ ਸਾਈਜ਼ ਹੈ, ਪਾਪੂਲੇਸ਼ਨ ਸਾਈਜ਼ ਆ, ਜਿਹੜੀ ਚੀਨ ਦੀ ਆਬਾਦੀ ਆ, ਭਾਰਤ ਦੀ ਆਬਾਦੀ ਆ, ਇਹ ਅੱਧੀ ਰਹਿ ਜਾਣੀ ਆ।
ਓਕੇ,
ਜਿਹੜੀ ਕਾਫੀ ਪਾਪੂਲੇਸ਼ਨ ਡਿਕਲਾਈਨ ਹੋਊਗੀ ਸਦੀ ਦੇ ਅੰਤ ਤੱਕ, ਕਿਉਂਕਿ ਇਸ ਵੇਲੇ ਜਿਹੜੇ ਨੌਜਵਾਨ ਆ ਜਾਂ ਲੜਕੀਆਂ ਆ ਇਹ ਵਿਆਹ ਨਹੀਂ ਕਰਾ ਰਹੇ। ਇਸ ਵੇਲੇ ਜਿਹੜਾ ਚਾਈਲਡ ਪ੍ਰੋਡਕਸ਼ਨ ਰੇਟ ਆ 2.1 ਆ
ਜੀ,
ਤੇ ਜਿਹੜੀ ਸੰਸਾਰ ਦੀ ਜਿਹੜੀ ਪਾਪੂਲੇਸ਼ਨ ਆ 2060 ਦੇ ਕਰੀਬ ਵਿੱਚ ਜਾ ਕੇ 75% ਜਿਹੜੇ ਲੋਕ ਆ ਉਹ 65 ਸਾਲ ਤੋਂ ਉੱਪਰ ਵਾਲੇ ਹੋ ਜਾਊਗੇ, ਤੇ ਜਿਹੜੇ ਯੰਗ ਆ ਬਹੁਤ ਘੱਟ ਰਹਿ ਜਾਊਗੇ। ਉਹ ਜਿਹੜੇ ਲੋਕ ਆ 65 ਸਾਲ ਤੋਂ ਉੱਪਰ ਜਾਂ 70 ਸਾਲ ਤੋਂ ਉੱਪਰ, ਉਹ ਲੋਕ ਪੈਰਿਸ਼ ਹੋ ਜਾਊਗੇ, ਖਤਮ ਹੋ ਜਾਊਗੇ, ਕਾਫੀ ਪਾਪੂਲੇਸ਼ਨ ਘੱਟ ਜਾਊਗੀ। ਤਾਂ ਇਸ ਵੇਲੇ ਸੰਸਾਰ ਦੇ ਵਿੱਚ ਜਿਹੜੇ ਡਿਵੈਲਪ ਕੰਟਰੀ ਆ, ਵੀ ਇੰਡੀਆ ਦੇ ਵਿੱਚ ਵੀ ਟ੍ਰੈਂਡ ਚੱਲ ਰਿਹਾ ਆ, ਇੱਕ ਜਾਂ ਦੋ ਨਿਆਣੇ ਹੁੰਦੇ ਆ, ਤੇ ਜਿਹੜੀਆਂ ਸਾਡੀਆਂ ਜਿਹੜੀ ਵਰਕਿੰਗ ਕਲਾਸ ਆ ਉਹਦੇ ਵਿੱਚ ਫੀਮੇਲ ਦਾ ਬਹੁਤ ਵੱਡਾ ਯੋਗਦਾਨ ਆ। ਜੇ ਵਰਕਿੰਗ ਕਲਾਸ ਦੇ ਵਿੱਚ ਫੀਮੇਲ ਜਿਹੜੀਆਂ ਐਗਜ਼ੀਕਿਊਟਿਵ ਬਣਦੀਆਂ, ਬੜਬੜੀਆਂ ਆਫਿਸਰ ਬਣਦੀਆਂ, ਤਾਂ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਨਜ਼ਰੀਆ ਹੁੰਦਾ ਜ਼ਿੰਦਗੀ ਦਾ, ਉਹ ਹੁੰਦਾ ਕਿ ਤੁਸੀਂ ਅੱਗੇ ਤੋਂ ਅੱਗੇ ਆਪਣੀ ਜੋਬ ਦੇ ਵਿੱਚ ਵਧਣਾ ਆ
ਜੀ,
ਤੇ ਉਹ ਫਿਰ ਜਿਹੜੀ ਉਹ ਫਿਰ ਬੱਚੇ ਘੱਟ ਲੈਣ ਦੀ ਜਿਹੜੀ ਇੱਕ ਚੱਲ ਰਹੀ ਆ, ਰੁਚੀ ਚੱਲ ਰਹੀ ਆ, ਲੋਕ ਕਈ ਮੁੰਡੇ ਕੁੜੀਆਂ ਵਿਆਹ ਵੀ ਨਹੀਂ ਕਰਾ
ਰਹੇ,
ਕਿਉਂਕਿ ਲਿਵਿੰਗ ਸਟੈਂਡਰਡ ਨੂੰ ਉੱਚਾ ਰੱਖਣ ਦੇ ਲਈ, ਤੇ ਕਈ ਹੋਰ ਫੈਕਟਰ ਵੀ ਆ।
ਨਹੀਂ ਇਹ ਇਹ ਸਮੱਸਿਆ ਇਹ ਸਮੱਸਿਆ ਆ ਰਹੀ ਹੈ, ਇਹ ਸਮੱਸਿਆ ਤਾਂ ਪਹਿਲਾਂ ਹੀ ਆ, ਪੱਛਮ ਦੇ ਵਿੱਚ ਇਹੀ ਸਮੱਸਿਆ ਆ ਕਿ ਜੇ ਸਰਕਾਰਾਂ ਨੇ ਆਪਣੀ ਪਾਪੂਲੇਸ਼ਨ ਨੂੰ ਇੱਕ ਮਤਲਬ ਟੈਕਸ ਟੂਲ ਦੇ ਤਰ੍ਹਾਂ ਵਰਤਣਾ ਆ, ਠੀਕ ਹੈ। ਹੁਣ ਸਰਕਾਰ ਨੂੰ ਕੁੱਲ ਮਿਲਾ ਕੇ ਜਿਹੜਾ ਟੈਕਸ, ਜਿਹੜਾ ਬਹੁਤ ਦੇਰ ਪਹਿਲਾਂ ਸਾਡੇ ਇੱਕ ਅਕਾਊਂਟੈਂਟ ਸੱਜਣ ਸੀ, ਉਹਨਾਂ ਨੇ ਕੈਲਕੂਲੇਟ ਕੀਤਾ ਸੀ ਕਿ ਡਾਲਰ 'ਚੋਂ 65 ਸੈਂਟ ਜਿਹੜਾ ਆ ਉਹ ਸਰਕਾਰ ਦੇ ਟੈਕਸ 'ਚ ਹੀ ਚੱਲ ਜਾਂਦਾ, ਇੱਧਰੋਂ ਉੱਧਰੋਂ GST ਪਾ ਕੇ ਜਾਂ ਹੋਰ ਜੋ ਵੀ ਕਰਨਾ ਹੈ ਨਾ ਘੁੰਮ ਫਿਰ ਕੇ।
ਹਾਂਜੀ ਹਾਂਜੀ।
ਅਤੇ ਜੇ ਸਰਕਾਰਾਂ ਦੀ ਪੋਲਿਸੀ, ਮਤਲਬ ਇਹ ਡਿਪੈਂਡ ਕਰਦਾ ਹੈ ਕਿ ਕਿਹੜੇ ਦੇਸ਼ ਆਪਣੇ ਦੇਸ਼ ਨੂੰ ਦੇਸ਼ ਸਮਝਦੇ ਆ, ਕਈ ਦੇਸ਼ ਆਪਣੇ ਦੇਸ਼ ਨੂੰ ਇਕੋਨਮੀ ਸਮਝਦੇ ਆ। ਅਮਰੀਕਾ ਸਿੱਧਾ ਹੀ ਕਹਿੰਦਾ ਵੀ ਸਾਡਾ ਦੇਸ਼ ਨਹੀਂ ਹੈਗਾ, ਅਸੀਂ ਇਕੋਨਮੀ ਹੈ। ਇਕੋਨਮੀ ਦਾ ਮਤਲਬ ਅਸੀਂ ਪੈਸੇ ਦੇ ਪੁੱਤ ਹਾਂ, ਠੀਕ ਹੈ, ਸਿੱਧਾ ਜਿਹਾ ਕੰਮ। ਜਿਹੜਾ ਪੱਛਮ ਕਲਚਰ ਆ ਉਹ ਕਹਿੰਦਾ ਵੀ ਅਸੀਂ ਤਾਂ ਪੈਸੇ ਦੇ ਪੁੱਤ ਹਾਂ, ਮਤਲਬ ਇੱਕ ਗੱਲਾਂ ਨਾਲ ਠੀਕ ਵੀ ਆ ਵੀ ਕੰਮ ਕਰੋ, ਸਾਰੇ ਕੰਮ ਕਰੋ, ਪੈਸੇ ਦਿਓ, ਯੋਗਦਾਨ ਪਾਓ, ਤਾਂ ਤੁਹਾਨੂੰ ਇਹ ਫੈਸਿਲਿਟੀਆਂ ਮਿਲਣੀਆਂ। ਪਰ ਕਈ ਦੇਸ਼ ਹੈਗੇ ਆ ਉਹ ਕਹਿੰਦੇ ਵੀ ਠੀਕ ਹੈ ਚੱਲਦਾ ਆ, ਮਤਲਬ ਸਾਰਾ ਸਾਰੇ ਬੰਦੇ ਕੰਮ ਲਈ ਨਹੀਂ ਪੈਦਾ ਹੋਏ ਹੁੰਦੇ, ਸਾਰੇ ਵੱਖੋ ਵੱਖ ਬਣ ਗਈਆਂ ਹੁੰਦੀਆਂ ਨੇ। ਸੋ ਜਿੱਥੇ ਤਾਂ ਇਹ ਪੱਛਮ ਕਲਚਰ ਹੈ ਉਹ ਤੁਸੀਂ ਦੇਖੋ, ਉੱਥੇ ਉਹਨਾਂ ਦੀ ਜਿਹੜੀ ਮੂਲ ਪਾਪੂਲੇਸ਼ਨ ਹੈ ਉਹ ਘੱਟ ਰਹੀ ਹੈ, ਅਸੀਂ ਉਹਨਾਂ ਦੀ ਜਗ੍ਹਾ ਹੀ ਆਏ ਹੋਏ ਹਾਂ, ਅਸੀਂ ਉਹਨਾਂ ਦੀ ਹੀ ਜਗ੍ਹਾ ਆਏ ਹੋਏ ਹਾਂ। ਪੰਜਾਬ ਦੇ ਵਿੱਚ ਵੀ ਜਿਹੜੇ ਆ ਉਹ ਬਈਏ ਬਾਹਰੋਂ ਆ ਰਹੇ ਨੇ, ਕਿਉਂਕਿ ਸਾਡੇ ਲੋਕ ਰੱਜ ਗਏ ਨੇ, ਪੁੱਜ ਗਏ ਨੇ, ਅਤੇ ਉਹ ਪੈਸੇ ਦੇ ਵਿੱਚ ਹੁਣ ਕਾਫੀ ਗੜੁੱਚ ਨੇ, ਅਤੇ ਇਸ ਕਰਕੇ ਉਹ ਘੱਟ ਬੱਚੇ ਲੈਂਦੇ ਨੇ, ਕਿ ਕਿਉਂਕਿ ਦੇਖੋ ਕੁਆਲਿਟੀ ਵਾਲੇ ਬੱਚੇ ਹੁਣ ਪੜ੍ਹਾਉਣੇ ਆ, ਵਿਆਹਣੇ ਆ, ਕਿੰਨਾ ਕੁਛ ਕਰਨਾ ਆ ਉਸ ਸਟੈਂਡਰਡ ਦਾ, ਤਾਂ ਤੁਹਾਨੂੰ ਉਸ ਸਟੈਂਡਰਡ ਦੀ ਇਨਕਮ ਵੀ ਰੱਖਣੀ ਪੈਣੀ ਆ, ਹੈ ਨਾ। ਤੋ ਇਹ ਜਿਹੜੀ ਹੁਣ ਤੁਸੀਂ ਕੰਪੈਰੇਟਿਵਲੀ ਦੇਖੋ ਬਿਹਾਰ ਯੂਪੀ ਦੀ ਪਾਪੂਲੇਸ਼ਨ ਵੱਧ ਰਹੀ ਵਧੀ ਆ ਬਹੁਤ ਜ਼ਿਆਦਾ ਉੱਧਰ। ਭਾਅ ਜੀ ਮੇਰਾ ਇੱਕ ਆਪਣਾ ਅੰਦਾਜ਼ਾ ਆ ਕਿ ਪੱਛਮ ਦੇ ਵਿੱਚ, ਇੰਡੀਆ ਦੇ ਵਿੱਚ, ਚਾਈਨਾ ਦੇ ਵਿੱਚ ਪਾਪੂਲੇਸ਼ਨ ਘਟੇਗੀ, ਕਿਉਂਕਿ ਪੈਸੇ ਦਾ ਹੁਣ ਪ੍ਰਕੋਪ ਆ ਜਾਣਾ ਆ, ਮਤਲਬ ਉਹ ਆਪਣਾ। ਪਰ ਮੈਨੂੰ ਲੱਗਦਾ ਅਫਰੀਕਾ ਦੇ ਵਿੱਚ ਪਾਪੂਲੇਸ਼ਨ ਵਧੇਗੀ, ਤੁਸੀਂ ਇਹਦੇ ਨਾਲ ਕਿੰਨਾ ਕੁ?
ਬਿਲਕੁਲ ਬਿਲਕੁਲ, ਡਾਕੂਮੈਂਟਰੀ ਵੀ ਇਹੀ ਕਹਿ ਰਹੀ ਆ ਕਿ ਜਿਹੜੇ ਅਫਰੀਕਨ ਕੰਟਰੀ ਆ ਨਾ, ਇਹਨਾਂ ਦੇ ਵਿੱਚ ਤਵਾਜਨ ਜਿਹੜਾ ਪਾਪੂਲੇਸ਼ਨ ਦਾ ਤਵਾਜਨ ਆ, ਬੈਲੈਂਸ ਆ, ਇਹ ਵਧੇਗਾ, ਕਿਉਂਕਿ ਉੱਥੇ ਇਹ ਜਿਹੜੀਆਂ ਅਲਾਮਤਾਂ, ਜੇ ਪਾਪੂਲੇਸ਼ਨ ਘਟਣ ਦੀਆਂ ਅਲਾਮਤਾਂ ਉੱਥੇ ਹਾਲੇ ਹੈ ਨਹੀਂ ਹੈ, ਤੇ ਉਹ ਪਾਪੂਲੇਸ਼ਨ ਵਧੂਗੀ, ਉਹਦੇ ਨਾਲ ਫਿਰ ਜਿਹੜਾ ਪਾਪੂਲੇਸ਼ਨ ਸਟਰਕਚਰ ਆ ਉਹ ਵੀ ਚੇਂਜ ਹੋਊਗਾ। ਜਿਸ ਵੇਲੇ ਪਾਪੂਲੇਸ਼ਨ ਉੱਥੇ ਵਧੂਗੀ, ਫਿਰ ਉੱਥੋਂ ਦੀ ਪਾਪੂਲੇਸ਼ਨ ਐਡਵਾਂਸ ਕੰਟਰੀਆਂ ਦੇ ਵਿੱਚ ਮਾਈਗ੍ਰੇਟ ਹੋਊਗੀ। ਆਸਟ੍ਰੇਲੀਆ ਦੇ ਵਿੱਚ ਸੈਕਿੰਡ ਵਰਲਡ ਵਾਰ ਤੋਂ ਬਾਅਦ ਇੱਕ ਇੱਕ ਨਾਰਾ ਦਿੱਤਾ ਗਿਆ ਸੀ, ਇੱਕ ਜਿਹਨੂੰ ਕਹਿੰਦੇ ਆ ਡਿਬੇਟ ਹੋਈ ਸੀ, ਜਿਹਨੂੰ ਤੁਸੀਂ ਅੱਜ ਕੱਲ੍ਹ ਇੱਕ ਹੋਰ ਨਾਂ ਦੇ ਰਹੇ ਹਾਂ, ਮੈਨੂੰ ਯਾਦ ਨਹੀਂ ਆ ਰਿਹਾ, ਉਹ ਸੀਗਾ ਪੋਪੂਲੇਟ ਔਰ ਪੈਰਿਸ਼, ਜ਼ਿਆਦਾ ਆਪਣੀ ਆਬਾਦੀ ਵਧਾਓ ਜਾਂ ਫਿਰ ਤੁਸੀਂ ਖਤਮ ਹੋ ਜਾਓਗੇ। ਤੇ ਉਸ ਤੋਂ ਬਾਅਦ ਫਿਰ ਵਾਈਟ ਆਸਟ੍ਰੇਲੀਆ ਪਾਲਿਸੀ ਜਿਹੜੀ ਸੀ ਆਸਟ੍ਰੇਲੀਆ ਨੇ ਉਹਨੂੰ ਰਿਮੂਵ ਕਰਕੇ ਜਿਹੜੀ ਮਾਈਗ੍ਰੇਸ਼ਨ ਪਾਲਿਸੀ ਉਹਨੂੰ ਕਾਫੀ ਲਿਬਰਲਾਈਜ਼ ਕੀਤਾ ਸੀਗਾ। ਤੇ
ਭਾਜੀ ਤੁਹਾਨੂੰ
ਨਾਲ ਫਿਰ ਦੇਖੋ
ਤੁਹਾਨੂੰ ਯਾਦ ਹੋਏਗਾ ਜਦੋਂ ਜੌਨ ਹਾਵਰਡ 1996 ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ ਆਸਟ੍ਰੇਲੀਆ ਦਾ, ਠੀਕ ਹੈ, ਉਹਨਾਂ ਦੇ ਖਜ਼ਾਨਚੀ ਸੀ, ਟ੍ਰੇਜਰਰ ਸਨ ਟਿਮ ਕਸਟੈਲੋ, ਹੈ ਨਾ, ਕਸਟੈਲੋ ਸੀ ਨਾ ਉਹਨਾਂ ਦਾ, ਕਸਟੈਲੋ। ਅਤੇ ਮੈਨੂੰ ਯਾਦ ਹੈ ਕਿ ਸ਼ਾਇਦ 2003 ਦੇ ਵਿੱਚ ਉਹਨਾਂ ਨੇ ਜਿੱਦਾਂ ਬਾਦਲ ਸਾਹਿਬ ਨੇ ਸ਼ਗਨ ਸਕੀਮ ਸ਼ੁਰੂ ਕੀਤੀ ਸੀ ਨਾ, ਉਦੋਂ ਉਹਨਾਂ ਨੇ ਬੱਚਿਆਂ ਵਾਸਤੇ ਸਕੀਮ ਸ਼ੁਰੂ ਕੀਤੀ ਸੀ ਕਿ ਹਰ ਬੱਚਾ ਜਦੋਂ ਪੈਦਾ ਹੁੰਦਾ ਆਸਟ੍ਰੇਲੀਆ ਦੇ ਵਿੱਚ, ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ, ਅਤੇ ਉਹਨੂੰ $4,500 ਤੋਂ ਸ਼ੁਰੂ ਹੋਇਆ ਸੀ ਅਤੇ $5,500 ਤੱਕ ਉਹ ਸ਼ਗਨ ਪਾਉਣਾ ਹੀ ਸੀ ਸਰਕਾਰ ਨੇ, ਠੀਕ ਹੈ, ਉਹ ਵਾਊਚਰ ਦੇ ਦਿੰਦੇ ਸੀ ਵੀ ਉਹ ਵਾਊਚਰ ਲੈ ਲਓ ਤੁਸੀਂ, ਇਹ ਵਾਊਚਰ ਤੁਸੀਂ ਪ੍ਰੈਮ ਲੈ ਲਓ, ਬੱਚਿਆਂ ਦਾ ਸਮਾਨ ਲੈ ਲਓ, ਬੈੱਡ ਲੈ ਲਓ, ਕੋਟ ਲੈ ਲਓ, ਕੁਛ ਲੈ ਲਓ, ਠੀਕ ਹੈ, ਉਹ ਖਰਚਣ ਨੂੰ ਕੱਪੜੇ ਲੈ ਲਓ। ਅਤੇ ਉਹ ਜਿਹੜਾ ਨਾ ਦੇਖੋ ਜਦੋਂ ਬੱਚਾ ਜੱਚਾ ਜਨਮਦਾ ਆ ਅਤੇ ਉਹਨਾਂ ਦੀਆਂ ਲੋੜਾਂ ਹੁੰਦੀਆਂ, ਕਈ ਸਮਾਨ ਲੈਣੇ ਪੈਂਦੇ ਆ, ਔਰ ਕਈ ਲੋਕ ਗੋਰਿਆਂ ਕੋਲ ਬਜਟ ਨਹੀਂ ਹੁੰਦਾ ਇੰਨਾ, ਸਾਡੇ ਤਾਂ ਚਾਹ ਚੜ੍ਹ ਜਾਂਦਾ, ਸਾਡੇ ਤਾਂ ਮਤਲਬ ਭੂਆ ਹੈ ਨਾ, ਭੈਣਾਂ, ਚਾਚੇ, ਤਾਏ, ਹੈ ਨਾ, ਉਹ ਇੱਦਾਂ ਦੀਆਂ ਚੀਜ਼ਾਂ ਗਿਫਟ ਦੇ ਦਿੰਦੇ ਨੇ, ਪਰ ਗੋਰਿਆਂ ਦੇ ਵਿੱਚ ਇੱਦਾਂ ਨਹੀਂ ਹੈਗਾ, ਉਹ $4,000-5,000 ਦੇ ਡਾਲਰ ਖਰਚਣ ਦੇ ਕਰਕੇ ਵੀ ਕਈ ਬੱਚੇ ਨਹੀਂ ਸੀ ਲੈਂਦੇ। ਸੋ ਸਰਕਾਰ ਨੇ $4,000-5,000 ਕੋਲੋਂ ਦੇਣਾ ਸ਼ੁਰੂ ਕੀਤਾ ਇਸ ਕਰਕੇ ਕਿ ਪਾਪੂਲੇਸ਼ਨ ਵਧਾਉਣੀ। ਅਤੇ ਨਾਲ ਉਹਦਾ ਇੱਕ ਬੜਾ ਫੇਮਸ ਬਿਆਨ ਹੈ, ਤੁਸੀਂ ਯੂਟਿਊਬ 'ਤੇ ਦੇਖ ਸਕਦੇ ਹੋ, ਕਿ ਅਸੀਂ ਚਾਹੁੰਦੇ ਹਾਂ ਕਿ ਉਹਨੇ ਟਿਮ ਕਸਟੈਲੋ ਨੇ ਕਿਹਾ ਸੀਗਾ ਕਿ ਅਸੀਂ ਚਾਹੁੰਦੇ ਹਾਂ ਕਿ 3 ਬੱਚੇ ਲਓ ਤੁਸੀਂ, 3 ਬੇਬੀਜ਼, ਵਨ ਫਾਰ ਮੰਮ, ਨਹੀਂ ਨਹੀਂ ਉਹਨਾਂ ਦਾ ਬਹੁਤ ਫੇਮਸ ਬਿਆਨ ਹੈ, ਵਨ ਫਾਰ ਮੰਮ, ਵਨ ਫਾਰ ਡੈਡ, ਵਨ ਫਾਰ ਕੰਟਰੀ, ਇੱਕ ਦੇਸ਼ ਲਈ। ਸੋ ਉਹ ਜਿਹੜਾ 3 ਵਾਲਾ ਫਾਰਮੂਲਾ ਹੈ ਨਾ, 3 ਵਾਲਾ ਫਾਰਮੂਲਾ, ਦੇਖੋ ਇਹ ਪੁਰਾਣੀ ਸਾਡੇ ਨੌਲੇਜ ਬਜ਼ੁਰਗਾਂ ਤੋਂ ਚੱਲੀ ਜਾਂਦੀ ਆ ਕਿ ਜਿਨ੍ਹਾਂ ਦੇ ਇੱਕ ਬੱਚਾ ਆ ਉਹਨਾਂ ਦੀ ਪੀੜ੍ਹੀ ਖਤਮ ਹੋ ਜਾਣੀ ਆ, ਉਹਨਾਂ ਦੀਆਂ 2-3 ਪੁਸ਼ਤਾਂ ਤੋਂ ਬਾਅਦ ਪੀੜ੍ਹੀ ਖਤਮ ਹੋ ਜਾਣੀ ਆ, ਜਿਨ੍ਹਾਂ ਦੇ ਦੋ ਬੱਚੇ ਆ ਉਹਨਾਂ ਦੀ ਇੱਕੋ ਹੀ ਲਾਈਨ ਚੱਲਣੀ ਆ, ਇੱਕ ਲਾਈਨ ਚੱਲਣੀ ਆ। ਜੇ ਤੁਹਾਡਾ ਟੱਬਰ ਤੁਸੀਂ ਵਧਾਉਣਾ ਆ ਆਪਣਾ ਪ੍ਰਫੁੱਲਿਤ ਕਰਨਾ, ਤਾਂ ਤੁਹਾਨੂੰ ਐਟਲੀਸਟ 3 ਬੱਚੇ ਚਾਹੀਦੇ, ਤਾਂ ਜਾ ਕੇ ਤੁਹਾਡੀਆਂ ਸ਼ਾਖਾਵਾਂ ਬਣਨੀਆਂ, ਨਹੀਂ ਤਾਂ ਸਿੰਗਲ ਹੀ ਸਪੈਦੇ ਮੰਗਰ ਉੱਪਰ ਨੂੰ ਜਾਊਂਗੇ।
ਬਿਲਕੁਲ ਬਿਲਕੁਲ ਅਮਨਦੀਪ, ਮੈਂ ਅਸੀਂ ਆਪਣੇ ਪਰਸਨਲ ਲੈਵਲ ਤੇ ਮਹਿਸੂਸ ਕਰ ਰਹੇ ਹਾਂ ਕਿ ਸਾਡੇ 2-2 ਬੱਚੇ ਆ, ਕਮ ਸੇ ਕਮ 4-5 ਬੱਚੇ ਹੋਣੇ ਚਾਹੀਦੇ ਸੀ, ਤਾਂ ਤੁਸੀਂ ਨਾ ਸੁਰੱਖਿਅਤ ਮਹਿਸੂਸ ਕਰਦੇ ਆ। ਤੁਹਾਡੇ ਵੀ 2 ਬੱਚੇ ਆ, ਸਾਡੇ ਵੀ 2 ਬੱਚੇ ਆ, ਜਿੰਨੇ ਸਾਡੇ ਲਿਸਨਰ ਆ ਇਹਨਾਂ ਦੇ ਵੀ ਇੰਨੇ ਕੇ ਹੋਣੇ ਆ, ਤੇ ਕਈਆਂ ਦੇ ਹਲੇ ਵਿਆਹ ਵੀ ਨਹੀਂ ਹੋਏ, ਉਹ ਤਾਂ ਜ਼ਿਆਦਾ ਵੀ ਕਰ ਸਕਦੇ, ਚਲੋ ਉਹਨਾਂ ਦੀ ਮਰਜ਼ੀ ਆ। ਹੁਣ ਪਾਪੂਲੇਸ਼ਨ ਜਿਸ ਵੇਲੇ ਅਮਨਦੀਪ ਡਿਕਰੀਜ਼ ਹੁੰਦੀ ਆ, ਉਹਦੇ ਨਾਲ ਜਿਹੜੀ ਪ੍ਰਭਾਵਿਤ ਡਿਮਾਂਡ ਆ, ਪ੍ਰਭਾਵਿਤ ਡਿਮਾਂਡ ਇਹਨੂੰ ਇਫੈਕਟਿਵ ਡਿਮਾਂਡ ਕਹਿੰਦੇ ਆ, ਪ੍ਰਭਾਵਿਤ ਮੰਗ ਆ, ਉਹ ਬਹੁਤ ਘੱਟ ਜਾਂਦੀ ਆ। ਤੇ ਇਹਦਾ ਇੱਕ ਫਾਇਦਾ ਇਹ ਵੀ ਹੋਊਗਾ, ਜਿਸ ਵੇਲੇ ਪਾਪੂਲੇਸ਼ਨ ਡਿਕਰੀਜ਼ ਹੋਊਗੀ, ਜਿਹੜਾ ਕੈਪੀਟਲਿਜ਼ਮ ਆ ਨਾ, ਜਿਹਦਾ ਕੈਪੀਟਲਿਜ਼ਮ ਆ, ਇਹਨੂੰ ਥੋੜ੍ਹੀ ਜਿਹੀ ਠੱਲ ਪਊਗੀ। ਕੈਪੀਟਲਿਜ਼ਮ ਜੇ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰੋਡਕਸ਼ਨ ਹੋ ਰਹੀ ਆ, ਬਹੁਤ ਜ਼ਿਆਦਾ ਚੀਜ਼ਾਂ ਬਣਾਈਆਂ ਜਾ ਰਹੀਆਂ ਆ, ਉਹਦੀ ਸੇਲ ਬਹੁਤ ਛੇਤੀ ਹੋ ਜਾਂਦੀ ਆ, ਤੇ ਜਦੋਂ ਪਾਪੂਲੇਸ਼ਨ ਘਟੂਗੀ ਫਿਰ ਡਿਮਾਂਡ ਇਹਨਾਂ ਚੀਜ਼ਾਂ ਦੀ ਘੱਟ ਜਾਊਗੀ, ਮੰਗ ਘੱਟ ਜਾਊਗੀ, ਫਿਰ ਉਹ ਇੰਟਰਸਟ ਨਹੀਂ ਲੈਂਦਾ। ਜਿਸ ਵੇਲੇ ਪ੍ਰੋਫਿਟੀਅਰਿੰਗ ਘੱਟ ਜਾਂਦੀ ਆ, ਪ੍ਰੋਫਿਟ ਘੱਟ ਜਾਂਦਾ, ਤਾਂ ਕੈਪੀਟਲਿਸਟ ਜਿਹੜਾ ਪਲੇਅਰ ਆ ਉਹ ਆਪਣੇ ਹੱਥ ਪਿੱਛੇ ਖਿੱਚਣ ਲੱਗ ਪੈਂਦਾ, ਫਿਰ ਸਰਕਾਰ ਨੂੰ ਅੱਗੇ ਆਉਣਾ ਪੈਂਦਾ, ਜਿਹਨੂੰ ਤੁਸੀਂ ਕਹਿੰਦੇ ਸੈਂਟਰਲਾਈਜ਼ ਸਿਸਟਮ ਹੁੰਦਾ, ਕਿ ਸਰਕਾਰਾਂ ਬਿਜ਼ਨਸ ਚਲਾਉਣੀਆਂ, ਸਰਕਾਰਾਂ ਲੋਕਾਂ ਲਈ ਰੁਜ਼ਗਾਰ ਪੈਦਾ ਕਰਦੀਆਂ। ਇੱਦਾਂ ਹੋਇਆ ਵੀ ਇੱਕ ਸਾਈਕਲ ਚੱਲਦਾ ਰਹਿੰਦਾ, ਜਿਸ ਵੇਲੇ ਪਾਪੂਲੇਸ਼ਨ ਇਨਕਰੀਜ਼ ਹੁੰਦੀ ਹੈ ਫਿਰ ਕੈਪੀਟਲਿਜ਼ਮ ਫਲੋਰਿਸ਼ ਹੁੰਦਾ, ਜਿੱਦਾਂ ਇਸ ਵੇਲੇ ਹੋ ਰਿਹਾ। ਤਾਂ ਇਹਦਾ ਇੱਕ ਹੋਰ ਫਾਇਦਾ ਜਿਹੜਾ ਕਹਿੰਦੇ ਹੋਊਗਾ ਪਾਪੂਲੇਸ਼ਨ ਘਟਣ ਦੇ ਨਾਲ, ਉਹ ਹੋਊਗਾ ਕਿ ਵਾਤਾਵਰਨ ਜਿਹੜਾ ਇਸ ਵੇਲੇ ਖਰਾਬ ਹੋ ਰਿਹਾ, ਸਾਡੀ ਗ੍ਰੀਨ ਹਾਊਸ ਪ੍ਰੋਬਲਮ ਆ ਰਹੀ ਆ, ਗ੍ਰੀਨ ਗੈਸ ਹਾਊਸ ਜਿਹੜੀ ਐਮਿਸ਼ਨ ਹੁੰਦੀ ਉਹਦੀ ਪ੍ਰੋਬਲਮ ਆ ਰਹੀ, ਉਹ ਘਟੂਗੀ,
ਮੈਂ ਨਾ ਕਿਤਾਬ ਪੜ੍ਹ ਰਿਹਾ ਸੀਗਾ, ਉਹ ਸੀਗੀ ਇੱਕ ਰਾਈਟਰ ਨੇ ਲਿਖੀ ਆ ਅਮਰੀਕਾ ਦੇ ਫੂਡ ਚੇਨ ਸਿਸਟਮ ਦੇ ਬਾਰੇ, ਕਰਪਸ਼ਨ ਜਿਹੜੀ ਉਹਦੇ ਵਿੱਚ ਹੈ, ਬੈਰਨਸ ਦ ਕਰਪਸ਼ਨ ਇਨ ਫੂਡ ਚੇਨ ਸਿਸਟਮ ਆਫ ਅਮਰੀਕਾ ਸੀ ਨਾ, ਉਹਦੇ ਵਿੱਚ ਉਹਨੂੰ ਟੋਪ 7 ਕੰਪਨੀਆਂ ਦਾ ਜ਼ਿਕਰ ਕੀਤਾ ਆ ਜਿਹੜੀਆਂ ਮਤਲਬ ਕਰਪਟ ਕੰਪਨੀਆਂ, ਉਹ ਕੀ ਕਰਦੀਆਂ ਨੇ, ਕਿੱਦਾਂ ਖੱਜਲ ਕਰਦੀਆਂ ਨੇ। ਅਤੇ ਉਹਦੇ ਵਿੱਚ ਨਾ ਇੱਕ ਉਹ ਕੰਪਨੀ ਦੀ ਗੱਲ ਕਰਦੇ ਨੇ ਕਿ ਉਹ ਇੱਕ ਦੋ ਸਟੇਟਾਂ ਦਾ ਨਾਮ ਲੈਂਦੇ ਨੇ ਕਿ ਉੱਥੇ ਨਾ ਸਿਚੁਏਸ਼ਨ ਇਹ ਸੀਗੀ ਵੀ ਪੁਰਾਣੇ ਜ਼ਮਾਨਿਆਂ ਤੋਂ ਲੈ ਕੇ ਹੁਣ ਤੱਕ, ਕਿਉਂਕਿ ਅਮਰੀਕਾ ਦੇ ਵਿੱਚ ਬੰਦੂਕਾਂ ਤਾਂ ਸਾਰਿਆਂ ਕੋਲ ਹੀ ਆ, ਗਨ ਤਾਂ ਸਾਰਿਆਂ ਕੋਲ ਹੀ ਆ, ਅਤੇ ਜੇ ਤੁਸੀਂ ਆਪਣੀ ਕਾਰ 'ਚ ਜਾ ਰਹੇ ਹਾਂ ਨਾ ਉਹਨਾਂ ਸਟੇਟਾਂ ਦੇ ਵਿੱਚ, ਜਾਂ ਘੋੜੇ 'ਤੇ ਵੀ ਜਾ ਰਹੇ ਹਾਂ, ਤਾਂ ਤੁਹਾਨੂੰ ਆਪਣਾ ਖਾਣਾ ਖੂਣਾ ਚੱਕਣ ਦੀ ਲੋੜ ਨਹੀਂ ਹੈਗੀ। ਉੱਥੇ ਇੰਨੀ ਵਾਈਲਡ ਲਾਈਫ ਹੈ, ਬੱਤਕਾਂ ਨੇ, ਸੂਰ ਨੇ, ਜੰਗਲੀ ਹੈ ਨਾ, ਹੋਰ ਨੇ, ਵੀ ਤੁਸੀਂ ਜਿੱਥੇ ਤੁਹਾਡੀ ਗੱਡੀ ਖਰਾਬ ਹੋ ਗਈ ਜਾਂ ਖੜ੍ਹ ਗਏ ਨਾ, ਤੁਸੀਂ ਉੱਤੇ 5-10 ਮਿੰਟਾਂ 'ਚ ਤੁਹਾਨੂੰ ਕੋਈ ਨਾ ਕੋਈ ਚੀਜ਼ ਲੱਭੇ ਆਉਣੀ ਆ, ਤੁਸੀਂ ਉਹਦੀ ਹੰਟਿੰਗ ਕਰੋ, ਅੱਗ ਬਾਲੋ ਅਤੇ ਆਪਣੀ ਭੁੱਖ ਪੂਰੀ ਕਰ ਲਓ। ਖਾਸ ਕਰਕੇ ਜਿਹੜੇ ਜੰਗਲੀ ਸੂਰ ਸੀ, ਵੀ ਜੇ ਲੋਕ ਕੀ ਕਹਿੰਦੇ ਕਰਦੇ ਹੁੰਦੇ ਸੀ ਪਹਿਲਿਆਂ ਸਮਿਆਂ ਤੋਂ, ਉਹ ਨਾ ਆਊਟ ਪਿਕਨਿਕ ਜਾਂਦੇ ਹੁੰਦੇ ਸੀ, ਉਹ ਲੈ ਕੇ ਹੀ ਨਹੀਂ ਸੀ ਜਾਂਦੇ, ਲੂਣ ਮਿਰਚ ਮਸਾਲਾ ਲੈ ਜਾਣਾ ਅਤੇ ਨਾਲ ਤੀਲਾਂ ਦੀ ਡੱਬੀ ਲੈ ਜਾਣੀ, ਅਤੇ ਉਹ ਉੱਥੇ ਉਹਨੇ ਹੰਟਿੰਗ ਕਰਨੀ ਸੂਰ ਮਾਰਨਾ, ਅਤੇ 2-3 ਦਿਨ ਉਹਨੇ ਫਿਰ ਉਹ ਭੁੰਨ ਕੇ ਖਾਈ ਜਾਣਾ, ਨਾਲੇ ਕੈਂਪ ਲਾਉਣਾ। ਉਹ ਕਹਿੰਦੇ ਵਿਦਇਨ 15-20 ਸਾਲ ਉਹ ਜੀ ਉੱਥੇ ਕੋਈ ਹੁਣ ਜੰਗਲੀ ਸੂਰ ਨਹੀਂ ਲੱਭ ਰਿਹਾ, ਕਿਉਂਕਿ ਉਸ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਕੰਪਨੀ ਨੇ ਆ ਕੇ ਸੂਰਾਂ ਦਾ ਫਾਰਮ ਸ਼ੁਰੂ ਕਰ ਲਿਆ। ਅਤੇ ਉਹਨੇ ਪਹਿਲਾ ਕੰਮ, ਹਾਂ ਉਹਨੇ ਉਹ ਨਾ ਮਤਲਬ ਅਮਰੀਕਾ ਦੇ ਵਿੱਚ ਸਾਰਿਆਂ ਨਾਲ ਵੱਡੇ ਪੋਰਕ ਦੇ ਸਪਲਾਇਰ ਬਣ ਗਏ ਆ, ਮਤਲਬ ਉੱਥੋਂ ਬਾਹਰ ਨੂੰ ਵੀ ਜਾਂਦਾ ਆ। ਅਤੇ ਉਹਨਾਂ ਨੇ ਪਹਿਲਾਂ ਸਾਰੇ ਜੰਗਲੀ ਸੂਰ ਖਤਮ ਕੀਤੇ ਅਤੇ ਲੋਕਾਂ ਨੂੰ ਭੁੱਖੇ ਮਾਰਿਆ, ਫਿਰ ਆਪਣੇ ਉਹਨੇ ਬਰੀਡਿੰਗ ਕਰਕੇ ਨਵੀਆਂ ਵਰਾਇਟੀਆਂ ਬਣਾ ਕੇ ਤਾਂ ਫਿਰ ਵੇਚਣਾ ਸ਼ੁਰੂ ਕੀਤਾ। ਜਿਹੜੀ ਚੀਜ਼ ਤੁਹਾਨੂੰ ਫ੍ਰੀ ਮਿਲਦੀ ਸੀਗੀ, ਜਿਹੜੀ ਚੀਜ਼ ਲੋਕਾਂ ਨੂੰ ਫ੍ਰੀ ਅਵੇਲੇਬਲ ਸੀ, ਉਹਨਾਂ ਨੇ ਉੱਤੇ ਕਬਜ਼ਾ ਕਰਕੇ ਉਹਨੂੰ ਕੋਰਪੋਰੇਟ ਸਟਰਕਚਰ ਦੇ ਹੇਠਾਂ ਲਿਆ ਕੇ ਮੋਨੋਪੋਲਾਈਜ਼ ਕਰਕੇ ਲੋਕਾਂ ਦੀ ਹੀ ਚੀਜ਼ ਲੋਕਾਂ ਨੂੰ ਮੁੱਲ ਵੇਚਣੀ ਸ਼ੁਰੂ ਕੀਤੀ। ਫਿਰ ਇੱਦਾਂ ਹੀ ਪਾਣੀ ਆ, ਕੁਦਰਤ ਦਾ ਪਾਣੀ ਆ, ਉਹੀ ਕੰਟਰੋਲ ਕਰਕੇ ਲਾਇਸੈਂਸ ਲਾ ਕੇ ਆਹ ਲਾ ਕੇ ਕੰਪਨੀਆਂ ਚੱਕੀ ਜਾਂਦੀਆਂ, ਬੋਤਲਾਂ ਭਰੀ ਜਾਂਦੀਆਂ, ਵੇਚੀ ਜਾਂਦੀਆਂ, ਸਰਕਾਰ ਵੀ ਨਾਲ ਜੁੜੀ ਹੋਈ ਆ। ਸੋ ਇਹ ਜਿਹੜੇ
ਪਾਣੀ ਦੀ ਗੱਲ ਕਰਦੇ ਆ, ਹਵਾ ਵੇਚੀ ਜਾਂਦੇ, ਲੋਕ ਹਵਾ ਵੇਚੀ ਜਾਂਦੇ ਆ, ਸਾਡੇ ਪੱਖੇ ਲਾਏ ਹੋ ਆ ਘਰਾਂ ਚ, ਆ ਜਿਹੜੀ ਏਅਰ ਕੰਡੀਸ਼ਨ ਲਾਈ ਹੋ ਆ, ਇਹ ਹਵਾ ਵੀ ਵੇਚਦੇ ਆ।
ਹਾਂਜੀ,
ਬਾਹਰ ਇੰਨੀ ਹਵਾ ਹੁੰਦੀ ਹੈ, ਬਾਹਰ ਅੱਗੇ ਬਹਿੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਜਿੱਦਾਂ ਢਾਣੀਆਂ ਬਣਾ ਕੇ ਪਿੱਪਲਾਂ ਦੇ ਦਰਖਤ ਹੁੰਦੇ ਸੀ, ਉਹਨਾਂ ਦੇ ਥੱਲੇ ਹਵਾ ਆਟੋਮੈਟਿਕ ਚੱਲਦੀ ਸੀ, ਹੈ ਨਾ, ਅਤੇ ਹੁਣ ਉਹ ਪੱਖੇ ਬਣਾ ਤੇ, ਉਹ ਹਵਾ ਹੈ ਨਹੀਂ, ਹਵਾ ਵੇਚੀ ਜਾਂਦੇ ਆ। ਵੀ ਛੱਡੋ ਪਰੇ, ਇੰਨੀ ਤਰੱਕੀ ਅਮਨਦੀਪ ਹੋ ਜਾਣੀ ਆ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਸੋਚ ਰਿਹਾ ਸੀ ਕਿ ਜਿੱਦਾਂ ਕਾਰਪੋਰੇਟ ਘਰਾਣੇ ਨਾ ਪ੍ਰੋਫਿਟ ਇੰਨੀ ਤਾਜ਼ੀਆਂ ਚੀਜ਼ਾਂ ਲੋਕਾਂ ਨੂੰ ਖਿਲਾਉਂਦੇ ਆ, ਇਹ ਜਿੱਦਾਂ ਹੁਣ ਤੁਸੀਂ ਕੰਮ 'ਤੇ ਜਾਣਾ ਆ ਕਿਤੇ 8 ਘੰਟੇ ਜਾਂ 10 ਘੰਟੇ ਕਿਤੇ ਕੰਮ ਕਰਨਾ ਹੈ ਨਾ, ਤੇ ਇੱਕ ਤੁਹਾਨੂੰ ਡੱਬਾ ਦੇ ਦਿਆ ਕਰਨਾ, ਤਾਜ਼ੀ ਚੀਜ਼ ਖਿਲਾਇਆ ਕਰਨੀ ਤੁਹਾਨੂੰ,
ਕਿਹੜੀ,
ਉਹਦੇ ਵਿੱਚ ਨਾ ਤੁਸੀਂ ਟਮਾਟਰ ਦੇ ਵਿੱਚ ਡੱਬੇ ਦੇ ਵਿੱਚ ਕੁਛ ਇੱਦਾਂ ਦਾ ਜਿੱਦਾਂ ਮਿੱਟੀ ਹੁੰਦੀ ਇੱਦਾਂ ਦੀ ਕੋਈ ਚੀਜ਼ ਹੋਊਗੀ, ਤੇ ਉਹ ਡੱਬਾ ਉਹ ਡੱਬੇ ਦੇ ਵਿੱਚ ਉਹ ਭਰ ਦੇਣੀ ਆ, ਤੇ ਜਿਹੜੀ ਜਿਹੜੀ ਤੁਸੀਂ ਸਬਜ਼ੀ ਖਾਣੀ ਆ ਨਾ, ਉਹ ਤੁਸੀਂ ਉਹਦੇ ਵੀ ਪ੍ਰੋਡਿਊਸ ਕਰ ਲੈਣੇ, ਨਹੀਂ ਵੇਚਣੇ ਆ, ਉਹ ਬੀ ਉਹਦੇ ਵਿੱਚ ਲਾ ਦਿਆ ਕਰਨੇ ਆ। ਉਹ ਲੰਚ ਟਾਈਮ ਤੇ ਲੰਚ ਟਾਈਮ ਤੱਕ ਖੀਰਾ ਬਣ ਜਾਇਆ ਕਰਨਾ, ਲੰਚ ਟਾਈਮ ਤੱਕ ਉਹਦਾ ਟਮਾਟਰ ਬਣ ਜਾਇਆ ਕਰਨਾ, ਤੇ ਉਹ ਤੁਸੀਂ ਤਾਜ਼ਾ ਉੱਥੋਂ ਆਪਣੇ ਬੈਗ ਚੋਂ ਕੱਢ ਕੇ ਤਾਜ਼ਾ ਟਮਾਟਰ ਜਿਹੜਾ ਉੱਗਿਆ ਉਹ ਖਾਇਆ ਕਰਨਾ।
ਇਹ ਟੈਕਨੋਲੋਜੀ
ਅੱਗੇ ਚਲੇ ਗਏ ਕਈ, ਇਹ ਟੈਕਨੋਲੋਜੀ ਆਣੀ ਆ, ਇਹ ਟੈਕਨੋਲੋਜੀ ਆਣੀ ਆ, ਇਹਦੇ ਬਾਰੇ ਰਿਸਰਚ ਹੋ ਰਹੀ ਹੈ।
ਆਣੀ ਇੱਦਾਂ ਆ ਵੀ ਤੁਸੀਂ ਮਤਲਬ ਜਿੱਦਾਂ ਹੁਣ ਭਾਬੀ ਜੀ ਨੇ ਸਵੇਰ ਨੂੰ ਤੁਹਾਡਾ ਡੱਬਾ ਤਿਆਰ ਕਰਨਾ, ਉਹ 'ਚ ਥੋੜ੍ਹੀ ਮਿੱਟੀ ਪਾ ਦੇਣੀ ਆ, ਉਹਨਾਂ ਨੇ ਕਹਿਣਾ ਵੀ ਤੁਸੀਂ ਫਰੈਸ਼ ਲੈਟਸ ਖਾਣੀ ਆ, ਮੂਲੀ ਖਾਣੀ ਆ, ਉਹ ਵੀ ਇੱਕ ਇੱਕ ਰੱਖ ਦੇਣਾ, ਹਨਾ,
ਉਹ ਵੀ ਇੱਕ ਇੱਕ ਰੱਖ ਦੇਣਾ।
ਹਾਂ, ਤੁਸੀਂ ਉੱਥੇ
ਟਾਈਮ ਤੇ ਉਹ ਜਣੇ ਉਹ ਲੰਚ ਟਾਈਮ ਤੱਕ ਉਹ ਬੂਟੇ ਉਹ ਜੇ
ਬਣ ਕੇ
ਮਿੱਟੀ ਦੇ ਵਿੱਚੋਂ ਤੇ ਜੋ ਵੀ ਸਬਸਟੈਂਸ ਹੋਊ ਉਹਦੇ ਵਿੱਚੋਂ ਉਹ ਚੀਜ਼ਾਂ ਬਣ ਜਾਇਆ ਕਰਨੀਆਂ।
ਇੱਧਰ ਰਟੌਰ ਸਾਹਿਬ ਨੂੰ 4 ਹਫ਼ਤੇ ਹੋ ਗਏ ਮੂਲੀਆਂ ਬੀਜੀ, ਉਹਨਾਂ ਦੀ ਮੂਲੀ ਨਹੀਂ ਪੈਂਦੀ, ਪੱਤੇ ਪੱਤੇ ਇਹਨਾਂ ਨੂੰ ਦਿਓ ਵੀ।
ਇੱਧਰ ਲੰਚ ਟਾਈਮ ਤੱਕ ਟਮਾਟਰ ਤਿਆਰ ਕਰ ਰਹੇ,
ਲੰਚ ਟਾਈਮ ਤੱਕ ਟਮਾਟਰ ਤਿਆਰ ਕਰ ਰਹੇ,
ਲੰਚ ਟਾਈਮ ਤੱਕ। ਕਮਾਲ ਹੋ ਗਈ ਯਾਰ, ਇਹ ਟੈਕਨੋਲੋਜੀ ਵੀ ਆ ਰਹੀ ਹੈ।
ਪਰ ਬਿਲ ਗੇਟ, ਤੁਹਾਨੂੰ ਪਤਾ ਬਿਲ ਗੇਟ ਦੁਨੀਆ ਸਾਰਿਆਂ ਨੂੰ ਵੱਡਾ ਫਾਰਮਰ ਬਣ ਗਿਆ, ਤੇ ਹੁਣ ਸਾਰਿਆਂ ਨੂੰ ਵੱਧ ਜ਼ਮੀਨ ਫਾਰਮਿੰਗ ਲੈ ਲਈ ਹੈ, ਉਹ ਜੰਗਲ ਬਣਾ ਰਿਹਾ, ਉਹਦੇ ਬਹੁਤਿਆਂ ਚ ਉਹ ਜੰਗਲ ਬਣਾ ਰਿਹਾ, ਉਹ ਫੂਡ ਘਟਾ ਰਿਹਾ ਆ, ਸਿਸਟਮੈਟਿਕਲੀ ਘਟਾ ਰਹੇ ਨੇ। ਕਿਉਂਕਿ ਉਹਨੇ ਇੱਕ ਟੈਕਨੋਲੋਜੀ ਡਿਵੈਲਪ ਉਹਨੇ ਕੀਤੀ ਆ ਜਿਹੜੇ ਕਿ ਮੀਟ ਜਿਹੜਾ ਆ ਲੈਬੋਰਟਰੀ ਦੇ ਵਿੱਚ ਤਿਆਰ ਹੋ ਰਿਹਾ ਆ, ਹਨਾ ਤੁਹਾਨੂੰ ਪਤਾ ਹੋਣਾ। ਹਾਂ ਹਾਂ ਟਿੱਕੀਆਂ ਜਿਹੜੀਆਂ ਨਾ ਟਿੱਕੀਆਂ ਬਣੀਆਂ ਬਣਾਈਆਂ ਟਿੱਕੀਆਂ ਮਤਲਬ ਲੈਬੋਰਟਰੀ 'ਚ ਤਿਆਰ ਹੋ ਰਹੀਆਂ। ਉਹ ਕਹਿੰਦੇ ਗਾਈਆਂ ਗੁਈਆਂ ਪਾਲਣ ਦੀ ਲੋੜ ਹੀ ਨਹੀਂ, ਫਾਰਮ ਚਾਰਨ ਦੀ ਲੋੜ ਹੀ ਨਹੀਂ, ਹਨਾ ਤੇ ਹਾਂ ਇਸ ਕਰਕੇ ਉਹ ਖਰੀਦ ਰਿਹਾ ਤੇ ਹੁਣ ਹੌਲੀ ਹੌਲੀ ਉਹ ਫਾਰਮ ਬੰਦ ਕਰ ਦਿੰਦੇ। ਇਹੀ ਯੂਰਪ ਦੇ ਵਿੱਚ ਹੋ ਰਿਹਾ ਕਿ ਫਾਰਮ ਮਤਲਬ ਸਕੀਮ ਦੇ ਹੇਠਾਂ ਬੰਦ ਕੀਤੇ ਜਾ ਰਹੇ ਨੇ ਤੇ ਸਾਰਾ ਸਿਸਟਮ ਜਿਹੜਾ ਲੈਬੋਰਟਰੀ ਬੇਸਡ ਜਿੱਦਾਂ ਤੁਸੀਂ ਕਹਿੰਦੇ ਆ ਕਿ ਉੱਦਾਂ ਆਉਣਾ ਆ, ਤੁਸੀਂ ਜਿਹੜਾ ਚਿਤਵਰ ਆਏ ਹੋ ਨਾ ਆਲਰੇਡੀ ਹੋ ਰਿਹਾ ਆ, ਠੀਕ ਹੈ। ਪਰ ਇੱਕ
ਹੋ ਰਿਹਾ ਹੈ ਬਿਲਕੁਲ,
ਹਾਂ ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਕਹਿੰਦੇ ਨੇ ਕਿ ਫਲੋਰਾ ਸਾਹਿਬ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਬਾਦੀ ਦੇ ਘਾਟਿਆ ਕਾਰਨ ਕਰੋਨਾ ਤੇ ਉਸਦੇ ਵੈਕਸੀਨ ਵੀ ਹੈ, ਇਹ ਇਹ ਸੱਚ ਹੈ ਭਾਜੀ? ਇਹ ਹਜੇ ਤੱਕ ਵੈਸੇ ਪ੍ਰੂਫ ਤਾਂ ਹੋਇਆ ਨਹੀਂ ਕਿਉਂਕਿ ਟੂ ਸ਼ਾਰਟ ਹੈ, ਟਾਈਮ ਥੋੜਾ ਘੱਟ ਹੈ। ਇਹਦੇ ਬਾਰੇ ਹਜੇ ਕੋਈ
ਕੀ ਕਹਿ ਸਕਦਾ ਅਮਨਦੀਪ? ਇਹਦੇ ਬਾਰੇ ਇਹਨਾਂ ਦੇ ਜਿਹੜੇ ਵਿਚਾਰ ਹੈ ਉਹ ਠੀਕ ਹੋ ਸਕਦੇ ਆ, ਕਹਿ ਨਹੀਂ ਸਕਦੇ, ਇਹਦੇ ਬਾਰੇ ਹਜੇ ਰਿਸਰਚ ਹੋਈ ਨਹੀਂ ਹੈ। ਤੇ ਵੈਸੇ ਉਹ ਪਾਪੂਲੇਸ਼ਨ ਦੀ ਗੱਲ ਕਰ ਰਹੇ ਸੀ, ਉਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਜਿਹੜਾ ਇਹ ਵੈਸੇ ਤਾਂ ਇਹ ਜਿਹੜੀਆਂ ਬਿਮਾਰੀਆਂ ਆ ਦਿਸ ਇਜ਼ ਇਹ ਬਹੁਤ ਵੱਡਾ ਫੈਕਟਰ ਹੁੰਦਾ ਪਾਪੂਲੇਸ਼ਨ ਬੈਲੈਂਸ ਕਰਨ ਦੇ ਲਈ। ਇਹ ਕੁਦਰਤ ਦਾ ਖੇਲ ਆ, ਇਹ ਪਰਮਾਤਮਾ ਦੀ ਇੱਕ ਬਣਾਈ ਹੋਈ ਬਣਤਰ ਆ ਜਿਸਨੇ ਬਿਮਾਰੀਆਂ ਵੀ ਪੈਦਾ ਕੀਤੀਆਂ, ਜਿਹਨੇ ਬਿਮਾਰੀਆਂ ਨੂੰ ਠੀਕ ਕਰਨ ਦੇ ਲਈ ਦਵਾ ਵੀ ਪੈਦਾ ਕੀਤੀ, ਜਿਹਨੇ ਆਦਮੀ ਨੂੰ ਅਕਲ ਦੇਣ ਦੇ ਲਈ ਕਈ ਇੱਦਾਂ ਦੇ ਕੰਮ ਵੀ ਕੀਤੇ ਆ ਜਿਹਦੇ ਨਾਲ ਕਿ ਉਹਦੀ ਜਿਹੜੀ ਅਕਲ ਆ ਉਹ ਟਿਕਾਣੇ ਰਹਿ ਸਕੇ, ਇੰਨਾ ਅਸਮਾਨ ਤੇ ਨਾ ਅਸਮਾਨ ਤੇ ਨਾ ਚੜ੍ਹ ਜਾਵੇ ਕਿ ਰੱਬ ਨੂੰ ਜਾ ਕੇ ਹੱਥ ਪਾ ਲਵੇ। ਉਹ ਪਹਿਲਾਂ ਆਪਣੇ ਕੋਲ ਪਹੁੰਚਣ ਤੋਂ ਪਹਿਲਾਂ ਕੋਈ ਨਾ ਕੋਈ ਜਲਵਾ ਦਿਖਾ ਦਿੰਦੀ ਕੁਦਰਤ, ਫਿਰ ਬੰਦਾ ਆਪਣੇ ਆਪਣੇ ਥਾਂ 'ਤੇ ਰਹਿੰਦਾ ਆ। ਮੇਰੀ ਗੱਲ ਚਾਹੇ ਮੰਨੋ ਜਾਂ ਨਾ ਮੰਨੋ, ਮੈਨੂੰ ਤਾਂ ਇਹ ਠੀਕ ਲੱਗਦੀ ਉੱਦਾਂ।
ਚਲੋ ਭਾਅ ਜੀ, ਆਪਾਂ ਪਿਛਲੇ ਹਫ਼ਤੇ ਪ੍ਰੋਗਰਾਮ ਕਰ ਰਹੇ ਸੀ, ਉੱਧਰ ਟਰੰਪ ਦੇ ਕੰਨ 'ਤੇ ਗੋਲੀ ਮਾਰੀ ਗਏ ਨਾ, ਮਤਲਬ ਮਾਰੀ ਤਾਂ ਉਹਦੇ ਸੀ, ਲੱਗੀ ਉਹਦੇ ਕੰਨ 'ਤੇ, ਆਪਾਂ ਕਹਿੰਦੇ ਨਾ ਮਾਰੂ ਤੇਰੇ ਕੰਨ ਤੇ ਇੱਕ, ਉਹੀ ਗੱਲ ਹੋ ਗਈ
ਥੱਪੜ, ਉਹੀ ਗੱਲ ਹੋ ਗਈ। ਅਮਰੀਕ ਜਾਂਦੇ ਜਾਂਦੇ ਹੁਣ ਪ੍ਰੋਗਰਾਮ ਦੇ 3 ਮਿੰਟ ਰਹਿੰਦੇ ਆ ਨਾ, ਇੱਕ ਰਾਜੇ ਦੀ ਕਹਾਣੀ ਸੁਣਾ ਦਈਏ।
ਹਾਂਜੀ ਹਾਂਜੀ, ਇੱਕ ਸੁਨੇਹਾ ਲੈ ਲੈਣੇ, ਮਹਿੰਦਰ ਸਿੰਘ ਹੰਸ ਜੁੜੇ ਨੇ,
ਉਸ ਤੋਂ ਬਾਅਦ ਰਾਜੇ ਦੀ ਕਹਾਣੀ ਸੁਣਾਉਂਦੇ, ਉਸ ਤੋਂ ਬਾਅਦ ਫਿਰ ਯਾਦ ਤਲਵਾਰ।
ਬੜੇ ਟਾਈਮ ਬਾਅਦ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਲੌਂਗ ਟਾਈਮ ਨੋ ਟੱਚ, ਹਾਊ ਇਜ਼ ਮਿੰਟੂ ਜੀ ਐਂਡ ਯੂ ਐਂਡ ਲਿਸਨਿੰਗ ਆਲ ਗੁੱਡ। ਮਿੰਟੂ ਭਾਅ ਜੀ ਬਿਲਕੁਲ ਠੀਕ ਨੇ, ਇੰਗਲੈਂਡ ਦੇ ਦੌਰੇ 'ਤੇ ਗਏ ਹੋਏ ਨੇ ਜੀ, ਅਤੇ ਬਿਲਕੁਲ ਤੰਦਰੁਸਤ ਨੇ, ਅਸੀਂ ਵੀ ਠੀਕ ਹਾਂ, ਤੁਸੀਂ ਵੀ ਤੰਦਰੁਸਤ ਹੋ, ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ, ਜੁੜਿਆ ਕਰੋ, ਪ੍ਰੋਗਰਾਮ ਲਗਾਤਾਰ ਚੱਲਦੇ ਨੇ। ਅਤੇ ਰਾਜੇ ਦੀ ਕਹਾਣੀ ਜਾਂਦੇ ਜਾਂਦੇ ਭਾਅ ਜੀ ਸੁਣਾਇਓ, ਸਾਡੇ ਕੋਲ 2-3 ਮਿੰਟ ਹੈਗੇ ਨੇ ਹਜੇ।
ਅਮਨਦੀਪ ਇੱਕ ਰਾਜਾ ਸੀਗਾ ਹੈ ਨਾ, ਉਹ ਉੱਦਾਂ ਹੀ ਰਾਜਾ ਬਣ ਗਿਆ,
ਐਵੇਂ
ਉਹ ਤੇ ਇੰਨੀ ਯੋਗਤਾ ਨਹੀਂ ਸੀ, ਉਹ ਰਾਜਾ ਬਣ ਗਿਆ। ਉਸ ਨਾ ਪ੍ਰਦੇਸ਼ ਦੇ ਵਿੱਚ ਇੱਕ ਝਗੜਾ ਪਿਆ ਸੀਗਾ,
ਅੱਛਾ,
ਵੀ ਕੋਈ ਥਾਂ ਸੀਗਾ ਉਹ ਦੂਜੀ ਸਟੇਟ ਨੇ ਮੱਲਿਆ ਸੀ, ਉਹ ਕਹਿੰਦਾ ਸਾਡਾ ਆ,
ਅੱਛਾ,
ਉਹ ਉੱਥੇ ਦੀ ਜਿਹੜੀ ਸੁਪਰੀਮ ਕੋਰਟ ਉਹਦੇ ਵਿੱਚ ਚਲਾ ਗਿਆ ਰਾਜਾ, ਆਪਣੇ ਸਪਾਹੀ ਸਪੂਹੀ ਲੈ ਕੇ, ਜਿੰਨਾ ਵੀ ਅਸਲਾ ਲੈ ਕੇ, ਉਹ ਗੋਹੀਆਂ ਗੁਹੀਆਂ ਪਈਆਂ ਪਈ ਕਿਹਦੀ ਜ਼ਮੀਨ ਆ, ਕੌਣ ਆ, ਕੀ ਆ। ਉਹ ਜਿਹੜਾ ਜੱਜ ਸੀਗਾ ਨਾ, ਤੁਹਾਡੇ ਵਰਗਾ ਸਿਆਣਾ ਬੰਦਾ ਸੀ ਜੱਜ, ਉਹ ਕਹਿੰਦਾ ਰਾਜੇ ਨੂੰ ਪੇਸ਼ ਕਰੋ।
ਅੱਛਾ,
ਉਹ ਰਾਜੇ ਨੂੰ ਪੇਸ਼ ਕਰ ਦਿੱਤਾ। ਉਹ ਰਾਜੇ ਨੂੰ ਉਹਨੇ ਕਹਿੰਦਾ ਏਦਾਂ ਕਰ ਵੀ ਜਿਹੜੀ ਜਗ੍ਹਾ ਆ ਨਾ, ਇਹ ਜਿਹੜੀ ਜਗ੍ਹਾ ਆ ਆਹ ਤੈਨੂੰ ਪੇਪਰ ਤੇ ਪੈਨ ਦਿੰਦਾ, ਇਹ ਜਗ੍ਹਾ ਦਾ ਨਾਂ ਲਿਖ ਦੇ, ਫਿਰ ਜਗ੍ਹਾ ਤੇਰੇ ਨਾਂ ਕਰ ਦਿੰਦੇ ਆ।
ਅੱਛਾ,
ਉਹ ਜਿਸ ਵੇਲੇ ਉਹਨੇ ਜਗ੍ਹਾ ਦਾ ਨਾਂ ਲਿਖਿਆ ਉਹ ਨਾਂ ਗਲਤ ਲਿਖ ਦਿੱਤਾ, ਉਹ ਕਹਿੰਦਾ ਇਹ ਤਾਂ ਜਗ੍ਹਾ ਤੁਹਾਡੇ ਹੈ ਹੀ ਨੀ ਪ੍ਰਦੇਸ਼ ਦੇ ਵਿੱਚ, ਇਹ ਤੁਹਾਨੂੰ ਕਿੱਦਾਂ ਦੇ ਦਈਏ ਜਿਹੜੀ ਐਗਜਿਸਟ ਹੀ ਨੀ ਕਰਦੀ।
ਅੱਛਾ,
ਇਹ ਵੈਸੇ ਗੱਲ ਸਾਡੇ ਪੰਜਾਬ ਵਿੱਚ ਵੀ ਹੋਈ ਆ, ਜਿਸ ਵੇਲੇ ਗਾਹਗਾ ਗਾਹਗਾ ਹੋਈ ਨਾ, ਉਸ ਵੇਲੇ ਫਿਰ ਪ੍ਰੋਬਲਮ ਖੜੀ ਹੋਈ ਆ
ਸਾਡੇ। ਠੀਕ ਹੈ, ਤੁਸੀਂ ਹੁਣ ਉੱਧਰ ਨੂੰ ਲਾ ਰਹੇ ਹੋ ਤਵਾ ਆਮ ਆਦਮੀ ਪਾਰਟੀ ਦੇ, ਤੇ
ਮੈਂ ਤਵਾ ਨਹੀਂ ਲਾ ਰਿਹਾ, ਮੈਂ ਤਾਂ ਰਾਜੇ ਦੀ ਕਹਾਣੀ ਸੁਣਾ ਰਿਹਾ।
ਰਾਜੇ ਦੀ ਆ,
ਉਹਨੂੰ ਜਿਹੜਾ ਆਪਣਾ ਥਾਂ ਸੀ ਉਹਨੂੰ ਸਪੈਲੇ ਨਹੀਂ ਕਰ ਸਕਿਆ, ਤਾਂ ਉਹ ਜਿਹੜਾ ਵਕੀਲ ਕਹਿੰਦਾ ਮੈਂ ਤੈਨੂੰ ਕਿੱਦਾਂ ਜਗ੍ਹਾ ਦੇ ਦਵਾਂ, ਜਗ੍ਹਾ ਤਾਂ ਐਗਜਿਸਟ ਹੀ ਨਹੀਂ ਕਰਦੀ ਜਿਹੜੇ ਤੇ ਸਪੈਲ ਤੂੰ ਦੱਸਦਾ।
ਤੁਸੀਂ ਮਹਾਰਾਜਾ ਇਸ ਸਤੌਜ ਦੀ ਗੱਲ ਕਰ ਰਹੇ ਹੋ,
ਮੇਰੇ ਖਿਆਲ ਸੁਣੇ ਤਾਂ ਤੁਸੀਂ ਬਣਾਈ ਜਾਂਦੇ, ਮੈਂ ਤਾਂ ਕਿਹਾ ਨਹੀਂ ਕੁਛ ਵੀ, ਮੈਂ ਤਾਂ ਰਾਜੇ ਦੀ ਕਹਾਣੀ ਸੁਣਾਈ।
ਠੀਕ ਹੈ, ਸੋ ਅਮਰੀਕ ਭਾਅ ਜੀ, ਮੁੱਦੇ ਹੋਰ ਵੀ ਬਹੁਤ ਨੇ ਜਿਹੜੇ ਆਪਾਂ ਡਿਸਕਸ ਕਰਨੇ ਸੀ, ਰਹਿ ਗਏ। ਚਲੋ ਸ਼ੁਕਲ ਮੇਲਾ ਚੱਲਦਾ ਆ, ਹਾਸਾ ਵੀ ਮਜ਼ਾਕ ਵੀ ਹੋਣਾ ਚਾਹੀਦਾ, ਸੀਰੀਅਸ ਗੱਲਾਂ ਵੀ ਆਪਾਂ ਕੀਤੀਆਂ, ਪਾਪੂਲੇਸ਼ਨ ਦੀਆਂ ਹੋਰ ਵੀ ਆਪਾਂ ਕੀਤੀਆਂ ਨੇ, ਟ੍ਰੈਫਿਕ ਦੀਆਂ ਵੀ ਕੀਤੀਆਂ ਨੇ, ਅਤੇ ਆਸਟ੍ਰੇਲੀਆ ਦੇ ਵਿੱਚ ਕਾਫੀ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ, ਉਹ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਭੇਜ ਦਿਆ ਕਰੋ, ਅਸੀਂ ਰੇਡੀਓ 'ਤੇ ਦੱਸ ਦਿਆ ਕਰੋ।
ਅਮਨਦੀਪ ਨਾ, ਸਾਡੇ ਨਾ ਇਲਾਕੇ ਦੇ ਵਿੱਚ ਬਹੁਤ ਸੋਹਣੀ ਇੱਕ ਪਾਰਕ ਬਣੀ ਆ, ਮੈਂ ਨਾ ਸਵੇਰੇ ਸਵੇਰੇ ਸਾਈਕਲ ਤੇ ਟੋਪੀ ਲੈ ਕੇ ਜਾਂਦਾ ਹੁੰਦਾ ਪਾਰਕ ਦੇ ਵਿੱਚ, ਉੱਥੇ ਕਈ ਕਰੈਕਟਰ ਮਿਲਦੇ ਤੁਹਾਨੂੰ, ਜਿਸ ਵੇਲੇ ਕਿਸੇ ਨਵੇਂ ਕਰੈਕਟਰ ਬਾਰੇ ਤੁਹਾਨੂੰ ਗੱਲ
ਕਰਾਂਗੇ, ਜਿੱਦਾਂ ਕਿ ਸੁਣਾਦੇ ਹੁੰਦੇ ਅਗਲੇ ਅਗਲੇ ਹਫਤੇ ਨਾ, ਉਹ ਤੁਸੀਂ ਦੱਸ ਰਹੇ ਸੀਗੇ, ਤੁਸੀਂ ਦੱਸ ਰਹੇ ਸੀ ਬਹੁਤ ਇੰਟਰਸਟਿੰਗ ਆ ਉਹ, ਅਗਲੇ ਹਫਤੇ ਨਾ ਆਪਾਂ ਉਹ ਗੱਲ ਕਰਨੀ ਆ। ਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਕਹਿੰਦੇ ਭਾਜੀ ਜੇ ਅਕਾਲੀ ਦਲ ਬੋਲਦਾ, ਕਹਿੰਦੇ ਹੋਰ ਕੋਈ ਨੀ।
ਨਹੀਂ ਨਹੀਂ ਅਕਾਲੀ ਦਲ, ਚਲੋ ਇਹ ਜਿੱਦਾਂ ਇਹਨਾਂ ਦੀ ਮਰਜ਼ੀ ਹੈ, ਉਹਦਾ ਅਕਾਲੀ ਦਲ ਦੇ ਹੱਕ ਵਿੱਚ।
ਇੱਕ ਤੁਸੀਂ ਹੁਣ ਰਾਜੇ ਦੀ ਸਟੋਰੀ ਹੋਈ ਆ, ਮੈਨੂੰ ਮੈਂ ਨਾ ਨੋਟ ਬਣਾ ਲਿਆ ਮੋਰੇ, ਹੈਨਾ। ਇੱਕ ਨਾ ਰਾਜੇ ਦੀ ਸਟੋਰੀ ਮੈਂ ਵੀ ਸੁਣਾਣੀ ਆ ਅਗਲੀ ਵਾਰੀ, ਉਹ ਧਾਰਮਿਕ ਹੈ। ਉਹ ਹੈਗਾ ਸ਼ਿਸ਼ੂਪਾਲ ਦੀ ਕਹਾਣੀ ਸੁਣਾਣੀ ਤੁਹਾਨੂੰ, ਸਾਡੇ ਚੇਤਾ ਕਰਾਇਓ ਮੈਨੂੰ ਸ਼ਿਸ਼ੂਪਾਲ, ਠੀਕ ਹੈ।
ਨਹੀਂ ਅਮਨਦੀਪ, ਸ਼ਿਸ਼ੂਪਾਲ ਦੀ ਤਾਂ ਕਹਾਣੀ ਸੁਣਾ ਰਹੇ ਹੋ, ਜਿੱਦਾਂ ਅਸੀਂ ਗ੍ਰਿਫਤ ਗਏ ਸੀ, ਗ੍ਰਿਫਤ ਮੇਲਾ ਦੇਖਣ ਗਏ ਸੀਗੇ, ਉਹ ਤੁਸੀਂ ਭੇਡਾਂ ਜੀ ਦੀ, ਭੇਡਾਂ ਦੀ ਕਹਾਣੀ ਸੁਣਾਈ ਜਾਂਦੇ ਬਾਰ ਬਾਰ, ਆ ਭੇਡਾਂ ਬਾਰ ਬਾਰ ਭੇਡਾਂ ਆ ਗਈਆਂ, ਉਹ ਭੇਡਾਂ ਚਲੇ ਗਈਆਂ ਆ ਗਈਆਂ, ਅੰਮ੍ਰਿਤਪਾਲ ਵੀ ਨਾਲੇ ਸੀਗੇ, ਉਹ ਤੁਸੀਂ ਏਦਾਂ ਦੀਆਂ ਕਹਾਣੀਆਂ ਵੀ ਬੜੀਆਂ ਸੁਣਾਈਆਂ। ਉਹ ਭੇਡਾਂ ਤਾਂ ਚਲੋ ਉਹਨੇ ਤਾਂ ਸਾਡਾ ਕੁਛ ਨੁਕਸਾਨ ਕੀਤਾ ਨੀ ਹੈ, ਕੈਂਗਰੂ ਬੜਾ ਗੁੱਸੇ ਹੋ ਗਿਆ,
ਕੈਂਗਰੂ ਨੇ ਸਾਡੀ ਗੱਡੀ ਭੰਨੀ, ਗੱਡੀ ਚ ਕਹਿੰਦਾ ਮੈਂ ਕੋਈ ਤਾਂ ਗੱਲ ਹੈ ਨਾ। ਮੈਂ ਨਾ ਅਗਲੀ ਵਾਰੀ ਸ਼ਿਸ਼ੂਪਾਲ ਦੀ ਕਹਾਣੀ ਸੁਣਾਉਣੀ ਹੈ ਤੁਹਾਨੂੰ, ਕਿਉਂਕਿ ਸਾਡੇ ਸਮਾਜ ਦੇ ਵਿੱਚ ਬਹੁਤ ਸ਼ਿਸ਼ੂਪਾਲ ਹੋਏ ਪਏ ਨੇ, ਠੀਕ ਹੈ।
ਅੱਛਾ,
ਹਾਂ, ਤੇ ਉਹ ਮੈਨੂੰ ਹੁਣ ਤੁਸੀਂ ਦੱਸ ਦਿਓ ਕਿ ਸੀਰੀਅਸ ਸੁਣਨੀ ਹੈ ਜਾਂ ਸ਼ੁਕਲ ਮੇਲੇ ਨਾਲ ਸੁਣਨੀ ਹੈ, ਕਿਉਂਕਿ ਉਹ ਧਾਰਮਿਕ ਹੈ ਤੇ
ਦੋਏ ਵਰਜਨ ਸੁਣਾਗੇ, ਸੀਰੀਅਸ ਵੀ ਹੋਣਾ ਚਾਹੀਦਾ ਤੇ ਸ਼ੁਕਲ ਮੇਲਾ ਵੀ ਹੋਣਾ ਚਾਹੀਦਾ, ਕੋਈ ਸਿੱਖਿਆ ਵੀ ਮਿਲਣੀ ਚਾਹੀਦੀ ਹੈ।
ਮਿਲੂਗੀ ਤਾਂ ਸਿੱਖਿਆ, ਮਿਲੂਗੀ ਤਾਂ ਸਿੱਖਿਆ ਕਿ ਉਹਦਾ ਜਿਹੜਾ ਹੈਵੀ ਵਰਜਨ ਸੁਣਨਾ ਆ ਲਾਈਟ ਵਰਜਨ
ਸੁਣਦਾ।
ਅਗਲੇ ਹਫਤੇ ਐਤਵਾਰ ਸੁਣਾਵਾਂਗੇ ਤੇ ਆਪਣੇ ਸਰੋਤਿਆਂ ਨੂੰ ਪੁੱਛ ਲਾਂਗੇ ਕਿ ਸ਼ਿਸ਼ੂਪਾਲ ਦੀ ਕਹਾਣੀ ਜਿਹੜੀ ਆ ਉਹ ਸੀਰੀਅਸ ਮੁੱਦੇ, ਸੀਰੀਅਸ ਮੋਡ ਚ ਸੁਣਨੀ ਆ ਜਾਂ ਮਤਲਬ ਲਾਈਟ ਮੋਡ ਦੇ ਵਿੱਚ।
ਉਹ ਮੇਰਾ ਕਰੈਕਟਰ ਇੰਟਰੋਡਿਊਸ ਅਗਲੇ ਹਫਤੇ ਕਰ ਦਈਏ, ਉਸ ਤੋਂ ਅਗਲੇ ਹਫਤੇ ਕਰੈਕਟਰ ਨੂੰ ਇੰਟਰੋਡਿਊਸ ਕਰੀ ਜਿਹੜਾ ਬਹੁਤ ਹੀ ਦਿਲਚਸਪ ਕਰੈਕਟਰ ਅਸੀਂ ਲਿਆਵਾਂਗੇ।
ਉਹ ਫਿਰ ਇੱਦਾਂ ਕਰਦੇ ਹਾਂ, ਅਗਲੇ ਹਫਤੇ ਆਪਾਂ ਸਰੋਤਿਆਂ ਨੂੰ ਪੁੱਛਾਂਗੇ ਵੀ ਇਸ ਹਫਤੇ ਤੁਸੀਂ ਉਹਦੀ ਇੰਟਰੋਡਕਸ਼ਨ ਲੈਣੀ ਆ ਜਾਂ ਅਗਲੇ ਹਫਤੇ, ਕਿਉਂਕਿ ਪ੍ਰੋਗਰਾਮ ਦਿਲ ਵਾਲੀ ਗੱਲ। ਸੋ ਮੈਂ ਤਾਂ ਹੁਣ ਪਹਿਲਾਂ ਹੀ ਪੁੱਛ ਲਿਆ, ਐਡਵਾਂਸ ਦੇ ਦਿੱਤਾ ਵੀ ਤੁਸੀਂ ਲਾਈਟ ਵਰਜਨ ਸੁਣਨਾ ਸ਼ਿਸ਼ੂਪਾਲ ਦਾ ਜਾਂ ਮਤਲਬ ਸੀਰੀਅਸ ਵਰਜਨ। ਖੈਰ, ਜਾਂ ਇੱਦਾਂ ਕਰਾਂਗੇ ਪਹਿਲਾਂ ਵਿਚਾਰ ਦੇ ਵਿੱਚ ਸੀਰੀਅਸ ਵਰਜਨ ਸੁਣਾ ਦੇਵਾਂਗੇ ਉਹਦਾ, ਠੀਕ
ਹੈ,
ਤੇ ਫਿਰ ਆਪਾਂ ਉਹਦੇ ਬਾਰੇ ਆਪਾਂ ਲਾਈਟ ਵਰਜਨ ਕਰਾਂਗੇ, ਫਿਰ ਤੁਸੀਂ ਮੈਨੂੰ ਪੁੱਛ ਲਿਓ, ਹੈ ਨਾ। ਠੀਕ ਹੈ, ਚਲੋ ਠੀਕ ਹੈ ਭਾਜੀ, ਲਈਏ ਜਾ,
ਸਤਿ ਸ਼੍ਰੀ ਅਕਾਲ
ਭਾਜੀ। ਸੋ ਪਿਆਰੇ ਮਿੱਤਰੋ, ਮੈਂ ਵੀ ਹੁਣ ਇਜਾਜ਼ਤ ਲੈਂਦਾ ਅਤੇ ਸਮਾਂ ਕਾਫੀ ਹੋ ਗਿਆ ਅਤੇ ਪੋਡਕਾਸਟ ਦੇ ਵਿੱਚ ਬਸ 5 ਮਿੰਟਾਂ ਜੇ ਪ੍ਰੋਗਰਾਮ ਚੜ੍ਹਾ ਦੇਣਾ, ਤੁਸੀਂ ਆਪਣੀ ਐਪਸ ਦੇ ਵਿੱਚੋਂ ਉਸੇ ਵੇਲੇ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਅਤੇ ਡਾਊਨਲੋਡ ਵੀ ਕਰ ਸਕਦੇ ਹੋ। ਆਈਫੋਨ ਦੀ ਐਪਲੀਕੇਸ਼ਨ ਬੜੀ ਛੇਤੀ ਆ ਰਹੀ ਹੈ, ਲੇਟੈਸਟ ਆਈਫੋਨ ਜਿਹੜਾ ਉਹਨਾਂ ਦੀ ਅਤੇ ਅਪਗ੍ਰੇਡ ਹੋ ਰਹੇ ਨੇ। ਸੋ ਮੈਨੂੰ ਦਿਓ ਇਜਾਜ਼ਤ, ਅਗਲੇ ਹਫਤੇ ਮਿਲਾਂਗੇ ਜੀ। ਆਪਣਾ ਸਾਰੇ ਤੁਸੀਂ ਰੱਖਿਓ ਖਿਆਲ, ਸਤਿ ਸ਼੍ਰੀ ਅਕਾਲ।